ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ। ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪਾਉਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਵਿਹੜਾ ਬਾਬਾ ਜੀ ਦਾ ਭਾਰੀ ਮਿੱਟਦੀ ਸਭ ਅਸ਼ਨਾਈ ਹੈ ਭੂਤ ਭਵਿੱਖ ਤੇ ਵਰਤਮਾਨ ਦੀ ਆਈ ਸਭ ਲੁਕਾਈ ਹੈ ਸਭ ਨੇ ਰਲ ਕੇ ਗੀਤ ਗਵਾਇਆ ਅਨਹਦ ਧੁਨੀ ਉਠਾਈ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ ਨਾਨਕ ਧਨ ਕਮਾਈ ਹੈ ਸਭ ਤੋਂ ਵੱਡਾ ਸਤਿਗੁਰ ਨਾਨਕ ਨਾਨਕ ਧਨ ਕਮਾਈ ਹੈ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸੇਵਕ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ ਤੇ ਸਰਦੀ ਭਾਜੀ ਦੇ ਨਾਲ ਮੇਰੇ ਅੱਜ ਟੈਕਨੀਕਲ ਸਪੋਰਟ ਦੇ ਰਹੇ ਨੇ ਤੇ ਦੋਸਤੋ ਅੱਜ ਦਿਨ ਵੀਰਵਾਰ ਮਿਤੀ 22 ਮਾਰਚ 2018 ਨਾਨਕਸ਼ਾਹੀ 9 ਚੇਤ ਸੰਮਤ 550 ਹੋ ਗਈ ਆ ਤੇ ਸਮਾਂ ਹੋ ਚੁੱਕਾ ਆ 8:02 ਮੈਲਬਰਨ ਦੇ ਅਨੁਸਾਰ ਮੈਲਬਰਨ ਸਿਡਨੀ ਸਮੇਂ ਅਨੁਸਾਰ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਵਿਚਾਰ ਦੇ ਨਾਲ ਜੋ ਕਿ ਅੱਜ ਇੱਕ ਛੋਟੀ ਕਹਾਣੀ ਦੇ ਰੂਪ ਦੇ ਵਿੱਚ ਆ ਸ਼ੇਖ ਸਾਚੀ ਦੀ ਕਿਤਾਬ ਪੋਸਟਾਂ ਦੇ ਵਿੱਚ ਉਹ ਲਿਖਦੇ ਆ ਕਹਿੰਦੇ ਇੱਕ ਬੰਦੇ ਦੀ ਚਮੜੀ ਕਾਲੀ ਸੀ ਕਿਸੇ ਨੇ ਉਸਨੂੰ ਬਹੁਤ ਬੁਰਾ ਭਲਾ ਕਿਹਾ ਪਰ ਉਸਨੇ ਅਜਿਹਾ ਜਵਾਬ ਦਿੱਤਾ ਕਿ ਉਹ ਤੰਗ ਰਹਿ ਗਿਆ ਉਹ ਕਹਿੰਦਾ ਕੰਨ ਖੋਲ੍ਹ ਕੇ ਸੁਣ ਮੈਂ ਆਪਣੀ ਇਹ ਸੂਰਤ ਆਪ ਨਹੀਂ ਬਣਾਈ ਕਿ ਤੂੰ ਇਸ ਨੂੰ ਮੇਰੇ ਵੱਲੋਂ ਪਾਈ ਖੋਟ ਸਮਝ ਰਿਹਾ ਹਾਂ ਤੂੰ ਦੱਸ ਕੇ ਜੇ ਮੈਂ ਮਾੜੀ ਸ਼ਕਲ ਵਾਲਾ ਹਾਂ ਤਾਂ ਤੈਨੂੰ ਕੀ ਤੇਰਾ ਮੇਰੀ ਸ਼ਕਲ ਨਾਲ ਕੀ ਸੰਬੰਧ ਹੈ ਨਾਲੇ ਮੈਂ ਚੰਗੀਆਂ ਤੇ ਕੋਚੀਆਂ ਸ਼ਕਲਾਂ ਬਣਾਉਣ ਵਾਲਾ ਨਹੀਂ ਹਾਂ ਰੱਬਾ ਤੂੰ ਜੋ ਕੁਝ ਮੇਰੇ ਬਾਰੇ ਲਿਖ ਦਿੱਤਾ ਹੈ ਠੀਕ ਹੈ ਉਹ ਨਾ ਵੱਧ ਹੈ ਤੇ ਨਾ ਘੱਟ ਹੈ ਮੈਂ ਕੁਦਰਤ ਘੜਨ ਵਾਲਾ ਨਹੀਂ ਮੈਂ ਤਾਂ ਇੱਕ ਗਰੀਬੜਾ ਜਿਹਾ ਤੁਸ਼ ਵਿਅਕਤੀ ਹਾਂ ਮੈਂ ਤੇਰੀ ਅਗਵਾਈ ਸਦਕਾ ਹੀ ਭਲਾਈ ਤੀਕਰ ਪੁੱਜਦਾ ਹਾਂ ਜੇ ਤੂੰ ਮੈਨੂੰ ਗੁੰਮ ਕਰ ਦੇਵੇਂਗਾ ਮੇਰੀ ਵੱਲੋਂ ਤੇਰੀਆਂ ਵਡਿਆਈਆਂ ਖਤਮ ਹੋ ਜਾਣਗੀਆਂ ਵਾਹਿਗੁਰੂ ਤੂੰ ਸੰਸਾਰ ਦਾ ਕਰਤਾ ਹੈ ਜੇ ਤੂੰ ਮਦਦ ਨਾ ਕਰੇ ਤਾਂ ਮਾਨਵ ਕਦੋਂ ਪਵਿੱਤਰਤਾ ਪ੍ਰਾਪਤ ਕਰ ਸਕਦਾ ਹੈ ਸੋ ਇਹ ਸੀ ਇੱਕ ਛੋਟ ਕਹਾਣੀ ਇੱਕ ਛੋਟੀ ਕਹਾਣੀ ਲਘੂ ਕਹਾਣੀ ਕਹਿ ਸਕਦੇ ਹਾਂ ਸੋ ਇਹਦੇ ਵਿੱਚ ਇਹੀ ਦੱਸਿਆ ਕਿ ਸਵੈ ਵਿਸ਼ਵਾਸ ਦੀ ਗੱਲ ਦੱਸੀ ਹੋਈ ਹੈ ਨਾ ਅਕਸਰ ਆਪਾਂ ਨੂੰ ਫੇਸ ਕਰਨਾ ਪੈਂਦਾ ਆ ਬੁਲਿੰਗ ਕਹਿ ਲੈਂਦੇ ਹਾਂ ਨਾ ਅੰਗਰੇਜ਼ੀ ਦੇ ਵਿੱਚ ਕਿ ਬੁਲਿੰਗ ਹੁੰਦੀ ਆ ਸੋ ਜੇ ਕਿਸੇ ਦਾ ਰੰਗ ਗੋਰਾ ਆ ਕਾਲਾ ਆ ਭੂਰਾ ਆ ਹਨਾ ਜੋ ਵੀ ਰੰਗ ਆ ਜਿੰਨੇ ਵੀ ਰੰਗ ਬਣਾਏ ਜਾ ਅਸੀਂ ਸ਼ਕਲਾਂ ਨੂੰ ਕਹਿ ਦਿੰਦੇ ਹਾਂ ਕਿ ਭੈੜੀ ਸ਼ਕਲ ਬਦਸੂਰਤ ਵਾ ਸੋ ਇਹ ਕੁਦਰਤ ਦੀ ਦੇਣ ਆ ਕਹਾਣੀ ਤੋਂ ਸਾਨੂੰ ਲੱਗਦਾ ਹੀ ਸੇਧ ਮਿਲਦੀ ਕਿ ਸਭ ਕੁਦਰਤ ਦੀ ਦੇਣ ਆ ਤਾਂ ਪਹਿਲਾਂ ਤਾਂ ਸਵੈਮਾਨ ਰੱਖੋ ਜੇਕਰ ਤੁਹਾਨੂੰ ਕੋਈ ਬੋਲਦਾ ਆ ਤੁਹਾਡੇ ਸੈਲਫ ਕੋਨਫੀਡੈਂਸ ਇੰਨਾ ਹੋਣਾ ਚਾਹੀਦਾ ਕਿ ਤੁਸੀਂ ਮਾੜਾ ਨਾ ਮਹਿਸੂਸ ਆਪਣੇ ਬਾਰੇ ਕਰੋ ਨਾ ਉਨਾ ਚਿਰ ਤੁਹਾਨੂੰ ਕੋਈ ਵੀ ਡੀਮੋਟੀਵੇਟ ਨਹੀਂ ਕਰ ਸਕਦਾ ਜਿੰਨਾ ਚਿਰ ਤੁਹਾਡੇ ਸੈਲਫ ਕੋਨਫੀਡੈਂਸ ਹੈ ਪਰ ਜਿਹੜੀ ਇੱਥੇ ਇੱਕ ਗੱਲ ਦੇਖਣ ਵਾਲੀ ਹੈ ਕਿ ਅਸੀਂ ਨਾ ਕਿਸੇ ਨੂੰ ਕਹੀਏ ਕਈ ਵਾਰ ਹੁੰਦਾ ਕੁਦਰਤੀ ਹੋਈ ਹੈ ਨਾ ਰੰਗ ਸਾਫ਼ ਨੇ ਜਾਂ ਸ਼ਕਲਾਂ ਰੱਬ ਵੱਲੋਂ ਸੋਹਣੀਆਂ ਦੇ ਦਿੱਤੀਆਂ ਜਾਂਦੀਆਂ ਨੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜਿਆਂ ਨੂੰ ਤੰਗ ਕਰਦੇ ਫਿਰੋ ਵੈਸੇ ਵੀ ਜਦੋਂ ਕਿਸੇ ਨਾਲ ਅਸੀਂ ਮਿਲਣ ਵਰਤਣ ਲੱਗ ਜਾਂਦੇ ਹਾਂ ਤਾਂ ਉਹਦਾ ਸੁਭਾਅ ਦੇ ਅਨੁਸਾਰ ਸਾਨੂੰ ਉਹਦੀ ਸ਼ਕਲ ਸੋਹਣੀ ਜਾਂ ਬੁਰੀ ਲੱਗਦੀ ਹੈ ਜੇਕਰ ਉਹਦਾ ਸੁਭਾਅ ਬਹੁਤ ਚੰਗਾ ਮਿੱਠ ਬੋਲਣਾ ਆ ਮਿਲ ਵਰਤਣ ਵਾਲਾ ਆ ਤਾਂ ਸਾਨੂੰ ਉਹ ਚੰਗਾ ਲੱਗਦਾ ਜੇਕਰ ਉਹ ਬੁਰਾ ਬੋਲਦਾ ਆ ਤਾਂ ਉਹਦਾ ਗੋਰਾ ਰੰਗ ਜਾਂ ਸੋਹਣੀ ਸ਼ਕਲ ਵੀ ਆਪਾਂ ਨੂੰ ਚੰਗੀ ਨਹੀਂ ਲੱਗਦੀ ਤੇ ਇਸ ਚੀਜ਼ ਦਾ ਸਾਨੂੰ ਬਹੁਤ ਹੀ ਗੌਰ ਕਰਨਾ ਚਾਹੀਦਾ ਹੈ ਆਪਣੇ ਆਪ ਦੇ ਵਿੱਚ ਵੀ ਤੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਕਿ ਤੁਸੀਂ ਕਿਸੇ ਨੂੰ ਬੁਲੀ ਨਹੀਂ ਕਰਨਾ ਉਹਦੇ ਰੰਗ ਦੇ ਭੇਦਭਾਵ ਨਹੀਂ ਕਰਨਾ ਜੇਕਰ ਕੋਈ ਕੁਦਰਤੀ ਆਪਣੇ ਸਰੀਰਕ ਅੰਗ ਮਰਿਆ ਹੋ ਸਕਦਾ ਅੱਖਾਂ ਤੇ ਫਰਕ ਹੁੰਦਾ ਆ ਕਿਉਂ ਮੈਂ ਪਿਛਲੇ ਦਿਨ ਇੱਕ ਦੇਖਿਆ ਸੀਗਾ ਤਾਂ ਉਹ ਬੱਚੇ ਇੱਕ ਬੱਚੇ ਨੂੰ ਉਹਦੇ ਅੱਖਾਂ ਚ ਪੰਜਾਬੀ ਕਹਿੰਦੇ ਟੀਰ ਮਾਰ ਰਿਹਾ ਸੀ ਤਾਂ ਉਹਨੂੰ ਪਰੇਸ਼ਾਨ ਕਰ ਰਹੇ ਸੀ ਮੈਂ ਵੀਡੀਓ ਦੇਖੀ ਸੀ ਸੋ ਉਹ ਬੱਚਿਆਂ ਨੂੰ ਵੀ ਤੁਸੀਂ ਸਿਖਾਓ ਜੇਕਰ ਏਦਾਂ ਹੁੰਦਾ ਆ ਤਾਂ ਉਹ ਬੱਚੇ ਨੂੰ ਤੰਗ ਨਹੀਂ ਕਰਨਾ ਇਹ ਤੁਹਾਡੇ ਤੁਹਾਡੇ ਹਿੱਸੇ ਆਉਂਦੀ ਹੈ ਜ਼ਿੰਮੇਵਾਰੀ ਸੋ ਇਹਨਾਂ ਚੀਜ਼ਾਂ ਦਾ ਗੌਰ ਕਰਦੇ ਆ ਤੇ ਸ਼ੇਖ ਸਾਹਿਬ ਦੀ ਦੁਕਾਨ ਤੋਂ ਕੁਛ ਸਿੱਖਦੇ ਆ ਤੇ ਸਿੱਖਣ ਦੇ ਨਾਲ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਗੀਤ ਸੁਣਦੇ ਆ ਤੇ ਪ੍ਰੋਗਰਾਮ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ ਤੁਸੀਂ ਸੁਣੋ ਇਹ ਗੀਤ ਮਿਲਦੇ ਆ ਗੀਤ ਤੋਂ ਬਾਅਦ
ਬਖਸ਼ੀ ਮਾਲਿਕਾ ਤੂੰ ਬਖਸ਼ੀ ਮੇਰਿਆਂ ਗੁਨਾਹਾਂ ਨੂੰ
ਬਖਸ਼ੀ ਮਾਲਿਕਾ ਤੂੰ ਬਖਸ਼ੀ ਮੇਰਿਆਂ ਗੁਨਾਹਾਂ ਨੂੰ
ਤੇਰੇ ਲੇਖੇ ਲਾਉਂਦਾ ਰਾਵਾਂ ਆਉਂਦੇ ਜਾਂਦੇ ਸਾਹਾਂ ਨੂੰ
ਬਖਸ਼ੀ ਮਾਲਿਕਾ ਤੂੰ ਬਖਸ਼ੀ ਮੇਰਿਆਂ ਗੁਨਾਹਾਂ ਨੂੰ
ਬਖਸ਼ੀ ਮਾਲਿਕਾ ਤੂੰ ਬਖਸ਼ੀ ਮੇਰਿਆਂ ਗੁਨਾਹਾਂ ਨੂੰ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਆਪ ਸਭ ਦਾ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਹੁਣ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਬ੍ਰਿਸਬਨ ਦੇ ਵਿੱਚ ਅੱਜ ਤਾਪਮਾਨ 26 ਡਿਗਰੀ ਦੱਸਿਆ ਜਾ ਰਿਹਾ ਹੈ ਵੱਧ ਤੋਂ ਵੱਧ ਅਤੇ ਮੀਂਹ ਦੇ ਅਸਾਰ ਨੇ ਸ਼ਾਇਦ ਮੀਂਹ ਪੈ ਵੀ ਰਿਹਾ ਹੋਵੇ ਹੁਣ ਤਾਂ ਸਿਡਨੀ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਦੱਸਿਆ ਜਾ ਰਿਹਾ ਅਤੇ ਉੱਥੇ ਵੀ ਮੀਂਹ ਦੇ ਅਸਾਰ ਦੱਸੇ ਜਾ ਰਹੇ ਨੇ ਰਾਜਧਾਨੀ ਕੈਨਬਰਾ ਦੇ ਵਿੱਚ ਬੱਦਲਬਾਜੀ ਬਣੀ ਹੋਈ ਹੈ ਤੇ ਤਾਪਮਾਨ ਵੱਧ ਤੋਂ ਵੱਧ 18 ਡਿਗਰੀ ਤੱਕ ਰਹਿਣ ਦੇ ਅਸਾਰ ਨੇ ਮੈਲਬਨ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ 26 ਡਿਗਰੀ ਤੱਕ ਰਹਿਣ ਦੇ ਅਸਾਰ ਨੇ ਤੇ ਕਿਤੇ ਕਿਤੇ ਬੱਦਲਬਾਜੀ ਵੀ ਦੱਸੀ ਜਾ ਰਹੀ ਆ ਤੇ ਐਡੀਲੇਡ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ 29 ਡਿਗਰੀ ਥੱਕ ਜਾਣਦੇ ਸਾਰ ਨੇ ਤੇ ਬਾਅਦ ਦੁਪਹਿਰ ਮੀਂਹ ਦੀ ਵਾਰਨਿੰਗ ਦਿੱਤੀ ਹੋਈ ਹੈ ਜੀ ਤੇ ਪਰਥ ਦੇ ਵਿੱਚ 27 ਡਿਗਰੀ ਤੱਕ ਤਾਪਮਾਨ ਜਾਣ ਦੇ ਸਾਰ ਨੇ ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਹੈ। ਹੋਬਰਟ ਦੇ ਵਿੱਚ ਤਾਪਮਾਨ ਅੱਜ 18 ਡਿਗਰੀ ਤੱਕ ਜਾਣ ਦੇ ਸਾਰ ਨੇ ਤੇ ਉੱਥੇ ਵੀ ਬੱਦਲਬਾਜ਼ੀ ਬਣੀ ਹੋਈ ਹੈ ਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਜੇਕਰ ਗੱਲ ਕਰੀਏ ਤਾਂ 27 ਡਿਗਰੀ ਤੱਕ ਤਾਪਮਾਨ ਅੱਜ ਜਾਣ ਦੇ ਸਾਰ ਨੇ। ਸੋ ਇਹ ਸੀ ਆਸਟ੍ਰੇਲੀਆ ਦੇ ਕੁਛ ਕੁ ਸ਼ਹਿਰਾਂ ਦਾ ਤੇ ਅੰਮ੍ਰਿਤਸਰ ਸਾਹਿਬ ਦਾ ਤਾਪਮਾਨ। ਸੋ ਦੋਸਤੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਆਪਣੇ ਸ਼ਹਿਰ ਦਾ ਤਾਪਮਾਨ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕਿਹੋ ਜਿਹਾ ਵੈਦਰ ਉੱਥੇ ਕੋਈ ਵੀ ਖਬਰ ਤੇ ਕੋਈ ਵੀ ਵਿਚਾਰ ਸਾਨੂੰ ਭੇਜ ਸਕਦੇ ਹੋ ਤੁਸੀਂ ਈਮੇਲ ਕਰ ਸਕਦੇ ਹੋ ਸਾਨੂੰ request@harmarradio.com ਦੇ ਉੱਤੇ ਜਾਂ ਤੁਸੀਂ ਟੈਲੀਗ੍ਰਾਮ ਐਪ ਦੇ ਰਾਹੀਂ ਵੀ ਸਾਨੂੰ ਮੈਸੇਜ ਭੇਜ ਸਕਦੇ ਹੋ। ਸੋ ਵਧੇਰੇ ਜਾਣਕਾਰੀ ਤੁਸੀਂ ਹਰਮਨ ਰੇਡੀਓ ਦੇ ਐਪ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ। ਉੱਥੇ ਤੁਹਾਨੂੰ ਸਾਰੀਆਂ ਆਪਸ਼ਨਸ ਆ ਜਾਣਗੀਆਂ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਦੋਸਤੋ ਪਹਿਲਾਂ ਖਬਰਾਂ ਦੀ ਸਾਂਝ ਤੁਹਾਡੇ ਨਾਲ ਪਾਈਏ, ਆਸਟ੍ਰੇਲੀਆ ਜਾਂ ਅੰਤਰਰਾਸ਼ਟਰੀ ਖਬਰਾਂ ਦੀ ਸਾਂਝ ਪਾਈਏ। ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਜਿਹੜੀ ਅੱਜ 22 ਮਾਰਚ ਤਰੀਕ ਦਾ ਸਾਰਿਆਂ ਨੂੰ ਪਤਾ ਆ। 22 ਮਾਰਚ ਦੀ ਮਹੱਤਤਾ ਇਹ ਆ ਕਿ ਅੱਜ ਅੰਤਰਰਾਸ਼ਟਰੀ ਪਾਣੀ ਦਿਵਸ ਹੈ ਨਾ ਮਨਾਇਆ, ਵਾਟਰ ਡੇ ਮਨਾਇਆ ਜਾ ਰਿਹਾ ਹੈ ਅੱਜ 22 ਮਾਰਚ ਨੂੰ। ਸਾਰਾ ਸਾਲ ਕਿਸੇ ਨਾ ਕਿਸੇ ਤਰੀਕ ਨੂੰ ਕੋਈ ਨਾ ਕੋਈ ਦਿਨ ਮਨਾਇਆ ਜਾਂਦਾ ਆ ਤੇ ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਸਾਰਾ ਸਾਲ ਕਿਉਂ ਨਹੀਂ ਮਨਾਉਂਦੇ, ਪਰ ਇਹ ਇੱਕ ਦਿਨ ਅਵੇਅਰਨੈਸ ਲਈ ਦਿੱਤਾ ਜਾਂਦਾ ਹੈ ਕਿ ਘੱਟ ਤੋਂ ਘੱਟ ਸਾਲ ਦੇ ਵਿੱਚ ਇੱਕ ਦਿਨ ਇਸ ਮੁੱਦੇ ਦੇ ਉੱਤੇ, ਇਸ ਮਾਮਲੇ ਦੇ ਉੱਤੇ ਅਵੇਅਰਨੈਸ ਲਿਆਂਦੀ ਜਾਵੇ, ਲੋਕਾਂ ਨੂੰ ਅਵੇਅਰਨੈਸ ਲਿਆਂਦੀ ਜਾਵੇ ਲੋਕਾਂ ਨੂੰ ਇਸ ਮਾਮਲੇ ਦੇ ਬਾਰੇ। ਸੋ ਪਾਣੀ ਦਾ ਕੀ ਸੰਕਟ ਆ ਉਹ ਅਸੀਂ ਉਸ ਤੋਂ ਭਲੀ ਭਾਂਤ ਜਾਣੂ ਆ। ਤਾਂ ਪਾਣੀ ਦੀ ਮਹੱਤਤਾ ਵੀ ਕੀ ਆ, ਮਹੱਤਤਾ ਤਾਂ ਜਿਹੜੇ ਹੁਣ ਅਸੀਂ ਪੰਜਾਬੀ ਕਮਿਊਨਿਟੀ ਆ ਹੈ ਨਾ, ਨੋ ਮੈਟਰ ਸਿੱਖ ਹਾਂ ਕਿ ਨਹੀਂ ਆ, ਜਾਪੀ ਸਾਹਿਬ ਸਾਰੇ ਪੜ੍ਹਦੇ ਹਾਂ ਤੇ ਉਹਦੇ ਵਿੱਚ ਸ਼ਲੋਕ ਦੇ ਵਿੱਚ ਹੀ ਦੱਸਿਆ ਗਿਆ ਆ ਕਿ ਪਵਨ ਗੁਰੂ ਪਾਣੀ ਪਿਤਾ, ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਆ ਕਿ ਅਸੀਂ ਜ਼ਿੰਦਗੀ ਪਾਣੀ ਤੋਂ ਬਗੈਰ ਇਮੈਜਿਨ ਹੀ ਨਹੀਂ ਕਰ ਸਕਦੇ ਨਾ, ਤੇ ਸ਼ੁਰੂਆਤ ਵੀ ਪਾਣੀ ਤੋਂ ਹੀ ਹੋਈ ਆ। ਪਰ ਦੁੱਖ ਦੀ ਗੱਲ ਇਹ ਆ ਕਿ ਜਿਹੜੀ ਚੀਜ਼ ਸਾਨੂੰ ਖੁੱਲ੍ਹੀ ਮਿਲੀ ਹੋਈ ਆ ਤੇ ਉਹਦੀ ਅਸੀਂ ਦੁਰਵਰਤੋਂ ਬਹੁਤ ਕਰ ਰਹੇ ਹਾਂ। ਤੇ ਅੱਜ ਮੈਂ ਦੇਖ ਰਿਹਾ ਸੀ ਇੰਟਰਨੈਟ ਦੇ ਉੱਤੇ ਫੋਟੋਜ਼ ਦੇਖ ਰਿਹਾ ਸੀਗਾ ਪਾਣੀ ਦਿਵਸ ਕਰਕੇ, ਉਹਨੀ ਫੋਟੋਗ੍ਰਾਫਰਸ ਨੇ ਫੋਟੋਜ਼ ਅਪਲੋਡ ਕੀਤੀਆਂ ਹੋਈਆਂ ਸੀ ਗੰਧਲੇ ਪਾਣੀ ਦੀਆਂ, ਭਾਰਤ ਦੀਆਂ ਫੋਟੋਆਂ ਨੇ, ਪਾਕਿਸਤਾਨ ਦੀਆਂ ਫੋਟੋਜ਼ ਨੇ ਤੇ ਕੁਛ ਕੁ ਇੱਦਾਂ ਦੇ ਰਿਮੋਟ ਏਰੀਆਸ ਨੇ ਜਿੱਥੇ ਪਾਣੀ ਸਾਫ਼ ਨਹੀਂ ਮਿਲਦਾ। ਤੇ ਇੱਕ ਅੰਕੜਿਆਂ ਦੇ ਮੁਤਾਬਕ ਤਕਰੀਬਨ 2.1 ਲੋਕਾਂ ਨੂੰ ਸਾਫ਼ ਪਾਣੀ ਨਹੀਂ ਮਿਲਦਾ ਦੁਨੀਆਂ ਦੇ ਵਿੱਚ ਪੀਣ ਦੇ ਲਈ। ਤੇ ਮੈਨੂੰ ਲੱਗਦਾ ਅਸੀਂ ਖੁਸ਼ ਕਿਸਮਤ ਵਾਂ ਕਿ ਜਿਹਨਾਂ ਨੂੰ ਸਾਫ਼ ਪਾਣੀ ਘੱਟ ਤੋਂ ਘੱਟ ਪਾਣੀ ਸਾਫ਼ ਮਿਲਦਾ ਪੀਣ ਲਈ। ਕਿ ਇਨਸਾਨ ਨੂੰ ਜਿਉਣ ਦੇ ਲਈ ਹਵਾ ਪਾਣੀ ਪਹਿਲ ਦੇ ਆਧਾਰ ਤੇ ਚਾਹੀਦਾ, ਫੂਡ ਤੀਜੇ ਨੰਬਰ ਤੇ ਆ ਜਾਂਦਾ ਆ। ਤੇ ਸਾਨੂੰ ਸਾਫ਼ ਹਵਾ ਤੇ ਪਾਣੀ ਮਿਲਦਾ ਆ ਸੋ ਸਾਨੂੰ ਖੁਸ਼ ਕਿਸਮਤ ਆ। ਪਰ ਖੁਸ਼ ਕਿਸਮਤ ਹੋਣ ਦੇ ਨਾਲ ਨਾਲ ਸਾਨੂੰ ਇਹ ਚੀਜ਼ਾਂ ਦੀ ਕਦਰ ਕਰਨੀ ਚਾਹੀਦੀ ਆ ਜੇਕਰ ਸਾਨੂੰ ਖੁੱਲ੍ਹਾ ਮਿਲਦਾ ਆ। ਸੋ ਕੋਸ਼ਿਸ਼ ਕਰੀਏ ਅਸੀਂ ਵੇਸਟ ਨਾ ਕਰੀਏ, ਸਹਿਜੇ ਸਹਿਜੇ ਕੋਸ਼ਿਸ਼ ਕਰੀਏ, ਆਦਤ ਪਾਈਏ। ਵਿਗੜ ਚੁੱਕੀਆਂ ਨੇ ਆਦਤਾਂ ਪਰ ਸੁਧਾਰਨੀਆਂ ਪੈਣੀਆਂ ਥੋੜ੍ਹੀਆਂ ਥੋੜ੍ਹੀਆਂ ਕਰਕੇ, ਤਾਂ ਜੋ ਕਿ ਅਗਲੀਆਂ ਪੀੜ੍ਹੀਆਂ ਲਈ ਅਸੀਂ ਗਿਫਟ ਬਹੁਤ ਸੋਹਣੇ, ਬੈਂਕ ਬੈਲੈਂਸ ਤਾਂ ਬਹੁਤ ਬਣਾ ਰਹੇ ਹਾਂ, ਪਰ ਇਹ ਚੀਜ਼ਾਂ ਨੇ ਜੋ ਕੁਦਰਤੀ ਜੋ ਕਿ ਅਸੀਂ ਨਹੀਂ ਕੁਛ ਕਰ ਸਕਦੇ, ਜਾ ਸਕਦੇ ਹਾਂ। ਸੋ ਇਹਨਾਂ ਚੀਜ਼ਾਂ 'ਤੇ ਵੀ ਗੌਰ ਕਰੀਏ ਅਤੇ ਸਾਡੇ ਨਾਲ ਸਾਡੇ ਸਰੋਤੇ ਵੀ ਜੁੜਨਾ ਸ਼ੁਰੂ ਹੋ ਚੁੱਕੇ ਨੇ। ਅਤੇ ਸਪਾਲ ਰਾਮਾ ਜੀ ਸਿਡਨੀ ਤੋਂ, ਜਗਰੂਪ ਸਮਰਾ ਜੀ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਅਤੇ ਰਾਜਵਿੰਦਰ ਜੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਇਹਨਾਂ ਦੇ ਸੁਨੇਹੇ ਵੀ ਲੈਂਦੇ ਹਾਂ। ਉਸ ਤੋਂ ਪਹਿਲਾਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਆਸਟ੍ਰੇਲੀਆ ਵਾਈਟ ਸੰਡੇ ਆਈਲੈਂਡ ਨੂੰ ਜਾ ਰਹੇ ਇੱਕ ਹੈਲੀਕਾਪਟਰ ਦੇ ਹਾਦਸਾ ਗ੍ਰਸਤ ਹੋਣ ਨਾਲ, ਕ੍ਰੈਸ਼ ਹੋ ਜਾਣ ਨਾਲ 2 ਇੰਟਰਨੈਸ਼ਨਲ ਟੂਰਿਸਟ ਦੀ ਮੌਤ ਹੋ ਗਈ ਆ, ਪਰ 3 ਹੋਰ ਸਵਾਰਾਂ ਨੂੰ ਮੌਜੂਦਾ ਲੋਕਾਂ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਬਚਾ ਲਿਆ ਆ। ਉਹਨਾਂ ਨੂੰ ਪਾਣੀ ਤੋਂ ਬਾਹਰ ਕੱਢ ਕੇ ਬਚਾ ਲਿਆ ਜਿੰਨਾ ਚਿਰ ਉੱਥੋਂ ਐਮਰਜੈਂਸੀ ਸਰਵਿਸਿਸ ਪਹੁੰਚਦੀਆਂ। ਇਸ ਤੋਂ ਅੱਗੇ 52 ਸਾਲਾ ਆਸਟ੍ਰੇਲੀਅਨ ਐਂਡਰਿਊ ਰਿਚਰਡ ਦੀ ਇੰਡੋਨੇਸ਼ੀਆ ਦੇ ਪਾਪੂਲਰ ਟੂਰਿਸਟ ਬੀਚ ਤੇ ਸਰਫਿੰਗ ਦੌਰਾਨ ਮੌਤ ਹੋ ਗਈ। ਤੇ ਇੱਕ ਅਗਲੀ ਖਬਰ ਦੇ ਵਿੱਚ ਡਾਟਾ ਚੋਰੀ ਨੂੰ ਲੈ ਕੇ ਬ੍ਰਿਟੇਨ ਤੇ ਯੂਰਪੀਅਨ ਸੰਸਦ ਨੇ ਫੇਸਬੁੱਕ ਦੇ CEO ਮਾਰਕ ਜ਼ਕਰਬਰਗ ਨੂੰ ਤਲਬ ਕੀਤਾ ਆ। ਸੰਸਦ ਨੇ ਫੇਸਬੁੱਕ ਨੂੰ ਕਿਹਾ ਕਿ ਉਹ ਕੈਂਬਰਿਜ ਐਨਾਲਿਟਿਕਾ ਕੰਪਨੀ ਦੁਆਰਾ 5 ਕਰੋੜ ਯੂਜ਼ਰ ਦੀਆਂ ਜਾਣਕਾਰੀਆਂ ਇਸਤੇਮਾਲ ਕਰਨ ਬਾਰੇ ਸਬੂਤ ਦੇਣ। ਉੱਥੇ ਹੀ ਇਸ ਕੰਪਨੀ ਨੇ ਕਿਹਾ ਕਿ ਸਾਰੇ ਰੂਪ ਇਹਨਾਂ ਸਾਰੇ ਰੂਪਾਂ ਤੋਂ ਇਨਕਾਰ ਕੀਤਾ ਆ। ਪਰ ਜਿਹੜੀ ਆ ਫੇਸਬੁੱਕ ਡਾਟਾ ਚੁਰਾਉਣ ਵਾਲੀ ਜਿਹੜੀ ਚੋਰੀ ਕਰਦੀ ਆ ਆਰੋਪੀ ਕੰਪਨੀ ਆ, ਉਹ ਕਿੱਦਾਂ ਕੰਮ ਕਰਦੀ ਆ ਇਸ ਬਾਰੇ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦਿੱਤੀ ਜਾਵੇ ਕਿ ਇਹ ਇਹ ਫੇਸਬੁੱਕ ਤੋਂ ਯੂਜ਼ਰਸ ਦੀ ਇਨਫੋਰਮੇਸ਼ਨ ਇਕੱਠੀ ਕਲੈਕਟ ਕਰ ਲੈਂਦੇ ਨੇ, ਡਾਟਾ ਇਕੱਠਾ ਕਰ ਲੈਂਦੇ ਨੇ ਤੇ ਇਹ ਜਾਣਕਾਰੀ ਬਿਜ਼ਨਸ ਮਾਰਕੀਟਿੰਗ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। 2013 ਦੇ ਵਿੱਚ ਸਥਾਪਿਤ ਇਸ ਕੰਪਨੀ ਨੇ ਅਮਰੀਕੀ ਰਾਸ਼ਟਰਪਤੀ ਚੁਣਾਵ ਦੇ ਵਿੱਚ ਡੋਨਲਡ ਟਰੰਪ ਦੀ ਚੁਣਾਵੀ ਕੈਂਪੇਨ ਵਿੜਾਵਾ ਦਿੱਤਾ ਸੀ ਤੇ ਇਸ ਇਹ ਆਰੋਪ ਨੇ ਇਸ ਕੰਪਨੀ ਦੇ ਉੱਤੇ। ਉਸ ਤੋਂ ਅੱਗੇ ਪਾਕਿਸਤਾਨ ਦੇ ਕਰਾਚੀ ਬੰਦਰਗਾਹ ਤੇ 2 ਜਹਾਜ਼ ਟਕਰਾਉਣ ਨਾਲ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚ 21 ਕੰਟੇਨਰ ਡਿੱਗਣ ਦੀ ਖਬਰ ਆ ਰਹੀ ਆ। ਜੇਕਰ ਦੱਖਣ ਏਸ਼ੀਆ ਦੇ ਸਭ ਤੋਂ ਵੱਡੇ ਬੰਦਰਗਾਹਾਂ ਚੋਂ ਇੱਕ ਪਾਕਿਸਤਾਨ ਦੇ ਕਰਾਚੀ ਬੰਦਰਗਾਹ ਤੇ 2 ਜਹਾਜ਼ ਆਪਸ 'ਚ ਟਕਰਾ ਗਏ, ਜਿਸ ਦੇ ਕਾਰਨ ਅਰਬ ਸਾਗਰ ਦੇ ਵਿੱਚ ਘੱਟ ਤੋਂ ਘੱਟ 21 ਕੰਟੇਨਰ ਡਿੱਗੇ। ਕੰਟੇਨਰਾਂ ਦੇ ਵਿੱਚ ਕਾਰਾਂ ਤੇ ਹੋਰ ਸਮਾਨ ਸੀ। ਹਾਲਾਂਕਿ ਦੁਰਘਟਨਾ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਕਿਸੇ ਵੀ ਬੰਦੇ ਦੇ ਜ਼ਖਮੀ ਹੋਣ ਦੀ ਕੋਈ ਵੀ ਖਬਰ ਨਹੀਂ ਆ ਰਹੀ। ਸੋ ਗ੍ਰੀਸ ਨੇ ਆਪਣੀ ਅਰਥ ਵਿਵਸਥਾ ਨੂੰ ਸੁਧਾਰਨ ਦੇ ਲਈ ਸਪੇਸ ਏਜੰਸੀ ਦੀ ਸ਼ੁਰੂਆਤ ਕੀਤੀ ਹੈ। ਗ੍ਰੀਸ ਨੇ ਅਰਥ ਵਿਵਸਥਾ ਨੂੰ ਸੁਧਾਰਨ ਦੇ ਯਤਨਾਂ ਦੇ ਤਹਿਤ ਆਪਣੀ ਸਪੇਸ ਏਜੰਸੀ ਹੈਲੇਨਿਕ ਸਪੇਸ ਆਰਗਨਾਈਜੇਸ਼ਨ ਦੀ ਸ਼ੁਰੂਆਤ ਕੀਤੀ ਆ ਤੇ ਡਿਜੀਟਲ ਮਾਮਲਿਆਂ ਦੇ ਮੰਤਰੀ ਨਿਕੋਸ ਪੈਪਸ ਨੇ ਕਿਹਾ ਕਿ ਅੰਤਰਿਕਸ਼ ਖੇਤਰ ਦੇ ਵਿੱਚ ਪ੍ਰਵੇਸ਼ ਨਾਲ ਗ੍ਰੀਸ ਮਜ਼ਬੂਤ ਹੋ ਸਕਦਾ ਆ, ਜਿਸ ਨਾਲ ਦੇਸ਼ ਦੀ ਦੂਰ ਸੰਚਾਰ, ਰਕਸ਼ਾ ਤੇ ਕ੍ਰਿਸ਼ੀ ਖੇਤਰ ਦੇ ਵਿੱਚ ਉਹਨਾਂ ਨੂੰ ਲਾਭ ਮਿਲੇਗਾ। ਤੇ ਉੱਥੇ ਹੀ ਗ੍ਰੀਸ 2005 ਤੋਂ ਯੂਰਪੀਅਨ ਸਪੇਸ ਏਜੰਸੀ ਦਾ ਵੀ ਮੈਂਬਰ ਆ। ਤੇ ਪਿੱਛੇ ਮਹੀਨਾ ਕੁ ਪਹਿਲਾਂ ਇੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀਗੀ ਅਫਰੀਕਾ ਦੀ ਕਿ ਉੱਥੋਂ ਦੇ ਇੱਕ ਅੱਤਵਾਦੀ ਸੰਗਠਨ ਨੇ ਬੋਕੋ ਹਰਾਮ ਨਾਮਕ ਨੇ ਸਕੂਲੀ ਕੁੜੀਆਂ ਦਾ ਅਪਹਰਣ ਕੀਤਾ ਸੀਗਾ। 110 ਕੁੜੀਆਂ ਜੋ ਕਿ ਕਿਡਨੈਪ ਕਰ ਲਈਆਂ ਗਈਆਂ ਸੀ। ਤਾਂ ਉੱਥੋਂ ਦੀ ਸਰਕਾਰ, ਉੱਥੋਂ ਦੀ ਮਿਲਟਰੀ ਦੇ ਯਤਨਾਂ ਦੇ ਸਦਕਾ 76 ਦੇ ਕਰੀਬ ਲੜਕੀਆਂ ਨੂੰ ਛੁਡਾ ਲਿਆ ਗਿਆ ਆ ਤੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ 76 ਦੇ ਕਰੀਬ ਉਹਨਾਂ ਨੂੰ ਛੁਡਾ ਲਿਆ ਗਿਆ ਹੈ। ਤੇ ਪਰ ਹਜੇ ਤੱਕ ਮਿਲਟਰੀ ਨੇ ਹਜੇ ਤੱਕ ਕੋਈ ਵੀ ਅੰਕੜੇ ਨਹੀਂ ਦੱਸੇ ਕਿ ਕਿੰਨਿਆਂ ਦੀ ਮੌਤ ਹੋ ਚੁੱਕੀ ਹੈ ਆਪਰੇਸ਼ਨ ਦੇ ਦੌਰਾਨ। ਪਰ ਉੱਥੋਂ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਗੋਲੀਬਾਰੀ ਦੇ ਖਿਲਾਫ ਹੀ ਨੇ, ਕਿਉਂਕਿ ਇਸ ਆਪਰੇਸ਼ਨ ਦੇ ਵਿੱਚ ਜੇਕਰ ਉਹ ਗੋਲੀਬਾਰੀ ਦਾ ਇਸਤੇਮਾਲ ਕਰਨਗੇ ਤਾਂ ਲੜਕੀਆਂ ਦੀ ਜਾਨੀ ਹੀ ਨੁਕਸਾਨ ਹੋਣ ਦਾ ਵੀ ਹੋਣ ਦੇ ਵੀ ਆਸਾਰ ਨੇ। ਸੋ ਦੋਸਤੋ, ਇਹ ਸੀ ਕੁਛ ਕੁ ਤੇ ਇੱਕ ਖਬਰ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਚੱਲਦੇ ਹਾਂ ਕਿ ਡੋਨਲਡ ਟਰੰਪ ਨਾਮ ਰੱਖਣ ਕਰਕੇ ਧਮਕੀਆਂ ਮਿਲਣਾ। ਅਫਗਾਨਿਸਤਾਨ ਦੇ ਕਾਬਲ ਦੇ ਇੱਕ ਪਰਿਵਾਰ ਨੇ ਆਪਣੇ ਮੁੰਡੇ ਦਾ ਨਾਮ, ਆਪਣੇ ਬੇਟੇ ਦਾ ਨਾਮ ਡੋਨਲਡ ਟਰੰਪ ਰੱਖਣ ਤੇ ਚੱਲਦੇ ਧਮਕੀਆਂ ਮਿਲ ਰਹੀਆਂ ਨੇ। ਲੋਕਾਂ ਨੇ ਇਸ ਨਾਮ ਨੂੰ ਕਾਫਰ ਮੰਨ ਲਿਆ ਆ। ਸੈਦ ਅਸਦੁੱਲਾ ਪੋਆ ਨੇ ਤੇ ਉਹਨਾਂ ਦੀ ਪਤਨੀ ਜਮੀਲਾ ਦੇ ਅਨੁਸਾਰ 2016 ਚ ਪੈਦਾ ਹੋਏ ਉਹਨਾਂ ਦੇ ਬੱਚੇ ਦਾ ਨਾਮ ਟਰੰਪ ਇਸ ਲਈ ਰੱਖਿਆ ਕਿ ਉਹਨਾਂ ਦਾ ਬੱਚੇ ਤਾਂ ਇਸ ਨਾਮ ਕਰਕੇ ਚੰਗੀ ਕਿਸਮਤ ਲੈ ਕੇ ਆਏਗਾ। ਚੰਗੀ ਕਿਸਮਤ ਤਾਂ ਚਲੋ ਬੱਚੇ ਦੀ ਆਪਣੀ, ਹਰ ਕਿਸੇ ਦੀ ਆਪਣੀ ਚੰਗੀ ਕਿਸਮਤ ਹੁੰਦੀ ਆ, ਪਰ ਉਹਨਾਂ ਨੂੰ ਇਸ ਨਾਮ ਕਰਕੇ ਧਮਕੀਆਂ ਜ਼ਰੂਰ ਮਿਲ ਰਹੀਆਂ ਨੇ ਅਫਗਾਨਿਸਤਾਨ ਚ, ਉਹ ਵੀ ਅਫਗਾਨਿਸਤਾਨ ਵਰਗੇ ਦੇਸ਼ ਦੇ। ਤੇ ਦੋਸਤੋ, ਇਹ ਸੀ ਕੁਛ ਕੁ ਖਬਰਾਂ ਇੰਟਰਨੈਸ਼ਨਲ ਤੇ ਆਸਟ੍ਰੇਲੀਆ ਦੀਆਂ ਖਬਰਾਂ। ਤੋ ਖਬਰਾਂ ਤੋਂ ਉਸ ਪਾਰ ਅਸੀਂ ਗੱਲਬਾਤ ਕਰਾਂਗੇ ਆਪਣੀ ਅੱਜ ਦੀ ਕਿਤਾਬ ਤੇ। ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ। ਸੁਣੋ ਇੱਕ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਉਹ ਰੰਗ ਜ਼ਿੰਦਗੀ ਚ ਦੇਖੇ ਨੇ ਬੜੇ,
ਸਾਡਾ ਬਚਪਨ ਖੇਡੇ ਵੱਟ ਤੇ ਉਹ ਜਦੋਂ ਸ਼ੋਰਤਾਂ ਦਾ ਸਾਇਆ ਨਾ ਰਿਹਾ ਮੇਰੇ ਆਪਣੇ ਵੀ ਪਾਸਾ ਵੱਟ ਗਏ ਦੁਖੀ ਇਨਾ ਕੁ ਸਿਖਾ ਗਏ ਨੇ ਇਹ ਜ਼ਿੰਦਗੀ ਹੈ ਅੜ ਬਬੜੀ ਉਸੀਗਾ ਮੰਜ਼ਲਾਂ ਨੂੰ ਸਰ ਕਰਨਾ ਹਰ ਮੋੜ ਤੇ ਮੌਤ ਖੜੀ ਉਸੀਗਾ ਮੰਜ਼ਲਾਂ ਨੂੰ ਸਰ ਕਰਨਾ ਹਰ ਮੋੜ ਤੇ ਮੌਤ ਖੜੀ ਜਦੋਂ ਚੜਗੀ ਜਵਾਨੀ ਜਿੰਦ ਨੂੰ ਬੜੇ ਅੱਥਰ ਜੇ ਚਾ ਹੋ ਗਏ ਇੱਕ ਕੁੜੀ ਚ ਪਿਆਰ ਦਿਸਿਆ ਦਿਲ ਦਿਲ ਨਾ ਵਟਾ ਹੋ ਗਏ ਇੱਕ ਕੁੜੀ ਚ ਪਿਆਰ ਦਿਸਿਆ ਦਿਲ ਦਿਲ ਨਾ ਵਟਾ ਹੋ ਗਏ ਉਹ ਧੋਖਾ ਨਜ਼ਰਾਂ ਨੇ ਖਾਲਿਆ ਸੀ ਚਾਹੁੰਦੀ ਸੀ ਆਜ਼ਾਦੀ ਉੱਡਣਾ ਕਿਵੇਂ ਧਰਤੀ ਤੇ ਅਰਸ਼ਾਂ ਦਾ ਕਿੱਥੋਂ ਕਮਲਾ ਸੀ ਪਿਆਰ ਪੁੱਗਣਾ ਕਿਵੇਂ ਧਰਤੀ ਤੇ ਅਰਸ਼ਾਂ ਦਾ ਕਿੱਥੋਂ ਕਮਲਾ ਸੀ ਪਿਆਰ ਪੁੱਗਣਾ ਤੰਗ ਸੋਚਾਂ ਜਗ ਤੇ ਨਾ ਜਾਂਦੀਆਂ ਬਹੁਤ ਸਿੱਖਿਆ ਕਿਤਾਬਾਂ ਤੋਂ ਹੋਸ਼ ਰੱਖਦਾ ਟਿਕਾਣੇ ਮੈਂ ਉਹ ਲਿਖਾਂ ਖੁਦ ਹੀ ਮੈਂ ਲੇਖ ਆਪ ਦੇ ਉਹ ਜਿੱਤੀ ਰਹਿੰਦੇ ਇਤਿਹਾਸ ਰਚਦੇ ਬੈਠੇ ਰਹਿੰਦੇ ਨੇ ਬੇਕਾਰ ਝਾਕਦੇ ਉਹ ਜਿੱਤੀ ਰਹਿੰਦੇ ਇਤਿਹਾਸ ਰਚਦੇ ਬੈਠੇ ਰਹਿੰਦੇ ਨੇ ਬੇਕਾਰ ਝਾਕਦੇ ਯਾਰ ਬਣ ਗਏ ਸੀ ਰੱਬ ਵਰਗੇ ਪੇਖਾ ਪਿੰਡ ਦੀ ਪੁਲਸਾਤ ਲੱਭ ਗਏ ਓਏ ਹੁਣ ਵੇਖਣੇ ਨੂੰ ਤਰਸਦੇ ਨੇ ਭੀੜਾਂ ਪਈਆਂ ਤੇ ਜੋ ਸਾਥ ਛੱਡ ਗਏ ਓਏ ਹੁਣ ਵੇਖਣੇ ਨੂੰ ਤਰਸਦੇ ਨੇ ਭੀੜਾਂ ਪਈਆਂ ਤੇ ਜੋ ਸਾਥ ਛੱਡ ਗਏ ਉਹ ਰੰਗ ਜ਼ਿੰਦਗੀ ਚ ਦੇਖੇ ਨੇ ਬੜੇ ਉਹ ਸਾਡਾ ਬਚਪਨ ਖੇਡੇ ਵੱਟ ਤੇ
ਜੀ ਦੋਸਤੋ ਆਪਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਕਿਆ ਖੂਬਸੂਰਤ ਗੀਤ ਹਰਮੀ ਭਾਈ ਤੁਸੀਂ ਪਲੇ ਕੀਤਾ ਬਹੁਤ ਸੋਹਣਾ ਗੀਤ ਪਰਸਨਲੀ ਮੈਂ ਬਹੁਤ ਇੰਜੋਏ ਕੀਤਾ ਗੀਤ ਸੋ ਦੋਸਤੋ ਹੁਣ ਸਮਾਂ ਹੋ ਗਿਆ ਤੁਹਾਡੇ ਮੈਸੇਜ ਪਹਿਲਾਂ ਸਾਂਝੇ ਕਰਾਂ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਨਾਲ ਰਾਜਮਹਿੰਦਰ ਭਾਜੀ ਜੁੜੇ ਸਨ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਸਵਾਗਤ ਹੈ ਭਾਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਅੱਜ ਜੋ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਆ ਉਹ ਜਸਵੰਤ ਜਫਰ ਜੀ ਦੀ ਲਿਖੀ ਹੋਈ ਹੈ ਤੇ ਭਾਜੀ ਮੈਂ ਕੱਲ੍ਹ ਹੀ ਦੇਖੀ ਸੀਗੀ ਤੇ ਮੈਂ ਵੀ ਸ਼ੇਅਰ ਕੀਤੀ ਸੀ ਬਹੁਤ ਸੋਹਣੀ ਮੈਨੂੰ ਕੋਈ ਬਹੁਤ ਸੋਹਣੇ ਵਿਚਾਰ ਲੱਗੇ ਤੇ ਵੈਸੇ ਵੀ ਜਸਵੰਤ ਜਫਰ ਜੀ ਬਹੁਤ ਸੋਹਣਾ ਲਿਖ ਰਹੇ ਨੇ ਤੇ ਸਿਰਲੇਖ ਆ ਕਹਿੰਦੇ ਦੂਜਾ ਪਾਸਾ ਧਰਤੀ ਤੇ ਆਪਣੇ ਪਾਸੇ ਖੜਿਆ ਲੱਗਦਾ ਕਿ ਦੂਜੇ ਪਾਸੇ ਦੇ ਲੋਕ ਪੁੱਠੇ ਤੁਰੇ ਫਿਰਦੇ ਧਰਤੀ ਦੇ ਦੂਜੇ ਪਾਸਿਆਂ ਜਾ ਕੇ ਦੇਖਿਆ ਤਾਂ ਸਭ ਠੀਕ ਠਾਕ ਲੱਗਾ ਸਿੱਧਾ ਸਹੀ ਸਧਾਰਨ ਬਿਲਕੁਲ ਆਪਣੇ ਪਾਸੇ ਵਾਂਗ। ਦੂਜਾ ਪਾਸਾ ਦੂਜਾ ਹੁੰਦਾ, ਪੁੱਠਾ ਨਹੀਂ ਹੁੰਦਾ। ਦੂਜੇ ਨੂੰ ਠੀਕ ਜਾਣਨ ਲਈ ਉਹਦੇ ਕੋਲ ਜਾਣਾ ਪੈਂਦਾ, ਉਹਦੀ ਥਾਂ ਤੇ ਜਾ ਕੇ ਦੇਖਣਾ ਪੈਂਦਾ। ਜਸਵੰਤ ਜਫਰ ਬਹੁਤ ਹੀ ਸੋਹਣੀਆਂ ਸਤਰਾਂ ਨੇ ਕਿ ਸ਼ਾਇਦ ਸਾਨੂੰ ਲੋੜ ਵੀ ਆ, ਕਿਉਂਕਿ ਇੰਨਾ ਕੁ ਇਤਫਾਕ ਸਾਡਾ ਵਿਚਾਰਾਂ ਦੇ ਵਿੱਚ ਵਿਚਾਰ ਨਹੀਂ ਮਿਲਦੇ ਤੇ ਅਸੀਂ ਦੂਜੇ ਨੂੰ ਗਲਤ ਹੀ ਦੱਸਦੇ ਹਾਂ। ਹੁੰਦੇ ਨੇ ਬਹੁਤ ਥਾਂ ਤੇ ਫੈਮਿਲੀ ਨਾਲ ਭੈਣ ਭਰਾ ਦੇ ਈਵਨ ਯਾਰਾਂ ਦੋਸਤਾਂ ਦੇ ਵਿਚਾਰ ਨਹੀਂ ਮਿਲਦੇ ਹੁੰਦੇ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਗਲਤ ਆ। ਪਰ ਉੱਥੇ ਸਾਡੇ ਕੋਲ ਆਪਸ਼ਨ ਨਹੀਂ ਹੁੰਦੀ ਲੜਨ ਦੀ ਨਾ, ਛੱਡਣ ਦੀ। ਪਰ ਜਿਹੜੇ ਫਿਰ ਨਹੀਂ ਤੇ ਬਾਹਰ ਤਾਂ ਘਰ ਤੋਂ ਬਾਹਰ ਤਾਂ ਅਸੀਂ ਧੜੇਬਾਜ਼ੀ ਬਣਾ ਲਈ ਦੀ ਆ ਕਿ ਉਹ ਗਲਤ ਆ ਅਸੀਂ ਸਹੀ ਆ, ਤੇ ਉਹ ਸਾਨੂੰ ਕਹਿ ਰਹੇ ਹੁੰਦੇ ਆ ਕਿ ਅਸੀਂ ਸਹੀ ਆ ਤੇ ਆਹ ਗਲਤ ਤੁਰੇ ਫਿਰਦੇ ਆ। ਸੋ ਉਹ ਸ਼ਾਇਦ ਉਹਨਾਂ ਤੇ ਢੁੱਕਦੀਆਂ ਸਤਰਾਂ ਨਹੀਂ ਲਿਖੀਆਂ ਕਿ ਗਲਤ ਕੋਈ ਨਹੀਂ ਹੁੰਦਾ, ਵਿਚਾਰਾਂ ਦਾ ਵਿਕਰੇਵਾਂ ਹੀ ਆ, ਸਾਰੇ ਸਹੀ ਨੇ। ਜਿੰਨਾ ਚਿਰ ਸਮਾਜ ਨੂੰ ਤੁਹਾਡੇ ਵਿਚਾਰਾਂ ਦਾ ਨੁਕਸਾਨ ਨਹੀਂ ਆ ਤੇ ਕਿਸੇ ਦੇ ਵੀ ਵਿਚਾਰਾਂ ਦਾ ਨੁਕਸਾਨ ਨਹੀਂ ਆ, ਉਨਾ ਚਿਰ ਸਾਰੇ ਸਹੀ ਨੇ, ਵਿਚਾਰਾਂ ਦਾ ਵਿਕਰੇਵਾਂ ਹੋਣਾ ਕੋਈ ਮਾੜੀ ਗੱਲ ਨਹੀਂ। ਸੋ ਬਹੁਤ ਬਹੁਤ ਧੰਨਵਾਦ ਰਾਜਮਿੰਦਰ ਭਾਜੀ ਤੇ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਸਾਂਝ ਬਣਾ ਰਹੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹੀ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਅੰਕਲ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਆਪਣੇ ਨਾਲ ਜਗਰੂਪ ਸਮਰਾ ਜੀ ਭਾਜੀ ਹੁਣੀ ਮੈਲਬਨ ਤੋਂ ਜੁਆਇਨ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਜੁਆਇਨ ਕਰ ਰਹੇ ਨੇ ਤੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਉਹਨਾਂ ਨੇ ਕੁਮਾਰ ਸਾਨੂੰ ਤੇ ਅਲਕਾ ਜਾਗਨਿਕ ਜੀ ਦਾ। ਤੇ ਜ਼ਰੂਰ ਭਾਜੀ ਨੈਕਸਟ ਪਲੇਅ ਕਰਦੇ ਹਾਂ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਗੀਤ। ਤੇ ਆਪਣੇ ਨਾਲ ਜਸਪਾਲ ਰਾਮਾ ਜੀ ਸਿਡਨੀ ਤੋਂ ਪ੍ਰੋਗਰਾਮ ਜੁਆਇਨ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ, ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਨੇ ਪ੍ਰੋਗਰਾਮ ਤੇ ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ। ਸੋ ਬਹੁਤ ਵਧੀਆ ਭਾਜੀ, ਕਾਪੀ ਪੇਸਟ ਕਰ ਰਹੇ ਹੋ, ਸੇਫਟੀ ਫਸਟ ਹੈ ਨਾ। ਤੇ ਡਰਾਈਵਿੰਗ ਦੇ ਵਿੱਚ ਤੁਹਾਡੀ ਆਪਣੀ ਸੇਫਟੀ ਵੀ ਆ ਤੇ ਜਿਹੜੇ ਰੋਡ ਤੇ ਹੋਰ ਤੁਰੇ ਫਿਰ ਰਹੇ ਆ ਜਾ ਰਹੇ ਨੇ ਉਹਨਾਂ ਦੀ ਸੇਫਟੀ ਵੀ ਜ਼ਰੂਰੀ ਆ। ਤੇ ਰਣਜੀਤ ਸੇਖੋਂ ਜੀ ਮੁਦਕੀ ਤੇ ਉਹ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਆਪ ਸਭ ਦਾ ਸਵਾਗਤ ਆ ਪ੍ਰੋਗਰਾਮ ਦੇ ਵਿੱਚ। ਤੇ ਹੋਰ ਵੀਰ ਭੈਣਾਂ ਵੀ ਜਿਹੜੇ ਸੁਨੇਹਾ ਭੇਜਣਾ ਚਾਹੁੰਦੇ ਹੋਣਗੇ ਤੇ ਉਹ ਵੀ ਸਾਨੂੰ ਰਿਕੁਐਸਟ ਐਟ ਹਰਮਾ ਰੇਡੀਓ .com ਦੇ ਉੱਤੇ ਜਾ ਕੇ ਈਮੇਲ ਕਰ ਸਕਦੇ ਹੋ। ਤੇ ਹੁਣ ਸਮਾਂ ਹੋ ਗਿਆ ਪ੍ਰੋਗਰਾਮ ਦੇ ਵਿੱਚ, ਅੱਜ ਕੁਲਜੀਤ ਸਿੰਘ ਖੋਸਾ ਜੀ ਤਾਂ ਨਹੀਂ ਜੁਆਇਨ ਕਰਨਗੇ, ਸ਼ਾਇਦ ਉਹਨਾਂ ਕੋਲ ਬਹਾਨੇ ਮੁੱਕ ਗਏ ਕੰਮ ਤੇ ਛੁੱਟੀ ਲੈਣ ਤੇ। ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਵੀ ਕਿਤਾਬ ਇੱਕ ਮੰਗਾ ਲਓ ਬਹਾਨਿਆਂ ਦੀ ਵੀ, ਤੇ ਨਹੀਂ ਤਾਂ ਅਸੀਂ ਆਪ ਬੈਠ ਕੇ ਘੜਦੇ ਥੋੜੇ ਜਿਹੇ ਬਹਾਨੇ। ਤੇ ਅੱਜ ਉਹਨੀ ਪ੍ਰੋਗਰਾਮ ਤੋਂ ਛੁੱਟੀ ਲਈ ਆ, ਪਰ ਅਗਲੇ ਆਉਣ ਵਾਲੇ ਪ੍ਰੋਗਰਾਮਾਂ 'ਚ ਉਹ ਜ਼ਰੂਰ ਸਾਨੂੰ ਜੁਆਇਨ ਕਰਨਗੇ। ਪਰ ਅੱਜ ਦੀ ਕਿਤਾਬ ਆ ਜਿਹੜੀ ਨਾ, ਬਚਪਨ ਦੀ ਉਹ ਗੀਤ ਵੀ ਸੁਣਿਆ ਸੀਗਾ ਤੇ ਕਹਾਣੀ ਤੋਂ ਹੀ ਸ਼ੁਰੂਆਤ ਕੀਤੀ ਸੀ ਪ੍ਰੋਗਰਾਮ ਦੀ, ਇੱਕ ਛੋਟੀ ਕਹਾਣੀ ਤੋਂ। ਤੇ ਕਹਾਣੀਆਂ 'ਚੋਂ ਸਿੱਖਣ ਨੂੰ ਬਹੁਤ ਕੁਛ ਮਿਲਦਾ ਤੇ ਹੁਣ ਘੱਟ ਗਿਆ, ਇੱਕ ਚੱਲਣ ਜਿਹਾ ਘੱਟ ਗਿਆ। ਪਰ ਆਪਾਂ ਬਚਪਨ ਦੇ ਵਿੱਚ ਬਹੁਤ ਕਹਾਣੀਆਂ ਸੁਣਦੇ ਰਹੇ, ਆਪਣੇ ਦਾਦਾ ਦਾਦੀ ਤੋਂ ਜਾਂ ਨਾਨਕੇ ਜਾਂਦੇ ਸੀ, ਖਾਸ ਕਰਕੇ ਦਾਦਾ ਦਾਦੀ ਹੀ ਸੁਣਾਉਂਦੇ ਹੈ ਨਾ। ਮੰਮੀ ਡੈਡੀ ਨਾਲ ਥੋੜਾ ਗੈਪ ਹੁੰਦਾ ਹੈ, ਪਰ ਦਾਦਾ ਦਾਦੀ ਨਾਲ ਨੇੜਤਾ ਬਹੁਤ ਹੁੰਦੀ ਹੈ ਆਪਣੀ, ਤੇ ਉਹਨਾਂ ਤੋਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਤੇ ਉਹਨਾਂ ਕਹਾਣੀਆਂ ਦੇ ਵਿੱਚ ਹੀ ਉਹ ਸਿੱਖਿਆਵਾਂ ਹੁੰਦੀਆਂ ਸੀਗੀਆਂ। ਉਹ ਕੋਈ ਕਹਿੰਦੇ ਥੋੜੀ ਹੁੰਦੇ ਸੀ, ਕਿਸੇ ਨੇ ਨੀ ਕਿਹਾ ਸੀਗਾ ਸਾਨੂੰ ਕਿ ਆਹ ਕੰਮ ਨਾ ਕਰੋ ਆਹ ਕਰੋ, ਉਹ ਕਹਾਣੀਆਂ ਦੇ ਵਿੱਚ ਹੀ ਸੇਧ ਹੁੰਦੀ ਸੀਗੀ। ਸੋ ਸ਼ਾਇਦ ਤਾਂ ਹੀ ਕਹਿ ਦਿੰਦੇ ਆ ਕਿ ਟਾਈਮ ਵਧੀਆ ਸੀ ਤੇ ਹੁਣ ਟੈਕਨੋਲੋਜੀ ਦੇ ਵਧਣ ਕਰਕੇ ਬਹੁਤ ਗੈਪ ਵੱਧ ਗਿਆ, ਦਾਦਾ ਦਾਦੀ ਨਾਲ ਜ਼ਿਆਦਾ ਗੈਪ ਵੱਧ ਗਿਆ ਹੈ ਬੱਚਿਆਂ ਦਾ। ਸੋ ਆ ਜਿਹੜੀ ਕਿਤਾਬ ਆ ਉਹ ਵਣਜਾਰਾ ਬੇਦੀ ਜੀ ਦੀ ਲਿਖੀ ਹੋਈ ਕਿਤਾਬ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਤੇ ਇਹਨਾਂ ਦਾ ਪੂਰਾ ਨਾਮ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਆ ਤੇ ਕਿਤਾਬ ਦਾ ਨਾਮ ਆ ਬਾਤਾਂ ਮੁੱਢ ਕਦੀਮ ਦੀਆਂ। ਬਹੁਤ ਖੂਬਸੂਰਤ ਕਿਤਾਬ ਆ ਜਿਹੜੀ ਆਪ ਜੀ ਦਾ ਵਿੱਚੋਂ ਮੈਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੇ ਇਹਦੇ ਵਿੱਚ ਮੁੱਢੀਆਂ ਵੀ ਨੇ ਜਾਂ ਪੁਰਾਣੀਆਂ ਆਪਣੀਆਂ ਦੰਦ ਕਥਾਵਾਂ ਨਹੀਂ ਚੱਲਦੀਆਂ ਹੁੰਦੀਆਂ, ਕਿਹਾ ਇਸ ਚੀਜ਼ ਦੀ ਸ਼ੁਰੂਆਤ ਕਿੱਦਾਂ ਹੋਈ, ਇਸ ਚੀਜ਼ ਦੀ ਸ਼ੁਰੂਆਤ ਕਿੱਦਾਂ ਹੋਈ। ਬਹੁਤ ਸੁਣੀਆਂ ਸੀ ਬਚਪਨ 'ਚ, ਪਰ ਉਹ ਜੋ ਮੈਂ ਕੱਲ੍ਹ ਦੁਬਾਰਾ ਪੜ੍ਹੀਆਂ ਤੇ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ। ਤੇ ਸ਼ੁਰੂਆਤ ਦੇ ਵਿੱਚ ਮੈਂ ਆਪ ਜੀ ਨੂੰ ਦੱਸਦਾ ਚਲਾਂ ਕਿ ਇਹਨਾਂ ਦੇ ਜੀਵਨ ਵੇਰਵੇ ਬਾਰੇ ਜੋ ਰਾਈਟਰ ਨੇ ਕਿਤਾਬ ਦੇ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ। ਇਹਨਾਂ ਦਾ ਜਨਮ 28 ਨਵੰਬਰ 1924 ਦੇ ਵਿੱਚ ਹੋਇਆ ਤੇ ਇਹਨਾਂ ਦਾ ਦੇਹਾਂਤ 26/8/2001 ਦੇ ਵਿੱਚ ਹੋਇਆ। ਇਹਨਾਂ ਦਾ ਜਨਮ ਸਥਾਨ ਸਿਆਲਕੋਟ ਪਾਕਿਸਤਾਨ ਤੋਂ ਨੇ ਤੇ ਜੇਕਰ ਇਹਨਾਂ ਦੀ ਅਕੈਡਮਿਕ ਯੋਗਤਾਵਾਂ ਦੀ ਗੱਲ ਕਰੀਏ ਤਾਂ ਐਮ ਏ ਪੰਜਾਬੀ ਯੂਨੀਵਰਸਿਟੀ ਤੋਂ ਨੇ, ਜੋ ਕਿ ਸੰਪਾਦਕ ਰਹੇ ਨੇ ਫਤਿਹ ਸਪਤਾਹਿਕ ਦੇ ਤੇ ਪ੍ਰੀਤਮ ਮਾਸਿਕ ਦੇ, ਫਿਰ ਲੈਕਚਰਾਰ ਰਹੇ ਨੇ ਦਿੱਲੀ ਪਬਲਿਕ ਕਾਲਜ ਦੇ ਵਿੱਚ ਦਿੱਲੀ ਦੇ ਵਿੱਚ, ਫਿਰ ਪੰਜਾਬ ਯੂਨੀਵਰਸਿਟੀ ਕੈਂਪ ਕਾਲਜ ਦਿੱਲੀ ਦੇ ਵਿੱਚ ਇੰਨੀ ਸੇਵਾਵਾਂ ਦਿੱਤੀਆਂ, ਦਿਆਲ ਸਿੰਘ ਕਾਲਜ ਦਿੱਲੀ ਦੇ ਵਿੱਚ ਵੀ ਆਪਣੀ ਸੇਵਾਵਾਂ ਦਿੱਤੀਆਂ, ਤੇ ਸਪਤਾਹਕ ਰਹੇ ਨੇ ਤ੍ਰੈਮਾਸਿਕ ਪਰੰਪਰਾ ਅਖਬਾਰ ਦੇ ਮੈਗਜ਼ੀਨ ਦੇ, ਤੇ ਇਹਨਾਂ ਦੇ ਸਾਹਿਤ ਕਲਾ ਪ੍ਰੀਸ਼ਦ ਦਿੱਲੀ 1978 ਦੇ ਵਿੱਚ ਸਾਹਿਤਕ ਅਕੈਡਮੀ ਨਾਲ ਇਹਨਾਂ ਦਾ ਮਾਣ ਸਤਿਕਾਰ ਕੀਤਾ ਗਿਆ, ਪੰਜਾਬੀ ਸਾਹਿਤ ਟਰੱਸਟ ਵੱਲੋਂ ਵਿਸ਼ੇਸ਼ ਅਵਾਰਡ ਦਿੱਤੇ ਗਏ। ਸੋ ਲਿਸਟ ਬਹੁਤ ਲੰਬੀ ਆ ਜਿਹੜਾ ਸਨਮਾਨ ਦਾ। ਇਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇੰਸਟੀਚਿਊਟ ਸੀ, ਤੁਰਦੇ ਫਿਰਦੇ ਇੰਸਟੀਚਿਊਟ ਸੀ, ਇਹਨਾਂ ਦੀਆਂ ਪੰਜਾਬੀ ਨੂੰ ਬਹੁਤ ਵੱਡੀਆਂ ਦੇਣਾ ਨੇ। ਜੇਕਰ ਗੱਲ ਕਰੀਏ ਤਾਂ, ਜੇਕਰ ਹੋਰ ਕਿਤਾਬਾਂ ਦੀ ਗੱਲ ਕਰੀਏ ਇਹਨਾਂ ਦੀ ਕਲਮ ਤੋਂ, ਲੋਕਧਾਰਾ, ਵਿਸ਼ਵਕੋਸ਼, 8 ਜਿਲਦਾਂ ਦੇ ਵਿੱਚ ਸੰਪੂਰਨ ਸੈੱਟ ਹੈ ਇਹਨਾਂ ਦਾ ਲਿਖਿਆ ਹੋਇਆ, ਤੇ ਲੋਕ ਧਰਮ, ਪੰਜਾਬ ਦੀਆਂ ਜਨੌਰ ਕਹਾਣੀਆਂ, ਪੰਜਾਬ ਦੀਆਂ ਲੋਕ ਕਹਾਣੀਆਂ, ਪੰਜਾਬੀ ਸਾਹਿਤ ਇਤਿਹਾਸ ਤੇ ਲੋਕ ਰੂੜੀਆਂ, ਤੇ ਜਿਹੜੀ ਅੱਜ ਅਸੀਂ ਕਿਤਾਬ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਬਾਤਾਂ ਮੋਢਕ ਤੀਮ ਦੀਆਂ, ਕਿਤਾਬ ਦਾ ਨਾਮ ਆ, ਤੇ ਇਸ ਦੇ ਵਿੱਚ ਨਾ ਕਹਾਣੀਆਂ ਦੀ ਕਿਤਾਬ ਆ, ਤੇ ਅਕਸਰ ਜੋ ਅਸੀਂ ਗੱਲ ਕਰਦੇ ਹਾਂ ਤੇ ਕਈ ਪੇਰੈਂਟਸ ਪੁੱਛਦੇ ਵੀ ਆ, ਸੋ ਚਲੋ ਉਹ ਵੀ ਗੱਲ ਤੁਹਾਨੂੰ ਸਾਂਝੀ ਕਰਦੇ ਪਹਿਲਾਂ, ਪਰ ਪੁੱਛਦੇ ਕਿ ਬੱਚਿਆਂ ਲਈ ਕੀ ਕਰੀਏ, ਤੇ ਮੈਨੂੰ ਲੱਗਦਾ ਕਿ ਜੇਕਰ ਅਸੀਂ ਏਦਾਂ ਦੀਆਂ ਕਿਤਾਬਾਂ ਆਪਣੇ ਘਰੇ ਰੱਖ ਲਈਏ, ਇੱਕ ਤਾਂ ਅਸੀਂ ਆਪ ਪੜ੍ਹ ਕੇ ਆਪਣਾ ਬਚਪਨ ਸਾਡਾ ਤਾਜ਼ਾ ਹੋ ਜਾਇਆ ਕਰੇਗਾ, ਤੇ ਉਹੀ ਕਹਾਣੀਆਂ ਅਸੀਂ ਬੱਚਿਆਂ ਨਾਲ ਸਾਂਝੀਆਂ ਕਰਾਂਗੇ ਤਾਂ ਉਹਨਾਂ ਦੇ ਦਿਮਾਗ 'ਚ ਘਰ ਕਰਨਗੀਆਂ ਤੇ ਫਿਊਚਰ ਲਈ ਵਧੀਆ ਰਹਿਣਗੀਆਂ। ਇੱਕ ਤਾਂ ਆਪਣੇ ਕਲਚਰ ਨਾਲ ਜੁੜੇ ਰਹਿਣਗੇ ਕਹਾਣੀ ਦੇ ਰਾਹੀਂ, ਤੇ ਦੂਜਾ ਜਿਹੜੀ ਇਹਨਾਂ ਵਿੱਚ ਸੇਧ ਮਿਲਣੀ ਆ ਉਹ ਵੀ ਉਹਨਾਂ ਦੇ ਬਚਪਨ 'ਚ ਹੀ ਉਹਨਾਂ ਦੇ ਦਿਮਾਗ ਜਿਹਨ ਦੇ ਵਿੱਚ।
ਥੈਂਕ ਯੂ, ਥੈਂਕ ਯੂ।
ਤੇ ਦੂਜਾ ਜਿਹੜੀਆਂ ਬੱਚਿਆਂ ਦੀਆਂ ਕਿਤਾਬਾਂ ਵਾਲੇ
ਸੋਹਣੇ ਸੋਹਣੇ ਬਣ ਕੇ ਜਾਓ,
ਅੱਜ ਲਾਈਵ ਬਲੌਗ ਦੇ ਫੋਟੋ ਸ਼ੇਅਰ
ਇੰਜੋਏ ਕਰੋ ਤੁਸੀਂ ਜੀ, ਔਰ ਦੋਸਤੋ ਤੁਸੀਂ ਵੀ ਕਾਲ ਕਰ ਸਕਦੇ ਜੀ 04717176 ਦੇ ਉੱਤੇ 0,
ਜਿਹਨਾਂ ਦੇ ਵਿੱਚ ਕਾਮਿਕਸ ਵੀ ਨੇ, ਹਿਸਟਰੀ ਨਾਲ ਰਿਲੇਟਡ, ਤੇ ਪੰਜਾਬੀ ਕਿਵੇਂ ਪੜ੍ਹਾਈਏ ਪਹਿਲੀ ਜਮਾਤ ਨੂੰ ਤੇ ਪੰਜਾਬੀ ਕਿਵੇਂ ਪੜ੍ਹਾਈਏ ਦੂਜੀ ਜਮਾਤ ਨੂੰ, ਉਹ ਉਹਨਾਂ ਪੇਰੈਂਟਸ ਲਈ ਨੇ ਜੋ ਐਫਰਟਸ ਕਰ ਸਕਦੇ ਨੇ ਆਪਣੇ ਬੱਚਿਆਂ ਲਈ, ਜਿਹੜੇ ਵਾਕਿਆ ਚਾਹੁੰਦੇ ਨੇ ਪੰਜਾਬੀ ਸਿਖਾਉਣੀ, ਤਾਂ ਉਹ ਥੋੜ੍ਹੇ ਐਫਰਟਸ ਕਰਕੇ ਉਹ ਪਹਿਲਾਂ ਜਾਣੀ ਕਿ ਇੱਕ ਟੀਚਿੰਗ ਵਾਲਾ ਗੁਣ ਲੈਣਗੇ ਉਹ ਕਿਤਾਬਾਂ ਤੋਂ, ਹਾਊ ਟੂ ਟੀਚ ਪੰਜਾਬੀ, ਤਾਂ ਉਹ ਫਿਰ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਨੇ, ਤੇ ਤੁਸੀਂ ਹਰਮਾ ਰੇਡੀਓ ਦੇ ਲਾਈਵ ਬਲੌਗ 'ਚ ਜਾ ਕੇ ਉਹ ਫੋਟੋਜ਼ ਦੇਖ ਸਕਦੇ ਨੇ। ਤੇ ਦੂਸਰਾ, ਜਿਹੜੇ ਵੀਰਾਂ ਭੈਣਾਂ ਨੇ ਸਾਡੇ ਸਹੀ ਜਵਾਬ ਦਿੱਤੇ, ਉਹਨਾਂ ਨੂੰ ਹਜੇ ਤੱਕ ਕਿਤਾਬਾਂ ਨਹੀਂ ਪੋਸਟ ਕੀਤੀਆਂ ਗਈਆਂ, ਕਾਰਨ ਇਹ ਆ ਕਿ ਅਸੀਂ ਉਡੀਕ ਰਹੇ ਹਾਂ ਕਿਤਾਬਾਂ, ਹਜੇ ਤੱਕ ਸਾਨੂੰ ਸਾਡੇ ਕੋਰੀਅਰ ਨਹੀਂ ਮਿਲੇ, ਅੱਜ ਜਾਂ ਕੱਲ੍ਹ ਤੱਕ ਆਸ ਆ ਸਾਨੂੰ ਸਾਡੇ ਕੋਰੀਅਰ ਆ ਜਾਣਗੇ, ਤੁਹਾਡੇ ਸਾਰਿਆਂ ਦੀਆਂ ਕਿਤਾਬਾਂ ਅਸੀਂ ਪੋਸਟ ਕਰ ਦਾਂਗੇ। ਸੋ ਇਹ ਨਾ ਸੋਚਣਾ ਕਿ ਸ਼ਾਇਦ ਕਿਤਾਬਾਂ ਦੇ ਨਹੀਂ ਰਹੇ ਹਜੇ ਪਹੁੰਚ, ਕਿ ਫਿਰ ਤੁਹਾਨੂੰ ਪੋਸਟ ਕਿਸੇ ਦਿਨ ਪਹੁੰਚ ਜਾਣਗੇ। ਤੇ ਅੱਜ ਵੀ ਮੈਂ ਪ੍ਰੋਗਰਾਮ ਦੇ ਦੌਰਾਨ, ਪ੍ਰੋਗਰਾਮ 'ਚ ਚੱਲਦੇ 'ਚ ਤੁਹਾਨੂੰ ਕੁਸ਼ਚਨ ਪੁੱਛੂੰਗਾ, ਇਸ ਕਰਕੇ ਧਿਆਨ ਨਾਲ ਸੁਣਿਓ, ਜਿਹੜੀਆਂ ਤੁਹਾਨੂੰ ਕਹਾਣੀਆਂ ਤੁਹਾਡੇ ਨਾਲ ਛੋਟੀਆਂ ਕਹਾਣੀਆਂ ਸ਼ੇਅਰ ਵੀ ਕਰਾਂਗਾ। ਤੇ ਇਹਦੇ ਵਿੱਚ ਤਕਰੀਬਨ ਜੇ ਗੱਲ ਕਰੀਏ ਤਾਂ ਇਸ ਕਿਤਾਬ ਦੇ ਵਿੱਚ 71 ਕਹਾਣੀਆਂ ਨੇ, ਬੜੀਆਂ ਛੋਟੀਆਂ ਤੇ ਮੋਟੀਆਂ, ਉਹ ਨੇ ਤੇ 24 ਮੁੱਢੀਆਂ ਨੇ, ਜਿਹੜੇ ਮੁੱਢੀਆਂ ਤੁਹਾਨੂੰ ਦੱਸ ਦੇਵਾਂ, ਜਿਹੜੇ ਕਹਿੰਦੇ ਨੇ ਬੱਚੇ ਦਾ ਜਨਮ ਕਿੱਦਾਂ ਹੋਣ ਲੱਗਿਆ, ਕੀ ਧਾਰਨਾਵਾਂ ਹੁੰਦੀਆਂ ਸੀ ਮਨੁੱਖ ਦੀ ਉਮਰ ਬਾਰੇ, ਪੇਟ ਦੀ ਧੁੰਨੀ ਬਾਰੇ, ਮੌਤ ਦਾ ਜਨਮ ਜਾਂ ਦਿਨ ਰਾਤ ਬਾਰੇ, ਸੂਰਜ ਗਰਮ ਕਿਉਂ ਆ, ਏਦਾਂ ਦੀਆਂ ਜਿਹੜੀਆਂ ਗੱਲਾਂ ਅਸੀਂ ਬਚਪਨ 'ਚ ਸੁਣਦੇ ਰਹੇ ਹਾਂ। ਸੋ ਉਹ ਤੇ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ। ਤੇ ਕਹਾਣੀਆਂ ਇਹਦੇ ਵਿੱਚ ਬਹੁਤ ਸੋਹਣੀਆਂ ਨੇ, ਇੱਕ ਮਾਇਆ ਅਤੇ ਕਰਮ ਬਾਰੇ ਆ, ਹੱਕ ਨਿਆਂ ਦੀ ਰੋਟੀ ਬਾਰੇ ਆ। ਸੋ ਹੱਕ ਨਿਆਂ ਦੀ ਰੋਟੀ ਤੋਂ ਸ਼ੁਰੂਆਤ ਕਰਦੇ ਹਾਂ, ਉਹ ਤੁਹਾਡੇ ਨਾਲ ਮੈਂ ਕਹਾਣੀ ਸ਼ੁਰੂ ਕਰਦਾ। ਕਹਿੰਦੇ ਇੱਕ ਰਾਜੇ ਦੇ ਦਰਬਾਰ ਵਿੱਚ ਕੋਈ ਮਹਾਤਮਾ ਪੁਰਸ਼ ਆਇਆ, ਕਾਫੀ ਚਿਰ ਬਚਨ ਬਿਲਾਸ ਹੁੰਦਾ ਰਿਹਾ। ਜਦੋਂ ਖਾਣੇ ਦਾ ਵੇਲਾ ਹੋਇਆ ਤਾਂ ਰਾਜੇ ਨੇ ਪਰ ਮਹਾਤਮਾ ਦੇ ਅੱਗੇ ਕਈ ਤਰ੍ਹਾਂ ਦੇ ਖਾਣੇ ਪਰੋਸ ਕੇ ਕਿਹਾ, ਮਹਾਰਾਜ ਭੋਗ ਲਗਾਓ। ਮਹਾਤਮਾ ਜੀ ਕਹਿਣ ਲੱਗੇ, ਰਾਜਾ ਜੀ ਮੈਂ ਹਮੇਸ਼ਾ ਹੱਕ ਨਿਆਂ ਦੀ ਰੋਟੀ ਖਾਂਦਾ ਹਾਂ, ਕੀ ਇਹ ਭੋਜਨ ਹੱਕ ਨਿਆਂ ਦਾ ਹੈ? ਰਾਜਾ ਹੈਰਾਨ ਹੋ ਕੇ ਮਹਾਤਮਾ ਵੱਲ ਵੇਖਣ ਲੱਗਾ। ਫਿਰ ਉਸਨੇ ਨਿਮਰਤਾ ਨਾਲ ਪੁੱਛਿਆ, ਮਹਾਰਾਜ ਹੱਕ ਨਿਆਂ ਦੀ ਰੋਟੀ ਕਿਸ ਤਰ੍ਹਾਂ ਦੀ ਹੁੰਦੀ ਹੈ, ਜਰਾ ਸਮਝਾਓ ਤਾਂ ਸਹੀ। ਮਹਾਤਮਾ ਨੇ ਕਿਹਾ, ਤੇਰੀ ਹੀ ਨਗਰੀ ਵਿੱਚ ਮਹਿਲਾਂ ਦੇ ਪਿਛਵਾੜੇ ਵੱਲ ਇੱਕ ਬੁੱਟੀ ਰਹਿੰਦੀ ਹੈ, ਜਿਸ ਦਾ ਨਾਮ ਮਾਈ ਦੌਲਤਾਂ ਏ। ਤੂੰ ਉਸ ਤੋਂ ਹੱਕ ਨਿਆਂ ਦੀ ਰੋਟੀ ਮੰਗੀ, ਆਪੇ ਸਮਝ ਆ ਜਾਵੇਗੀ। ਰਾਜਾ ਉਸੇ ਵੇਲੇ ਫਕੀਰ ਦਾ ਭੇਸ ਧਾਰ ਕੇ ਬੁੱਢੀ ਦੇ ਘਰ ਪੁੱਜਾ ਤੇ ਲੱਗਾ, ਮਾਈ ਸਖ਼ਤ ਭੁੱਖ ਲੱਗੀ ਹੈ, ਤੂੰ ਖਾਣ ਨੂੰ ਦੇ, ਤੇਰਾ ਪੁੰਨ ਹੋ ਸੀ। ਪਰ ਜਦੋਂ ਬੁੱਢੀ ਰੋਟੀ ਲਿਆਈ ਤਾਂ ਪਿੱਛਿਆ ਦੇਣ ਲੱਗੀ ਤਾਂ ਰਾਜੇ ਨੇ ਕਿਹਾ, ਮਾਈ ਮੈਨੂੰ ਹੱਕ ਨਿਆਂ ਦੀ ਰੋਟੀ ਚਾਹੀਦੀ ਆ। ਬੁੱਢੀ ਨੇ ਨਿਰਾਸ਼ ਹੋ ਕੇ ਕਿਹਾ, ਮੇਰੇ ਕੋਲ ਤਾਂ ਅੱਜ ਇੱਕੋ ਰੋਟੀ ਆ, ਉਹ ਵੀ ਅੱਧੀ ਹੱਕ ਦੀ ਆ ਤੇ ਅੱਧੀ ਬੇਹੱਕ ਦੀ। ਰਾਜੇ ਨੇ ਹੈਰਾਨ ਹੋ ਕੇ ਪੁੱਛਿਆ, ਮਾਈ ਜੀ ਅੱਧੀ ਬੇਹੱਕ ਦੀ ਕਿਵੇਂ ਹੋਈ? ਬੁੱਢੀ ਨੇ ਦੱਸਿਆ, ਕੱਲ ਸ਼ਾਮ ਵੇਲੇ ਮੈਂ ਬੂਹੇ ਅੱਗੇ ਬੈਠੀ ਚਰਖਾ ਕੱਤ ਰਹੀ ਸਾਂ। ਅੱਧਾ ਮੁੰਡਾ ਮੈਂ ਕੱਤਿਆ ਸੀ ਕਿ ਹਨੇਰਾ ਡੂੰਘਾ ਹੋਣ ਲੱਗਾ। ਮੈਂ ਚਰਖਾ ਛੱਡ ਕੇ ਉੱਠਣ ਹੀ ਲੱਗੀ ਸਾਂ ਕਿ ਰਾਜੇ ਦੇ ਆਦਮੀ ਇਧਰੋਂ ਦੀ ਲੰਘੇ ਤੇ ਕਿਸੇ ਅਧਿਕਾਰੀ ਨੂੰ ਉਡੀਕਣ ਲਈ ਇੱਥੇ ਖੜੇ ਹੋ ਗਏ। ਉਹਨਾਂ ਕੋਲ ਮਸ਼ਾਲਾਂ ਸਨ, ਮੈਂ ਮਸ਼ਾਲਾਂ ਦੀ ਰੋਸ਼ਨੀ ਵਿੱਚ ਬਾਕੀ ਮੋਟੀ ਪੂਰੀ ਕਰ ਲਿਆ। ਉਸੇ ਮੁੰਡੇ ਨੂੰ ਵੇਚ ਕੇ ਮੈਂ ਆਟਾ ਲਿਆਂਦਾ ਤੇ ਇਹ ਰੋਟੀ ਬਣਾਈ। ਇਸ ਵਾਸਤੇ ਮੇਰੀ ਇਹ ਅੱਧੀ ਰੋਟੀ ਤਾਂ ਹੱਕ ਦੀ ਆ ਪਰ ਅੱਧੀ ਨਾ ਹੱਕ ਦੀ ਹੈ। ਰਾਜੇ ਨੇ ਗੱਲ ਸੁਣ ਕੇ ਬੁੱਢੀ ਦੇ ਪੈਰ ਫੜ ਲਏ। ਫਿਰ ਉਹ ਦੌੜਦਾ ਹੋਇਆ ਮਹਾਤਮਾ ਕੋਲ ਆਇਆ ਤੇ ਕਹਿਣ ਲੱਗਾ, ਮਹਾਰਾਜ ਮੇਰੀ ਸਾਰੀ ਹੀ ਰੋਟੀ ਬੇਹੱਕੀ ਆ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਕਿਤਾਬ ਦੇ ਵਿੱਚ। ਸੋ ਇਹ ਕਿਤਾਬ ਦਾ ਸੰਪਾਦਕ ਉਹਨਾਂ ਨੇ ਕੀਤਾ ਆ, ਬਨਜਾਰਾ ਬੇਦੀ ਜੀ ਨੇ, ਤੇ ਕਿਤਾਬ ਸਮਰਪਿਤ ਵੀ ਉਹ ਬੇਨਾਮ ਰਾਈਟਰਾਂ ਦੇ ਕੀਤੀ ਹੈ ਜਿਨ੍ਹਾਂ ਨੇ ਇਹ ਕਹਾਣੀਆਂ ਲਿਖੀਆਂ ਨੇ। ਇਹ ਕਹਾਣੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਜ਼ਰੂਰ ਆਪਣੀ ਨਾ ਦਾਦਾ ਦਾਦੀ ਤੋਂ ਜਾਂ ਬਜ਼ੁਰਗਾਂ ਤੋਂ ਨਾਨਾ ਨਾਨੀ ਤੋਂ ਲਾ ਸਕਦੇ, ਸੁਣਦੇ ਰਹੇ ਹਾਂ। ਤੇ ਇੱਕ ਕਹਾਣੀ ਤੋਂ ਆਹ ਵੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਹੁਣ ਅਕਸਰ ਸਾਡੀ ਕਰੋਸਟੀ ਪੈਦਾ ਹੋ ਜਾਂਦੀ ਹੈ ਕਿ ਅਸੀਂ ਜਾਣਨਾ ਚਾਹੁੰਦੇ ਹਾਂ, ਆਪਾਂ ਸੋਸ਼ਲ ਮੀਡੀਆ ਦਾ ਗੂਗਲ ਦਾ ਇਸਤੇਮਾਲ ਕਰਦੇ ਹਾਂ ਕਿ ਅਸੀਂ ਪੜ੍ਹ ਕੇ ਹੀ ਸ਼ਾਇਦ ਜਾਣਕਾਰੀ ਜਾਂ ਕੋਈ ਗਿਆਨ ਹਾਸਲ ਕਰ ਲੈਣਾ। ਤੇ ਪਹਿਲੇ ਸਮੇਂ ਚ ਹੁਣ ਦੇਖਿਆ ਜਾਵੇ ਤਾਂ ਉਹਨਾਂ ਨੇ ਮਹਾਤਮਾ ਨੇ ਰਾਜੇ ਨੂੰ ਭੇਜਿਆ ਤੇ ਜਾ ਕੇ ਉਹਨੇ ਗਿਆਨ ਹਾਸਲ ਕੀਤਾ ਪ੍ਰੈਕਟੀਕਲੀ। ਤੇ ਜਿਹੜਾ ਪ੍ਰੈਕਟੀਕਲ ਅਸੀਂ ਅਕਸਰ ਕਹਿ ਦਿੰਦੇ ਨਾ, ਜਿਹੜਾ ਹੱਥੀ ਕੰਮ ਕੀਤਾ ਜਾਂ ਪ੍ਰੈਕਟੀਕਲ ਕੰਮ ਕੀਤਾ ਉਹ ਸਾਰੀ ਉਮਰ ਨਹੀਂ ਭੁੱਲਦਾ। ਤੇ ਜਿਹੜਾ ਗਿਆਨ ਜਾਣੀ ਕਿ ਐਫਰਟ ਪਾ ਕੇ ਕੀਤਾ ਲਿਆ ਹੋਵੇ। ਸੋ ਇਸ ਚੀਜ਼ ਤੇ ਸਾਨੂੰ ਗੌਰ ਕਰਨੀ ਚਾਹੀਦੀ ਹੈ ਕਿ ਜੇਕਰ ਗਿਆਨ ਲੈਣਾ ਆ ਅਸੀਂ ਅੱਧੀ ਅਧੂਰੀ ਜਾਣਕਾਰੀ ਲੈ ਸਕਦੇ ਹਾਂ ਮੀਡੀਆ ਦੇ ਰਾਹੀਂ ਜਾਂ ਕਿਸੇ ਚੀਜ਼ ਤੋਂ, ਪਰ ਜੇਕਰ ਕੋਈ ਗਿਆਨ ਲੈਣਾ ਉਹਦੇ ਲਈ ਸਾਨੂੰ ਐਫਰਟਸ ਪਾਉਣੇ ਪੈਣੇ, ਫਿਰ ਅਸੀਂ ਇਹੋ ਜਿਹੀਆਂ ਜਾਣਕਾਰੀਆਂ ਵਧੀਆ ਗਿਆਨ ਹਾਸਲ ਕਰ ਸਕਦੇ ਹਾਂ। ਫਿਰ ਅੱਗੇ ਤੀਵੀਆਂ ਦੇ ਵਸਫ ਬਾਰੇ, ਕੋੜੇ ਸੁਪਨਿਆਂ ਬਾਰੇ ਕਹਾਣੀਆਂ ਆਉਂਦੀਆਂ ਨੇ, ਸੱਚ ਦਾ ਨਿਤਾਰਾ ਕਹਾਉਣੀਆਂ ਕਹਾਣੀਆਂ ਇਸ ਕਿਤਾਬ ਦੇ ਵਿੱਚ ਆਉਂਦੀਆਂ ਨੇ। ਤੇ ਹੁਣ ਮੈਂ ਤੁਹਾਡੇ ਨਾਲ ਇੱਕ ਕਹਾਣੀ ਜਿਹੜੀ ਅਗਲੀ ਸਾਂਝੀ ਕਰਦਾ ਹਾਂ। ਬਹੁਤ ਕਹਾਣੀਆਂ ਨੇ, ਬੜੀਆਂ ਨੇ, ਪਰ ਮੈਂ ਤੁਹਾਡੇ ਨਾਲ ਛੋਟੀਆਂ ਕਹਾਣੀਆਂ ਹੀ ਸਾਂਝੀਆਂ ਕਰਾਂਗਾ। ਤੇ ਜਿਹੜੀ ਹੁਣ ਕਹਾਣੀ ਸਾਂਝੀ ਕਰਨ ਜਾ ਰਿਹਾ ਉਹਨੂੰ ਗੌਰ ਨਾਲ ਸੁਣਿਓ, ਉਹ ਅਕਸਰ ਸਾਡੇ ਨਾਲ ਘਟਦੀ ਆ। ਇਹ ਤੁਸੀਂ ਐਜ਼ ਏ ਕਮਿਊਨਿਟੀ ਵੀ ਦੇਖ ਸਕਦੇ ਹੋ, ਮਨੋਰਟੀਸ ਨਾਲ ਘਟਦੀ ਆ, ਕਿੱਦਾਂ ਦਾ ਪੇ ਚਲਾਉਂਦੇ ਨੇ ਬੜੇ, ਤੇ ਕਿਸ ਤਰ੍ਹਾਂ ਬਸ ਤਬਦੀਲੀਆਂ ਲਿਆਤੀਆਂ ਜਾਂਦੀਆਂ ਨੇ ਆਪਣੇ ਅਨੁਸਾਰ। ਮੁੱਲਾ ਤੇ ਸ਼ਿਕਾਰੀ ਦੀ ਕਹਾਣੀ ਆ। ਤੇ ਮੁੱਲਾ ਸ਼ਬਦ ਹੁਣ ਇਹ ਨਹੀਂ ਆ, ਭਾਵ ਨਹੀਂ ਆ ਕਿ ਅਸੀਂ ਕਿਸੇ ਮੁਸਲਮਾਨ ਨੂੰ ਟਾਰਗੇਟ ਕਰਨਾ। ਸ਼ਾਇਦ ਉਸ ਸਮੇਂ ਦੇ ਵਿੱਚ ਹੁਕਮਰਾਨ ਮੁਸਲਮਾਨ ਹੁੰਦੇ ਸੀ ਤੇ ਮੁੱਲਿਆਂ ਦੀ ਕਦਰ ਜ਼ਿਆਦਾ ਹੁੰਦੀ ਸੀ, ਤਾਂ ਕਹਾਣੀ ਦੇ ਪਾਤਰ ਮੁੱਲਾ ਤੇ ਸ਼ਿਕਾਰੀ। ਚਲੋ ਕਹਾਣੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਇੱਕ ਵਾਰ ਇੱਕ ਸ਼ਿਕਾਰੀ ਤੀਰ ਕਮਾਨ ਅਤੇ ਹੱਥ ਵਿੱਚ ਫੜੀ ਪੰਛੀਆਂ ਦਾ ਸ਼ਿਕਾਰ ਕਰਨ ਲਈ ਤੁਰਿਆ ਜਾ ਰਿਹਾ ਸੀ। ਰਾਹ ਵਿੱਚ ਉਸਨੂੰ ਇੱਕ ਮੁੱਲਾ ਮਿਲ ਗਿਆ। ਮੁੱਲਾ ਨੇ ਸ਼ਿਕਾਰੀ ਨੂੰ ਕਿਹਾ, ਅਜੀਜ਼ ਮੈਨੂੰ ਵੀ ਨਾਲ ਲੈ ਚੱਲ, ਤੇਰਾ ਸਾਥ ਹੋ ਜਾਏਗਾ। ਜੋ ਸ਼ਿਕਾਰ ਹੱਥ ਲੱਗਾ ਅੱਧੋ ਅੱਧ ਵੰਡ ਲਵਾਂਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਸ਼ਿਕਾਰੀ ਤਾਂ ਪਹਿਲਾਂ ਨਾ ਮੰਨਿਆ, ਪਰ ਮੁੱਲਾ ਨੇ ਤਰਲਿਆਂ ਉੱਤੇ ਪਸੀਜ ਕੇ ਉਹ ਇਸ ਸ਼ਰਤ ਤੇ ਉਸਨੂੰ ਲੈ ਤੁਰਿਆ ਕਿ ਪਹਿਲਾ ਸ਼ਿਕਾਰ ਉਹ ਖੁਦ ਲਾਏਗਾ, ਦੂਜਾ ਮੁੱਲੇਗਾ। ਮੁੱਲਾ ਨੇ ਸ਼ਰਤ ਮੰਨ ਲਈ। ਦੋਵੇਂ ਪਿੰਡੋਂ ਬਾਹਰ ਨਿਕਲੇ ਤਾਂ ਇੱਕ ਤੋਤੇ ਨੇ ਕੁਝ ਕਬੂਤਰ ਬੈਠੇ ਦੇਖੇ। ਨਾਲ ਦੀ ਟਾਹਣੀ ਉੱਤੇ ਦੋ ਤਿੰਨ ਕਾਂ ਵੀ ਬੈਠੇ ਸਨ। ਸ਼ਿਕਾਰੀ ਨੇ ਝੱਟ ਨਿਸ਼ਾਨਾ ਬਣਾ ਕੇ ਉੱਪਰੋਂ ਥਲੀ ਦੋ ਤੀਰ ਛੱਡੇ। ਰੱਬ ਦੀ ਕਰਨੀ, ਪਹਿਲਾਂ ਇੱਕ ਕਬੂਤਰ ਤੇ ਫਿਰ ਇੱਕ ਕਾਂ ਫੱਟੜ ਹੋ ਕੇ ਹੇਠਾਂ ਡਿੱਗੇ। ਕਬੂਤਰ ਸ਼ਿਕਾਰੀ ਦੇ ਪੈਰਾਂ ਵਿੱਚ ਆ ਪਿਆ ਤੇ ਸ਼ਿਕਾਰੀ ਨੇ ਝੱਟ ਚੁੱਕ ਲਿਆ। ਛਿਣਕੋ ਮਗਰੋਂ ਕਾਂ ਮੁੱਲਾਂ ਦੇ ਕੋਲ ਜਾ ਡਿੱਗਾ। ਜਦੋਂ ਮੁੱਲਾ ਕਾਂ ਨੂੰ ਚੁੱਕਣ ਲੱਗਾ ਤਾਂ ਉਹ ਰੋ ਪਿਆ। ਕਬੂਤਰ ਨੇ ਕਾਂ ਨੂੰ ਰੋਂਦਿਆਂ ਵੇਖ ਕੇ ਹੈਰਾਨੀ ਨਾਲ ਪੁੱਛਿਆ, ਕਹਿੰਦਾ, ਭਰਾਵਾ ਕਿਉਂ ਰੋਂਦਾ ਹੈ? ਰੋਣਾ ਤਾਂ ਮੈਨੂੰ ਚਾਹੀਦਾ ਹੈ, ਮੈਂ ਤਾਂ ਹਲਾਲ ਹਾਂ। ਇਹ ਸ਼ਿਕਾਰੀ ਮੈਨੂੰ ਵੱਢ ਕੇ ਖਾ ਜਾਵੇਗਾ। ਤੈਨੂੰ ਖਾਣਾ ਹਰਾਮ ਹੈ, ਤੈਨੂੰ ਕਿਸਨੇ ਖਾਣਾ? ਹੁਣੇ ਮੁੱਲਾ ਨੇ ਤੈਨੂੰ ਹਵਾ ਵਿੱਚ ਫਿਰ ਛੱਡ ਦੇਣਾ। ਕਾਂ ਰੋ ਕੇ ਆਖਣ ਲੱਗਾ, ਭਰਾਵਾ ਤੂੰ ਭੁੱਲਦਾ ਪਿਆ, ਜਿਸ ਦੇ ਹੱਥ ਮੈਂ ਲੱਗਾ ਹਾਂ ਉਹ ਬੜਾ ਲਾਲਚੀ ਹੈ, ਉਸਨੂੰ ਖਾਧੇ ਬਗੈਰ ਸਬਰ ਨਹੀਂ ਆਉਣਾ। ਉਸਨੇ ਹੁਣੇ ਨੁਕਤਾ ਕੱਢ ਕੇ ਮੈਨੂੰ ਹਲਾਲ ਬਣਾ ਦੇਣਾ ਤੇ ਤੈਨੂੰ ਹਰਾਮ, ਫਿਰ ਉਸਨੇ ਮੈਨੂੰ ਭੁੰਨ ਕੇ ਖਾ ਜਾਣਾ। ਅਜੇ ਕਾਂ ਦੀ ਗੱਲ ਮੁੱਕੀ ਨਹੀਂ ਸੀ ਕਿ ਮੁੱਲਾ ਨੇ ਕਾਂ ਦੀ ਗਰਦਨ ਮਰੋੜਦਿਆਂ ਹੋਇਆ ਸ਼ਿਕਾਰੀ ਨੂੰ ਕਿਹਾ, ਵੇਖ ਕਬੂਤਰ ਦੀ ਡਾਰ ਨਾਲ ਰਲਿਆ ਕਾਂ ਕਬੂਤਰ ਹੀ ਹੁੰਦਾ ਆ, ਇਸ ਲਈ ਇਹ ਕਾਂ ਕਬੂਤਰ ਹੈ, ਕਾਂ ਨਹੀਂ ਰਿਹਾ, ਇਹਨੂੰ ਖਾਣਾ ਹਲਾਲ ਹੈ। ਫਿਰ ਥੋੜਾ ਜਿਹਾ ਰੋਕ ਕੇ ਮੁੱਲਾ ਕਹਿਣ ਲੱਗਾ, ਪਰ ਤੇਰਾ ਕਬੂਤਰ ਕਾਵਾਂ ਦੀ ਡਾਰ ਨਾਲ ਰਲਿਆ ਰਿਹਾ ਹੈ, ਇਸ ਲਈ ਉਹ ਕਬੂਤਰ ਕਾਂ ਦਾ ਦਰਜਾ ਰੱਖਦਾ ਹੈ, ਤੇਰੇ ਲਈ ਉਹ ਖਾਣਾ ਹਰਾਮ ਹੈ, ਉਸਨੂੰ ਹੁਣੇ ਛੱਡ ਦੇ। ਇਹ ਫਤਵਾ ਸੁਣ ਕੇ ਸ਼ਿਕਾਰੀ ਹੱਕਾ ਪੱਕਾ ਰਹਿ ਗਿਆ ਤੇ ਮੁੱਲਾ ਵੱਲ ਬਿੱਟ ਬਿੱਟ ਵੇਖਣ ਲੱਗਾ। ਨਾ ਉਹ ਕਬੂਤਰ ਨੂੰ ਖਾਣ ਜੋਗਾ ਰਿਹਾ ਸੀ ਤੇ ਨਾ ਛੱਡਣ ਜੋਗਾ। ਸੋ ਇਹ ਕਹਾਣੀ ਸੁਣ ਕੇ ਤੁਸੀਂ ਜਾਣੀ ਗਏ ਹੋਵੋਗੇ ਕਿ ਕਿਸ ਤਰ੍ਹਾਂ ਤੁਸੀਂ ਲਾ ਕੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਾਅ ਬਦਲੇ ਜਾਂਦੇ ਨੇ, ਹੈ ਨਾ, ਕਿ ਆਪਣੇ ਮੁਤਾਬਕ ਢਾਲ ਲਏ ਜਾਂਦੇ ਨੇ ਪਾਵਰ ਵਾਲੇ ਲੋਕਾਂ ਵੱਲੋਂ। ਬੇਸ਼ੱਕ ਉਹ ਧਰਮ ਦੇ ਖੇਤਰ ਦੇ ਵਿੱਚ ਹੋਣ ਤੇ ਜਾਂ ਫਿਰ ਤੁਸੀਂ ਲਾ ਸਕ ਕਿਸੇ ਵੀ ਖੇਤਰ ਦੇ ਵਿੱਚ ਲਾ ਸਕਦੇ ਹੋ। ਚਲੋ ਇਹ ਨਹੀਂ ਧਰਮ ਦੀ ਰੈਫਰੈਂਸ ਦੇ ਕੇ ਗੱਲ ਕੀਤੀ ਆ, ਹੁੰਦਾ ਵੀ ਏਦਾਂ ਆ, ਹੈ ਨਾ, ਕਿ ਜਿਹੜੇ ਸੋ ਕਾਲਡ ਧਰਮੀ ਲੋਕ ਹੁੰਦੇ ਨੇ ਜਿਹਨਾਂ ਦਾ ਸਮਾਜ ਨਾਲ ਕੋਈ ਨਹੀਂ ਹੁੰਦਾ, ਲਾਲਚੀ ਲੋਕ ਹੁੰਦੇ ਨੇ, ਉਹ ਆਪਣੇ ਅਨੁਸਾਰ ਹੀ ਧਰਮ ਨੂੰ ਢਾਲ ਲੈਂਦੇ ਨੇ ਤੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ। ਹੁਣ ਅਗਲੀ ਕਹਾਣੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਸਾਡੇ ਨਾਲ ਚਾਹ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤੇ ਤੇ ਉਹਨਾਂ ਨੇ ਖਬਰ ਸਾਂਝੀ ਕੀਤੀ ਆ, ਤੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੇ ਚੰਦਰੀ ਸੰਗਤ ਆਪਾਂ ਅਕਸਰ ਬਚਪਨ ਦੇ ਵਿੱਚ ਸੁਣਦੇ ਆਏ ਹਾਂ ਕਿ ਸੰਗਤ ਚੰਗੀ ਮਾੜੀ ਸੰਗਤ ਦਾ ਪ੍ਰਭਾਵ ਸਾਡੇ ਤੇ ਬਹੁਤ ਪੈਂਦਾ ਹੈ ਤੇ ਇਹ ਗੱਲ ਸੱਚਾਈ ਵੀ ਹੈ। ਹੁਣ ਤੁਸੀਂ ਭਾਵੇਂ ਪੰਜਾਬ ਲਾ ਲਓ ਜਾਂ ਇੱਥੇ ਲਾ ਲਓ, ਸਾਰੇ ਹੀ ਵਰੀਡ ਆ ਕਿ ਪੰਜਾਬ ਦੇ ਵਿੱਚ ਵੀ ਗੈਂਗਸਟਰ ਨੌਜਵਾਨ ਬਣ ਰਹੇ ਨੇ ਕਿ ਉਹ ਸੰਗਤ ਦਾ ਅਸਰ ਆ। ਅਸੀਂ ਕੋਈ ਬਚਪਨ ਦੇ ਵਿੱਚ ਸ਼ਰਾਰਤ ਕਰਦੇ ਸੀਗੇ ਤੇ ਹਰ ਕਿਸੇ ਨੂੰ ਲੱਗਦਾ ਸੀਗਾ ਕਿ ਸਾਡੇ ਬੱਚੇ ਸਹੀ ਆ, ਬਗਾਨਿਆਂ ਦੇ ਮਾੜੇ ਆ ਕਿ ਸਾਡਾ ਬੱਚਾ ਮਾੜੀ ਸੰਗਤ ਚ ਪੈ ਗਿਆ, ਤੇ ਉਹਨਾਂ ਦੇ ਘਰ ਦੇ ਸਾਨੂੰ ਮਾੜੇ ਕਹਿੰਦੇ ਹੁੰਦੇ ਸੀਗੇ, ਉਹ ਆਪਣੇ ਬੱਚੇ ਨੂੰ ਕਹਿ ਰਹੇ ਨੇ ਸਾ ਮਾੜੀ ਸੰਗਤ ਚ ਪਿਆ ਆ। ਸੋ ਸੰਗਤ ਦਾ ਬਹੁਤ ਪ੍ਰਭਾਵ ਆ। ਸੋ ਸੰਗਤ ਦੇ ਬਾਰੇ ਜਿਹੜੀ ਕਹਾਣੀ ਹੈ ਚੰਦਰੀ ਸੰਗਤ ਸਿਰਲੇਖ ਆ ਕਹਾਣੀ ਦਾ। ਪੁਰਾਣੇ ਵਕਤਾਂ ਦੀ ਗੱਲ ਹੈ, ਕਿਸੇ ਦਰਖਤ ਉੱਤੇ ਇੱਕ ਕਾਂ ਅਤੇ ਹੰਸ ਰਿਹਾ ਕਰਦੇ ਸਨ। ਕਹਾਣੀ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਕਹਾਣੀ ਸੁਣਾਉਣ ਦੇ ਨਾਲ ਜਾਂ ਕਹਾਣੀ ਪੜ੍ਹਨ ਦੇ ਨਾਲ ਪੰਛੀਆਂ ਨਾਲ ਵੀ ਸਾਂਝ ਪੈ ਰਹੀ ਆ। ਬਹੁਤੇ ਪੰਛੀ ਚਲੋ ਇੱਥੇ ਨਹੀਂ ਸਾਨੂੰ ਦੇਖਣ ਨੂੰ ਮਿਲਦੇ ਨਾ, ਸੋ ਉਹ ਭੁੱਲਦੇ ਜਾ ਰਹੇ ਨੇ ਚਿੱਤ ਚੇਤਿਆਂ ਦੇ ਵਿੱਚੋਂ। ਸੋ ਪੜ੍ਹਨ ਦੀ ਇੱਕ ਜਿਹੜੀ ਕਹਿੰਦੇ ਕਿਉਂ ਪੜ੍ਹੀਏ ਤਾਂ ਪੜ੍ਹ ਲਈਏ ਇਸ ਕਰਕੇ ਕਿ ਅਸੀਂ ਜੁੜੇ ਰਹਾਂਗੇ। ਅਕਸਰ ਗੱਲ ਹੁੰਦੀ ਹੈ ਕਿ ਇੱਕ ਬੰਦਾ ਜਿਹੜਾ ਇਨਸਾਨ ਆ, ਅਸੀਂ ਟੁੱਟਦੇ ਜਾ ਰਹੇ ਹਾਂ, ਬਾਕੀ ਜਾਨਵਰ ਆਪਸ ਚ ਮਿਲਦੇ ਵਰਤਦੇ ਆ ਤੇ ਅਸੀਂ ਵੀ ਇਸ ਧਰਤੀ ਦੇ ਜੀਵ ਆ, ਪਰ ਅਸੀਂ ਇਹਨਾਂ ਨੂੰ ਟੁੱਟ ਗਏ ਹਾਂ। ਸਾਡੀ ਸਾਂਝ ਕੁੱਤੇ ਨਾਲ ਆ, ਯੂ ਦੇ ਜਾਨਵਰਾਂ ਨਾਲ, ਹੈ ਨਾ, ਤੇ ਕੁੱਤੇ ਨਾਲ ਬਾਹਲਾ ਪਿਆਰ ਸਾਡਾ, ਤੇ ਤਾਂ ਹੀ ਕਈ ਵਾਰ ਘਰ ਦੇ ਕਹਿੰਦੇ ਬਹੁਤ ਕੁੱਤੇ ਕੰਮ ਕਰ ਰਹੇ ਹੋ ਤੁਸੀਂ। ਤੇ ਚਲੋ ਕਹਾਣੀ ਨੂੰ ਮੈਂ ਫਿਰ ਤੋਂ ਸ਼ੁਰੂਆਤ ਕਰਦਾ ਹਾਂ ਕਿ ਕਹਿੰਦੇ ਪੁਰਾਣੇ ਵਕਤਾਂ ਦੀ ਗੱਲ ਹੈ, ਕਿਸੇ ਦਰਖਤ ਉੱਤੇ ਇੱਕ ਕਾਂ ਅਤੇ ਹੰਸ ਰਿਹਾ ਕਰਦੇ ਸਨ। ਭਾਵੇਂ ਇਹਨਾਂ ਦੋਹਾਂ ਦਾ ਆਪੋ ਵਿੱਚ ਕੋਈ ਮੇਲ ਨਹੀਂ ਸੀ, ਪਰ ਰੋਜ਼ ਇਕੱਠਿਆਂ ਉੱਠਣ ਬਹਿਣ ਕਰਕੇ ਦੋਹਾਂ ਵਿੱਚ ਗੂੜੀ ਦੋਸਤੀ ਹੋ ਗਈ। ਕਾਂ ਆਪਣੇ ਦੁਸ਼ਟ ਸੁਭਾਅ ਕਾਰਨ ਕਿਸੇ ਨੀਚ ਕੰਮ ਕਰਦਾ ਕਾਂ ਆਪਣੇ ਦੁਸ਼ਟ ਸੁਭਾਅ ਕਾਰਨ ਕਈ ਨੀਚ ਕੰਮ ਕਰਦਾ ਕਦੇ ਕਿਸੇ ਜ਼ਖਮੀ ਪਸ਼ੂ ਦੇ ਫੱਟਾਂ ਉੱਤੇ ਠੁੰਗੇ ਮਾਰਦਾ, ਕਦੇ ਕਿਸੇ ਬੱਚੇ ਹੱਥੋਂ ਕੋਈ ਚੀਜ਼ ਵਸਤੂ ਉਡਾ ਕੇ ਲੈ ਆਉਂਦਾ। ਹੰਸ ਕਾਂ ਨੂੰ ਹਮੇਸ਼ਾ ਸਮਝਾਉਂਦਾ ਰਹਿੰਦਾ ਕਿ ਉਸ ਨੂੰ ਨੇਕ ਬਣਨ ਵਾਸਤੇ ਪ੍ਰੇਰਦਾ। ਆਪਣੇ ਚੰਗੇ ਸੁਭਾਅ ਕਾਰਨ ਹੰਸ ਕਾਂ ਦੀਆਂ ਕਈ ਨੀਚ ਹਰਕਤਾਂ ਨੂੰ ਮਾਫ਼ ਕਰ ਦਿੰਦਾ। ਇੱਕ ਵਾਰ ਇੱਕ ਮੁਸਾਫ਼ਰ ਉੱਧਰੋਂ ਦੀ ਲੰਘਿਆ। ਉਹ ਪਲ ਭਰ ਲਈ ਆਰਾਮ ਕਰਨ ਵਾਸਤੇ ਆਪਣਾ ਝੋਲਾ ਸਿਰ ਹੇਠ ਰੱਖ ਕੇ ਉਸੇ ਦਰਖ਼ਤ ਹੇਠਾਂ ਆ ਲੇਟਿਆ। ਠੰਡੀ ਹਵਾ ਝੁਲ ਰਹੀ ਸੀ, ਸੋ ਉਸ ਦੀਆਂ ਪਲਕਾਂ ਜੁੜ ਗਈਆਂ, ਫਿਰ ਡੂੰਘੀ ਨੀਂਦਰ ਸੌਂ ਗਈ। ਕੁਝ ਚਿਰ ਬਾਅਦ ਸੂਰਜ ਦੀ ਪਰਛਾਈ ਫਿਰ ਨਾਲ ਮੁਸਾਫ਼ਰ ਦੇ ਮੂੰਹ ਉੱਪਰ ਧੁੱਪ ਆ ਗਈ। ਹੰਸ ਨੇ ਆਪਣਾ ਪਰਉਪਕਾਰੀ ਸੁਭਾਅ ਅਨੁਸਾਰ ਮੁਸਾਫ਼ਰ ਦੀਆਂ ਸੇਵਾ ਕਰਨੀ ਚਾਹੀ ਤੇ ਦਰਖ਼ਤ ਦੀਆਂ ਟਾਹਣੀਆਂ ਉੱਤੇ ਉਹ ਇਸ ਤਰ੍ਹਾਂ ਖੰਭ ਪਸਾਰ ਕੇ ਬੈਠ ਗਿਆ ਕਿ ਮੁਸਾਫ਼ਰ ਦੇ ਮੂੰਹ ਉੱਤੇ ਛਾਂ ਆ ਗਈ। ਮੁਸਾਫ਼ਰ ਘੂਕ ਸੁੱਤਾ ਰਿਹਾ। ਮੁਸਾਫ਼ਰ ਨੂੰ ਸੁੱਤਾ ਵੇਖ ਕੇ ਕਾਂ ਨੂੰ ਸ਼ਰਾਰਤ ਸੁੱਝ ਰਹੀਆਂ ਸਨ। ਉਸਨੇ ਵੇਖਿਆ ਕਿ ਮੁਸਾਫ਼ਰ ਉੱਪਰ ਵੱਲ ਮੂੰਹ ਅੱਡੀ ਸੁੱਤਾ ਪਿਆ ਸੀ। ਸੋ ਆਪਣੇ ਦੁਸ਼ਟ ਸੁਭਾਅ ਅਨੁਸਾਰ ਕਾਂ ਪੋਲੇ ਜਿਹੇ ਮੁਸਾਫ਼ਰ ਦੇ ਕੋਲ ਗਿਆ ਅਤੇ ਉਸਦੇ ਖੁੱਲੇ ਮੂੰਹ ਵਿੱਚ ਵਿੱਠ ਕਰਕੇ ਉੱਡ ਗਿਆ। ਹੰਸ ਨੂੰ ਇਸ ਗੱਲ ਦਾ ਪਤਾ ਤੱਕ ਨਾ ਲੱਗਾ। ਮੁਸਾਫ਼ਰ ਉਸੇ ਵੇਲੇ ਘਬਰਾ ਕੇ ਉੱਠ ਬੈਠਾ। ਉਸਨੇ ਆਪਣਾ ਮੂੰਹ ਕੱਪੜੇ ਨਾਲ ਸਾਫ਼ ਕਰਦਿਆਂ ਉੱਪਰ ਦਰਖ਼ਤ ਵੱਲ ਵੇਖਿਆ। ਉਸਦੀ ਨਜ਼ਰ ਐਨ ਸਿਰ ਉੱਤੇ ਬੈਠੇ ਹੰਸ ਉੱਪਰ ਪਈ, ਜਿਸਨੇ ਪੰਖ ਪਸਾਰੇ ਹੋਏ ਸਨ। ਮੁਸਾਫ਼ਰ ਨੇ ਸਮਝਿਆ ਕਿ ਇਸੇ ਹੰਸ ਨੇ ਉਸਦੇ ਮੂੰਹ ਵਿੱਚ ਵਿੱਠ ਕੀਤੀ ਆ। ਕਾਂ ਉੱਥੋਂ ਉੱਡ ਕੇ ਦੂਜੇ ਦਰਖ਼ਤ ਉੱਤੇ ਜਾ ਬੈਠਾ ਅਤੇ ਚੁੱਪ ਚਾਪ ਸਾਰਾ ਤਮਾਸ਼ਾ ਵੇਖ ਰਿਹਾ। ਮੁਸਾਫ਼ਰ ਨੇ ਝੱਟ ਆਪਣੇ ਝੋਲੇ ਵਿੱਚੋਂ ਛੁਰੀ ਕੱਢੀ ਤੇ ਨਿਸ਼ਾਨਾ ਸਾਧ ਕੇ ਹੰਸ ਨੂੰ ਫੁੰਡ ਦਿੱਤਾ। ਹੰਸ ਤੜਫਦਾ ਹੋਇਆ ਹੇਠ ਅੜ ਗਿਆ। ਮੁਸਾਫ਼ਰ ਨੇ ਫੱਟੜ ਹੰਸ ਨੂੰ ਫੜ ਲਿਆ। ਹੰਸ ਦੀਆਂ ਅੱਖਾਂ ਵਿੱਚ ਨਿਰਦੋਸ਼ਤਾ ਝਲਕ ਰਹੀ ਸੀ। ਉਸ ਦੀਆਂ ਦੋਵੇਂ ਅੱਖਾਂ ਮੁਸਾਫ਼ਰ ਉੱਤੇ ਟਿਕਟਕੀ ਬੰਨੀ ਉਸ ਵੱਲ ਵੇਖਦਿਆਂ ਹਮੇਸ਼ਾ ਲਈ ਮੁੰਦ ਗਈਆਂ। ਉਹਨਾਂ ਬੇਲੋਸ ਤੱਕਣੀਆਂ ਵਿੱਚ ਇੱਕ ਸੁੰਨੇ ਹਾੜਾ ਸੀ। ਭੈੜੀ ਸੰਗਤ ਨੇ ਮੈਨੂੰ ਮਰਵਾ ਦਿੱਤਾ। ਸੋ ਇਸੇ ਲਈ ਜਿਹੜਾ ਪਹਿਲਾਂ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਕਿ ਕਹਾਣੀਆਂ ਬੱਚਿਆਂ ਦੇ ਜਿਹਨ ਵਿੱਚ ਘਰ ਕਰਨਗੀਆਂ ਨਾ, ਸਾਨੂੰ ਵੀ ਯਾਦ ਦਿਵਾਉਣਗੀਆਂ ਕਿ ਚੰਗੀ ਮਾੜੀ ਸੰਗਤ ਦਾ ਫਰਕ ਕੀ ਆ, ਕਿਸ ਤਰ੍ਹਾਂ ਹਨਾ ਐਜ਼ ਪ੍ਰੈਕਟੀਕਲ ਸਮਝਾਉਣਗੀਆਂ ਕਿਸ ਤਰ੍ਹਾਂ ਮਾੜੀ ਸੰਗਤ ਨਾਲ ਕੀ ਨੁਕਸਾਨ ਹੋ ਜਾਂਦਾ ਆ। ਸੋ ਬਚਪਨ ਹੀ ਬੈਸਟ ਵਾ, ਜੇਕਰ ਉਹਨਾਂ ਨੇ ਬਚਪਨ ਦੇ ਵਿੱਚ ਹੀ ਤੁਸੀਂ ਸਮਾਂ ਕੱਢ ਕੇ ਕਹਾਣੀਆਂ ਸੁਣਾਓਗੇ ਤੇ ਇੱਕ ਤਾਂ ਉਹ ਪੰਜਾਬੀ ਸੁਣਨਗੇ ਤੇ ਉਹਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੁੜਨਗੇ। ਸੱਭਿਆਚਾਰ ਤੋਂ ਭਾਵ ਕਿ ਜਿਹੜੇ ਆ ਵੀ ਸੱਭਿਆਚਾਰ ਦਾ ਹਿੱਸਾ ਨੇ, ਇੱਥੇ ਵੀ ਨੇ ਪਰ ਇੱਥੇ ਕਰੋ ਨੇ, ਆਪਣੇ ਕਾਂ ਨੇ, ਸੋ ਇੱਥੇ ਡੋਗ ਨੇ ਤਾਂ ਆਪਣੇ ਕੁੱਤੇ ਨੇ। ਤੇ ਜੇਕਰ ਤੁਸੀਂ ਪੰਜਾਬੀ ਬੋਲੋਗੇ ਉਹਨਾਂ ਕੋਲ ਤੇ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਆਪ ਹੀ ਪੰਜਾਬੀ ਸਮਝ ਲੱਗਣੀ ਸ਼ੁਰੂ ਹੋ ਜਾਣੀ ਤੇ ਘੱਟ ਤੋਂ ਘੱਟ ਉਹਨਾਂ ਨੂੰ ਐਂ ਦੇਖ ਕੇ ਹੈਰਾਨੀ ਨਹੀਂ ਹੋਣਗੀ ਜਦੋਂ ਪੰਜਾਬ ਜਾਣਗੇ, ਉਹ ਪੰਜਾਬੀ ਸਮਝ ਸਕਣਗੇ। ਦੋਸਤੋ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਸਪਾਰ ਤੁਹਾਡੇ ਨਾਲ ਮੋਟੀਆਂ ਸਾਂਝੀਆਂ ਕਰਨੀਆਂ ਨੇ ਤੇ ਆਪਣੇ ਚਾਹ ਸਾਹਿਬ ਜੀ ਨੇ ਜੋ ਖਬਰ ਸਾਂਝੀ ਕੀਤੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਬ੍ਰੇਕ ਤੋਂ ਸਪਾਰ ਤੁਸੀਂ ਮਾਣੋ ਇੱਕ ਗੀਤ ਤੇ ਮਿਲਦੇ ਹਾਂ ਸਕ੍ਰੀਨ ਤੋਂ ਬਾਅਦ।
की जैसी मैं किसी चंदन के जैसी इन मैं किसी बाहों का ये घेरा कितना हसीन है
ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
टैक्स रिटर्न भरने ते अपने बिजनेस दे अकाउंट तैयार करने दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले इस तो बिना कंपनी ट्रस्ट ते सुपर फंड टैक्स रिटर्न भी भरदे हन किसी भी कारोबार दे बिजनेस प्लान ते कैश फ्लो दी सलाह दित्ती जांदी है SSK अकाउंटेंट्स अंग्रेजी तो इलावा पंजाबी ते हिंदी च भी गलबात करदे हन स्टूडेंट लई स्पेशल डिस्काउंट पता नोट कर लो 3/61 Robinson Street, Dandenong, Melbourne. Phone number 0387590629.
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ ਜੀ ਹਾਂ ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएसटी पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
Morinda Motors. ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 3630 ਵਿਕਟੋਰੀਆ। ਫੋਨ ਨੰਬਰ 0415-683-482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ। ਹਿਊਜ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਰਾਇਲ ਗੋਲਡ 10 ਕਿਲੋ ਆਟਾ $6.99, ਵੈਜੀਟੇਬਲ ਆਇਲ $36, ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ। ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਂਗਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ। ਇਹੀ ਨਹੀਂ, ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ, 191 ਹਾਈ ਸਟ੍ਰੀਟ, ਥੌਮਸਟਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਸਮਾਂ ਹੋ ਚੁੱਕਾ ਆ, ਮੈਂ ਬਚਾ ਰਿਹਾ ਸਮਾਂ ਨੂੰ ਕਿ 9 ਵੱਜ ਜਾਣ, ਪਰ ਹਜੇ 9 ਵੱਜਣ ਚ 1 ਮਿੰਟ ਬਾਕੀ ਆ ਮੈਲਬਨ ਸਿਡਨੀ ਸਮੇਂ ਦੇ ਮੁਤਾਬਕ। ਤੇ ਮੈਂ ਗੁਰਸੇਵਕ ਸਿੰਘ ਅੱਜ ਦਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਬਣਾ ਰਿਹਾ ਆ। ਤੇ ਪ੍ਰੋਗਰਾਮ ਦੇ ਵਿੱਚ ਕਿਤਾਬ ਵਾਲਾ ਸੈਕਸ਼ਨ ਚੱਲ ਰਿਹਾ ਹੈ, ਤੇ ਕਿਤਾਬ ਦੇ ਵਿੱਚ ਬਣਜਾਰਾ ਬੇਦੀ ਦੀਆਂ ਬਾਤਾਂ ਮੁੱਢ ਕਤੀਮ ਦੀਆਂ ਕਿਤਾਬ ਦੇ ਵਿੱਚ ਤੁਹਾਡੇ ਨਾਲ ਹੁਣ ਤੱਕ ਮੈਂ 3 ਕਹਾਣੀਆਂ ਸਾਂਝੀਆਂ ਕਰ ਚੁੱਕਾ ਹਾਂ। ਕਹਾਣੀਆਂ ਇਸੇ ਤਰ੍ਹਾਂ ਸਾਂਝੀਆਂ ਕਰਨ ਦਾ ਸਿਲਸਿਲਾ ਚੱਲੇਗਾ। ਤੇ ਜਿਹੜੀ ਮੈਂ ਸਵਾਲ ਦੀ ਗੱਲ ਕੀਤੀ ਸੀਗੀ, ਸੋ ਉਹ ਜ਼ਰੂਰ ਨੋਟ ਕਰ ਲੈਣ, ਸਾਡੇ ਵੀਰ ਭੈਣਾਂ ਮੈਸੇਜ ਕਰਕੇ ਜਵਾਬ ਦੇ ਸਕਦੇ ਨੇ। ਤੇ ਪਹਿਲੇ 2 ਮੈਸੇਜ ਕਰਨ ਵਾਲੇ ਲਿਸਨਰਸ ਨੂੰ ਅਸੀਂ ਇੱਕ ਇੱਕ ਕਿਤਾਬ ਪੋਸਟ ਕਰਾਂਗੇ, ਯਾਨੀ ਕਿ ਨਾਂ ਬੱਚੋ ਦੇਵਾਂਗੇ। ਤੇ ਸਵਾਲ ਇਹ ਹੈ ਕਿ ਵਣਜਾਰਾ ਬੇਦੀ ਜੀ ਦਾ ਪੂਰਾ ਨਾਮ ਕੀ ਆ? ਮੈਂ ਨਾਮ ਉਹਨਾਂ ਦਾ ਮੈਂਸ਼ਨ ਕੀਤਾ ਸੀਗਾ ਕਿਤਾਬ ਦੀ ਸਟਾਰਟਿੰਗ ਦੇ ਵਿੱਚ, ਜਦੋਂ ਮੈਂ ਸਟਾਰਟ ਕਰੀ ਸੀ ਪੜ੍ਹਨੀ। ਸੋ ਵਣਜਾਰਾ ਬੇਦੀ ਜੀ ਦਾ ਪੂਰਾ ਨਾਮ ਤੁਸੀਂ ਸਾਨੂੰ ਮੈਸੇਜ ਕਰੋ ਤੇ ਇੱਕ ਇੱਕ ਕਿਤਾਬ ਪਾਓ। ਤੇ ਹੁਣ ਤੱਕ ਨਵਦੀਪ ਕੌਰ ਜੀ ਮੈਲਬਨ ਤੋਂ, ਰਿਹਲ ਜੀ, ਰਾਜਮਿੰਦਰ ਜੀ ਤੇ ਹੋਰ ਲਿਸਨਰ ਆਪਣੇ ਜੋ ਕਿ ਜੇਤੂ ਰਹੇ ਨੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ, ਇਹਨਾਂ ਦੀਆਂ ਕਿਤਾਬਾਂ ਜੇ ਭੇਜਣੀਆਂ ਪੈਂਡਿੰਗ ਨੇ ਤੇ ਇਹਨਾਂ ਨੂੰ ਬਹੁਤ ਜਲਦ ਕਿਤਾਬਾਂ ਭੇਜ ਦਿੱਤੀਆਂ ਜਾਣਗੀਆਂ। ਤੇ ਅੱਜ ਦੇ ਇਸ ਸਵਾਲ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ request@harmanradio.com ਦੇ ਉੱਤੇ। ਤੇ ਮੈਨੂੰ ਉਡੀਕ ਰਹੇਗੀ ਤੁਹਾਡੇ ਸੁਨੇਹਾਂ ਦੀ। ਤੇ ਚਲੋ ਕਹਾਣੀਆਂ ਦਾ ਸਿਲਸਿਲਾ ਜਾਰੀ ਕਰੀਏ। ਜਿਵੇਂ ਦੱਸਿਆ ਮੈਂ ਤੁਹਾਨੂੰ ਕਿ ਇਸ ਕਿਤਾਬ ਦੇ ਵਿੱਚ ਕਹਾਣੀਆਂ ਦੀ ਬਹੁਤ ਕਹਾਣੀਆਂ ਨੇ, ਜਾਣੀ ਕਿ ਤੁਹਾਡਾ ਸਾਲ ਲੰਘ ਸਕਦਾ ਹੈ ਜੇਕਰ ਰੋਜ਼ ਤੁਸੀਂ ਇੱਕ ਇੱਕ ਪੜ੍ਹੋ, ਪੜ੍ਹ ਕੇ ਆਨੰਦ ਮਾਣੋ। ਤੇ ਕਹਾਣੀਆਂ ਦੀ ਗਿਣਤੀ ਇਹਦੇ ਵਿੱਚ 71 ਆ ਤੇ ਫਿਰ ਬਾਕੀ ਮੂਟੀਆਂ ਨੇ। ਤੇ ਹੁਣ ਚਲੋ ਦੋ ਤਿੰਨ ਕਹਾਣੀਆਂ ਹੋਰ ਛੋਟੀਆਂ ਛੋਟੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ ਤੇ ਫਿਰ ਅਸੀਂ ਮੂਟੀਆਂ ਤੇ ਚਲਾਂਗੇ। ਪਰ ਸਵਾਲ ਇਹ ਹੈ ਕਿ ਵਣਜਾਰਾ ਬੇਦੀ ਜੀ ਦਾ ਪੂਰਾ ਨਾਮ ਸਾਨੂੰ ਮੈਸੇਜ ਕਰੋ। ਤੇ ਹੁਣ ਕਹਾਣੀਆਂ, ਛੋਟ ਕਹਾਣੀਆਂ, ਛੋਟੀ ਕਹਾਣੀਆਂ ਸੱਚ ਤੇ ਝੂਠ ਤੇ ਆਧਾਰਿਤ। ਕਹਿੰਦੇ ਕਿਸੇ ਸਾਧ ਤੋਂ ਇੱਕ ਗ੍ਰਸਤੀ ਨੇ ਪੁੱਛਿਆ, ਸੱਚ ਤੇ ਝੂਠ ਵਿੱਚ ਕਿਤਨਾ ਕੁ ਫਰਕ ਹੈ? ਸਾਧ ਨੇ ਕਿਹਾ, ਬਸ ਚਾਰ ਉਂਗਲਾਂ ਦਾ। ਗ੍ਰਸਤੀ ਨੇ ਹੈਰਾਨ ਹੋ ਕੇ ਪੁੱਛਿਆ, ਮਹਾਰਾਜ ਇਹ ਕਿਵੇਂ? ਸਾਧ ਨੇ ਆਪਣੇ ਸੱਜੇ ਹੱਥ ਦੀਆਂ ਚਾਰ ਉਂਗਲਾਂ ਸੱਜੀ ਅੱਖ ਤੇ ਸੱਜੇ ਕੰਨ ਵਿਚਕਾਰ ਰੱਖਦਿਆਂ ਕਿਹਾ, ਬੇਸ਼ੱਕ ਵੇਖ ਲਵੋ, ਅੱਖ ਤੇ ਕੰਨ ਵਿੱਚ ਚੌਹਾਂ ਉਂਗਲਾਂ ਦਾ ਹੀ ਫਰਕ ਹੈ। ਅੱਖ ਨਾਲ ਵੇਖੀ ਗੱਲ ਹੀ ਸੱਚੀ ਸਮਝਣੀ ਚਾਹੀਦੀ ਹੈ, ਕੰਨਾਂ ਨਾਲ ਸੁਣੀ ਗੱਲ ਝੂਠੀ ਵੀ ਹੋ ਸਕਦੀ ਹੈ। ਸੋ ਇਹ ਸੀ ਕਹਾਣੀ ਸੱਚ ਤੇ ਝੂਠ ਦੀ। ਬਿਲਕੁਲ, ਅਕਸਰ ਅਸੀਂ ਗੱਲਾਂ ਦੇ ਵਿੱਚ ਕਹਿ ਦਿੰਦੇ ਹਾਂ ਕਿ ਕੰਨੀ ਸੁਣੀ ਗੱਲ ਤੇ ਵਿਸ਼ਵਾਸ ਨਾ ਕਰੋ ਜਿੰਨਾ ਚਿਰ ਤੁਸੀਂ ਅੱਖੀਂ ਨਹੀਂ ਵੇਖ ਲੈਂਦੇ। ਸੋ ਬਹੁਤ ਸੋਹਣੇ ਢੰਗ ਨਾਲ ਇਹ ਕਹਾਣੀ ਲਿਖੀ ਗਈ ਆ। ਸੋ ਜਵਾਬ ਆਉਣੇ ਸ਼ੁਰੂ ਹੋ ਗਏ ਨੇ, ਜਵਾਬ ਆਉਣੇ ਸ਼ੁਰੂ ਹੋ ਚੁੱਕੇ ਨੇ। ਸੋ ਤੇ ਤੁਸੀਂ ਹਜੇ ਸਟਿਲ ਮੈਸੇਜ ਕਰ ਸਕਦੇ ਹੋ। ਤੇ ਸਾਡੇ ਨਾਲ ਭਿੰਦਰ, ਕਿਸ਼ਨਪੁਰਾ ਜੀ, ਮਨਜੀਤ ਸਿੱਧੂ ਜੀ ਤੇ ਨਪਿੰਦਰ ਰਹਿਲ ਜੀ ਨੇ ਮੈਸੇਜ ਕਰਕੇ ਜਵਾਬ ਦਿੱਤੇ ਨੇ। ਤਾਂ ਸਹੀ ਜਵਾਬ ਤੇ ਤੁਹਾਡੇ ਨਾਲ ਬਹੁਤ ਛੇਤੀ ਸਾਂਝਾ ਕਰਾਂਗਾ। ਤੇ ਅਸੀਂ ਇਸ ਤੋਂ ਅੱਗੇ ਅਗਲੀ ਕਹਾਣੀ ਤੇ ਚੱਲਦੇ ਹਾਂ। ਤੇ ਅੰਨੇ ਤੇ ਸਜਾਕੇ ਦੀ ਕਹਾਣੀ ਆ। ਕਹਿੰਦੇ ਇੱਕ ਫਕੀਰ ਤੋਂ ਕਿਸੇ ਸੱਜਣ ਪੁਰਸ਼ ਨੇ ਪੁੱਛਿਆ, ਫਕੀਰ ਜੀ, ਦੁਨੀਆਂ ਵਿੱਚ ਸਜਾਕੇ ਬਹੁਤ ਨੇ ਜਾਂ ਅੰਨੇ? ਫਕੀਰ ਨੇ ਸੱਜਣ ਪੁਰਸ਼ ਨੂੰ ਕਿਹਾ, ਦੁਨੀਆਂ ਵਿੱਚ ਬਹੁਤੇ ਲੋਕ ਨੇ ਅੰਨੇ, ਉਹਨਾਂ ਨੂੰ ਅੱਖੋਂ ਉੱਕਾ ਨਹੀਂ ਦਿਸਦਾ। ਉਹ ਸੱਜਣ ਹੈਰਾਨ ਹੋ ਕੇ ਕਹਿਣ ਲੱਗਾ, ਮੈਨੂੰ ਤਾਂ ਅੰਨੇ ਬਹੁਤ ਹੀ ਘੱਟ ਨਜ਼ਰ ਆਉਂਦੇ ਨੇ, ਤੁਹਾਡੀ ਗੱਲ ਮੰਨਣ ਦਾ ਨਹੀਂ। ਫਕੀਰ ਨੇ ਕਿਹਾ, ਕੱਲ ਤੂੰ ਬਾਜ਼ਾਰ ਵਿੱਚ ਬਹਿ ਕੇ ਮੁੰਜ ਵੱਟਣੀ ਸ਼ੁਰੂ ਕਰ ਦੇਵੀ, ਜੋ ਕੁਝ ਤੇਰੇ ਨਾਲ ਬੀਤੇ ਮੈਨੂੰ ਆ ਕੇ ਦੱਸੀ। ਸੱਜਣ ਪੁਰਸ਼ ਮੁੰਜ ਲੈ ਕੇ ਬਾਜ਼ਾਰ ਵਿੱਚ ਵੱਟਣ ਲੱਗ ਪਿਆ। ਜਿਹੜਾ ਕੋਈ ਵੀ ਉਸ ਦਾ ਵਾਕਫ ਜਾਂ ਰਿਸ਼ਤੇਦਾਰ ਉੱਥੋਂ ਲੰਘਦਾ, ਉਸ ਤੋਂ ਇਹੋ ਗੱਲ ਪੁੱਛਦਾ, ਸ਼ਾਹ ਜੀ ਕੀ ਪਏ ਕਰਦੇ ਹੋ? ਸੱਜਣ ਪੁਰਸ਼ ਨੇ ਵੇਖਿਆ ਕਿ ਸਭ ਲੋਕ ਮੁੰਜ ਵੱਟਦਿਆਂ ਵੇਖ ਕੇ ਵੀ ਇਹੋ ਗੱਲ ਪੁੱਛਦੇ ਨੇ ਕਿ ਸ਼ਾਹ ਜੀ ਕੀ ਪਏ ਕਰਦੇ ਹੋ। ਜੇ ਉਹਨਾਂ ਦੀ ਅੱਖਾਂ ਹੁੰਦੀਆਂ ਤਾਂ ਉਹ ਇਹ ਸਵਾਲ ਕਦੇ ਨਾ ਪੁੱਛਦੇ। ਇਹ ਤਾਂ ਵੈਸੇ ਆਪਣੀ ਵੀ ਆਦਤ ਆ ਨਾ ਕਿ ਪਤਾ ਵੀ ਹੁੰਦਾ ਕੀ ਹੋ ਰਿਹਾ ਤੇ ਜਾ ਕੇ ਪੁੱਛਣ ਦੀ। ਸੋ ਇਹ ਕਹਾਣੀ ਸੀ ਅੰਨੇ ਤੇ ਸਜਾਕੇ ਦੀ। ਤੇ ਹੁਣ ਇੱਕ ਲਾਸਟ ਕਹਾਣੀ, ਉਸ ਤੋਂ ਬਾਅਦ ਮੁੰਡੀਆਂ। ਤੇ ਲਾਸਟ ਕਹਾਣੀ ਆ ਗੱਲ ਪੁੱਛਣ ਦਾ ਢੰਗ, ਕਿ ਜਦੋਂ ਅਸੀਂ ਕਿਸੇ ਤੋਂ ਸਿੱਖਣ ਜਾਂਦੇ ਹਾਂ ਉਹਨਾਂ ਲਈ, ਕਿ ਆਪਣੇ ਵਿੱਚ ਸਾਡੇ ਯਾਰ ਦੋਸਤ ਜਾਂ ਕਈ ਵਾਰ ਸਾਡੇ ਚ ਇਹ ਚੀਜ਼ ਹੁੰਦੀ ਆ ਕਿ ਦੂਜੇ ਨੂੰ ਕਹਿਣਾ ਕਿ ਸਾਨੂੰ ਤਾਂ ਪਤਾ ਹੀ ਆ, ਨਾਲੇ ਸਿੱਖਦੇ ਜਾਣਾ। ਸੋ ਇਹ ਕਹਾਣੀ ਵੀ ਬਹੁਤ ਇੰਟਰਸਟਿੰਗ ਆ। ਕਹਿੰਦੇ ਇੱਕ ਵਾਰ ਇੱਕ ਸੱਜ ਵਿਆਹੀ ਕੁੜੀ ਨੂੰ ਉਸਦੇ ਪਤੀ ਨੇ ਕਿਹਾ, ਮੈਂ ਦੁੱਧ ਲੈ ਆਉਂਦਿਆਂ ਹਾਂ, ਤੂੰ ਅੱਜ ਖੀਰ ਬਣਾ ਕੇ ਖਵਾ। ਉਸ ਕੁੜੀ ਨੂੰ ਖੀਰ ਬਣਾਉਣੀ ਨਹੀਂ ਆਉਂਦੀ ਸੀ, ਪਰ ਉਹ ਪਤੀ ਸਾਹਮਣੇ ਨੀਵੀਂ ਨਹੀਂ ਸੀ ਪੈਣਾ ਚਾਹੁੰਦੀ। ਝੱਟ ਕਹਿਣ ਲੱਗੀ ਤੁਸੀਂ ਦੁੱਧ ਲੈ ਆਓ, ਮੈਂ ਤੁਹਾਨੂੰ ਬੜੀ ਵਧੀਆ ਖੀਰ ਰਿੰਨ ਕੇ ਖਵਾਵਾਂਗੀ। ਮੇਰੀ ਰਿੰਨੀ ਖੀਰ ਤਾਂ ਘਰ ਦੇ ਉਂਗਲਾਂ ਚੱਟ ਚੱਟ ਕੇ ਖਾਂਦੇ ਸਨ। ਪਤੀ ਦੁੱਧ ਲਿਆ ਕੇ ਕੰਮ ਉੱਤੇ ਚਲਾ ਗਿਆ। ਪਿੱਛੋਂ ਕੁੜੀ ਇੱਕ ਬੁੱਢੀ ਗੁਆਂਢਣ ਕੋਲ ਗਈ ਤੇ ਖੀਰ ਰਿੰਨਣ ਦਾ ਢੰਗ ਪੁੱਛਿਆ। ਬੁੱਢੀ ਨੇ ਕਿਹਾ, ਪਹਿਲਾਂ ਦੁੱਧ ਉਬਾਲ ਲਈ। ਕੁੜੀ ਕਹਿਣ ਲੱਗੀ, ਇਹ ਤਾਂ ਮੈਨੂੰ ਪਤਾ। ਬੁੱਢੀ ਫਿਰ ਚਾਵਲ ਪਾਣੀ ਚ ਭਿਉਂ ਕੇ ਤੇ ਸਾਫ਼ ਕਰਕੇ ਦੁੱਧ ਵਿੱਚ ਪਾ ਦੇਵੀ। ਕੁੜੀ, ਇਹ ਵੀ ਮੈਨੂੰ ਪਤਾ। ਬੁੱਢੀ ਨੇ ਫਿਰ ਕਿਹਾ, ਫਿਰ ਥੋੜੀ ਜਿਹੀ ਖੰਡ, ਲੋੜ ਅਨੁਸਾਰ ਬਦਾਮਾਂ ਦੀਆਂ ਗਿਰੀਆਂ, ਮੇਵਾ ਆਦਿ ਵੀ ਪਾ ਦੇਵੀ। ਖੀਰ ਬੜੀ ਸਵਾਦ ਲਈ ਬਣ ਜਾਵੇਗੀ। ਕੁੜੀ ਕਹਿਣ ਲੱਗੀ, ਮਾਸੀ, ਇਹ ਤਾਂ ਮੈਨੂੰ ਸਭ ਕੁਝ ਪਤਾ ਆ। ਬੁੱਢੀ ਜੋ ਕੁਝ ਗੱਲ ਕਹਿੰਦੀ ਜਾਂਦੀ, ਸੱਜ ਵਿਆਹੀ ਕੁੜੀ ਸੁਣ ਕੇ ਝੱਟ ਕਹਿ ਦਿੰਦੀ ਕਿ ਇਹ ਤਾਂ ਮੈਨੂੰ ਪਤਾ। ਬੁੱਢੀ ਨੂੰ ਬੜੀ ਖਿੱਚ ਚੜੀ। ਉਸਨੂੰ ਪਤਾ ਸੀ ਕਿ ਕੁੜੀ ਨੂੰ ਖੀਰ ਰਿੰਨਣੀ ਨਹੀਂ ਆਉਂਦੀ, ਪਰ ਇਹ ਐਵੇਂ ਚਾਤਰੀ ਵਿਖਾ ਰਹੀ ਹੈ। ਸੋ ਬੁੱਢੀ ਨੇ ਕੁੜੀ ਨੂੰ ਪਰਖਣਾ ਚਾਹਿਆ ਤੇ ਕਹਿਣ ਲੱਗੀ, ਜਿਸ ਵੇਲੇ ਜਰਾ ਦੁੱਧ ਸੰਘਣਾ ਹੋ ਜਾਵੇ ਤਾਂ ਉਸ ਵਿੱਚ ਦੋ ਨਿੰਬੂਆਂ ਦਾ ਰਸ ਨਿਚੋੜ ਦੇਵੀ, ਬਸ ਵਧੀਆ ਖੀਰ ਤਿਆਰ ਹੋ ਜਾਵੇਗੀ। ਕੁੜੀ ਬੜੇ ਵਿਸ਼ਵਾਸ ਨਾਲ ਕਹਿਣ ਲੱਗੀ, ਮਾਸੀ, ਇਹ ਵੀ ਮੈਨੂੰ ਪਤਾ ਹੈ। ਤੇ ਵੇਖਦੇ ਵੇਖਦੇ ਆਪਣੇ ਘਰ ਵੱਲ ਦੌੜ ਗਈ। ਬੁੱਢੀ ਵੀ ਹੈਰਾਨ ਹੋਈ, ਵੇਖਦੀ ਹੀ ਰਹਿ ਗਈ। ਘਰ ਆ ਕੇ ਸੱਜ ਵਿਆਹੀ ਨੇ ਬੁੱਢੀ ਦੇ ਦੱਸੇ ਅਨੁਸਾਰ ਪਹਿਲਾਂ ਦੁੱਧ ਉਬਾਲਣਾ ਧਰਿਆ, ਫਿਰ ਚਾਵਲ ਧੋ ਕੇ ਦੁੱਧ ਵਿੱਚ ਪਾਏ। ਇਸ ਤੋਂ ਬਾਅਦ ਖੰਡ ਸੌ ਗਈ ਤੇ ਬਦਾਮਾਂ ਦੀਆਂ ਗਿਰੀਆਂ ਲੋੜ ਅਨੁਸਾਰ ਪਾਈਆਂ ਤੇ ਜਦੋਂ ਦੁੱਧ ਸੰਘਣਾ ਹੋ ਗਿਆ ਤੇ ਚਾਵਲ ਕੁਝ ਕੁ ਨਰਮ ਹੋ ਗਏ ਤਾਂ ਉਸਨੇ ਅੱਗ ਖਿੱਚ ਦਿੱਤੀ ਤੇ ਖੀਰ ਵਿੱਚ ਦੋ ਨਿੰਬੂ ਨਿਚੋੜ ਦਿੱਤੇ। ਗਰਮ ਖੀਰ ਵਿੱਚ ਨਿੰਬੂ ਨਿਚੋੜਨ ਦੀ ਢਿੱਲ ਸੀ ਕਿ ਦੁੱਧ ਫਟ ਗਿਆ ਤੇ ਖਟਾਸ ਛੱਟ ਗਿਆ। ਸ਼ਾਮੀ ਜਦੋਂ ਪਤੀ ਘਰ ਆਇਆ ਤਾਂ ਪਤਨੀ ਨੇ ਕਟੋਰੇ ਵਿੱਚ ਖੀਰ ਪਾ ਕੇ ਉਸ ਅੱਗੇ ਰੱਖੀ। ਫਿੱਟੇ ਹੋਏ ਦੁੱਧ ਵਾਲੀ ਖਟੂਮਰੀ ਤੇ ਪੱਕ ਪੱਕੀ ਖੀਰ ਵੇਖ ਕੇ ਪਤੀ ਗੁੱਸੇ ਨਾਲ ਕਹਿਣ ਲੱਗਾ, ਇਹ ਜਾਂਚ ਕਿੱਥੋਂ ਸਿੱਖੀ ਆ। ਪਤਨੀ ਕਹਿਣ ਲੱਗੀ, ਨਾਲ ਵਾਲੀ ਮਾਸੀ ਨੇ ਹੀ ਕਿਹਾ ਸੀ ਕਿ ਅਖੀਰ ਵਿੱਚ ਨਿੰਬੂ ਨਿਚੋੜ ਦੇਵੀ। ਪਤੀ ਨੂੰ ਬੜਾ ਰੋਹ ਚੜਿਆ ਤੇ ਉਹ ਲਾਲ ਪੀਲਾ ਹੁੰਦਾ ਬੁੱਢੀ ਮਾਸੀ ਕੋਲ ਗਿਆ ਤੇ ਕਹਿਣ ਲੱਗਾ, ਮਾਸੀ, ਜੇ ਕਿਸੇ ਨੂੰ ਮੱਤ ਨਹੀਂ ਦੇਣੀ ਹੁੰਦੀ ਤਾਂ ਕੁਮੱਤ ਵੀ ਨਹੀਂ ਦੇਣੀ ਚਾਹੀਦੀ। ਬੁੱਢੀ ਕਹਿਣ ਲੱਗੀ, ਪੁੱਤਰ, ਤੇਰੀ ਵੋਟੀ ਮੇਰੇ ਕੋਲ ਖੀਰ ਰਿੰਨਣ ਦਾ ਤਰੀਕਾ ਪੁੱਛਣ ਆਈ ਸੀ। ਮੈਂ ਜਿਹੜੀ ਗੱਲ ਦੱਸੀ ਜਾਵਾਂ ਉਹ ਆਖੀ ਜਾਵੇ, ਇਹ ਤਾਂ ਮੈਨੂੰ ਪਤਾ ਆ। ਜੇ ਅਜਮਾਣ ਲਈ ਕਿਹਾ ਕਿ ਅਖੀਰ ਵਿੱਚ ਖੀਰ ਵਿੱਚ ਦੋ ਨਿੰਬੂ ਨਿਚੋੜ ਦੇਵੀ ਤੇ ਉਹ ਇਹ ਕਹਿੰਦੀ ਕਿ ਇਹ ਵੀ ਮੈਨੂੰ ਪਤਾ ਤੇ ਉੱਥੋਂ ਦੌੜ ਗਈ। ਦੱਸ ਇਸ ਵਿੱਚ ਮੇਰਾ ਕੀ ਦੋਸ਼ ਹੈ? ਜੇ ਕਿਸੇ ਤੋਂ ਮੱਤ ਲੈਣੀ ਹੋਵੇ ਤਾਂ ਤਰੀਕੇ ਨਾਲ ਲੈਣੀ ਚਾਹੀਦੀ ਹੈ। ਪਤੀ ਸ਼ਰਮਿੰਦਾ ਹੋ ਕੇ ਘਰ ਪਰਤਾ ਆ। ਸੋ ਇਹ ਕਹਾਣੀ ਸੀਗੀ ਕਿ ਗੱਲ ਪੁੱਛਣ ਦਾ ਢੰਗ ਤੇ ਵਾਕਿਆ ਹੀ ਜੇ ਕਿਸ ਤੋਂ ਕੁਛ ਸਿੱਖਣਾ ਹੈ ਤੇ ਸਾਡੇ ਚ ਨਿਮਰਤਾ ਹੋਣੀ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਕਿ ਐਡਮਿਟ ਵੀ ਕਰ ਲੈਣਾ ਚਾਹੀਦਾ ਜਿਹੜਾ ਕੰਮ ਨਹੀਂ ਆਉਂਦਾ। ਚਲੋ ਜ਼ਰੂਰ ਪਾਤਰ ਇਹਦੇ ਵਿੱਚ ਇੱਕ ਨਵ ਵਿਆਹੀ ਔਰਤ ਸੀ, ਇੱਕ ਲੜਕੀ ਨੂੰ ਪਾਤਰ ਬਣਾਇਆ ਗਿਆ ਸੀ, ਪਰ ਸਾਡੇ ਚ ਵੀ ਕਈ ਗੱਲਾਂ ਹੁੰਦੀਆਂ ਨੇ ਕਿ ਜਦੋਂ ਅਸੀਂ ਕਿਸ ਤੋਂ ਸਿੱਖਦੇ ਹਾਂ, ਜਦੋਂ ਨਿਮਰਤਾ ਦੇ ਨਾਲ ਡਾਊਨ ਟੂ ਅਰਥ ਰਹਿ ਕੇ ਸਿੱਖਾਂਗੇ, ਸਹਿਜਤਾ ਦੇ ਨਾਲ ਸਿੱਖਾਂਗੇ ਤਾਂ ਬਹੁਤ ਕੁਛ ਸਿੱਖਣ ਨੂੰ ਮਿਲ ਸਕਦਾ। ਪਰ ਫਿਰ ਨਹੀਂ ਤਾਂ ਫਿਰ ਖੀਰ ਦੇ ਵਿੱਚ ਨਿੰਬੂ ਹੀ ਪੈਣਗੇ। ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਭਿੰਦਰ ਕਿਸ਼ਨਪੁਰਾ ਜੀ, ਮਨਜੀਤ ਸਿੱਧੂ ਜੀ, ਨਪਿੰਦਰ ਰਹਿਲ ਜੀ ਤੇ ਨਰਿੰਦਰ ਰਾਠੌਰ ਜੀ, ਇਹਨੀ ਜਵਾਬ ਭੇਜੇ ਨੇ ਤੇ ਇਹਨਾਂ ਦੇ ਜਵਾਬ ਮੈਂ ਮੋਢੀਆਂ ਤੋਂ ਬਾਅਦ ਜੋ ਕਿਤਾਬ ਵਾਲਾ ਸੈਕਸ਼ਨ ਖਤਮ ਹੁੰਦਾ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਾਂਗਾ। ਸੋ ਹੋਰ ਵੀ ਜੇਕਰ ਕੋਈ ਵੀਰ ਭੈਣ ਜਵਾਬ ਭੇਜ ਸਕਦਾ, ਕਿਉਂਕਿ ਪਹਿਲੇ ਦੋ ਸਹੀ ਜਵਾਬ ਉਹਨਾਂ ਨੂੰ ਕਿਤਾਬਾਂ ਦਿੱਤੀਆਂ ਜਾਣਗੀਆਂ। ਤੇ ਚਲੋ ਹੁਣ ਮੁੱਢੀਆਂ ਦੀ ਸ਼ੁਰੂਆਤ ਕਰਦੇ ਹਾਂ। ਤੇ ਮੁੱਢੀਆਂ ਦੇ ਵਿੱਚ ਜਿਵੇਂ ਮੈਂ ਦੱਸਿਆ ਸੀ ਤੁਹਾਨੂੰ ਬੱਚੇ ਦੇ ਜਨਮ ਬਾਰੇ ਕੀ ਧਾਰਨਾ ਹੁੰਦੀ ਹੈ, ਕੀ ਦੱਸੀ ਜਾਂਦੇ ਹੁੰਦੇ ਨੇ, ਕੀ ਸੁਣਦੇ ਹਾਂ ਆਪਾਂ ਬਚਪਨ ਦੇ ਵਿੱਚ, ਤੇ ਮਨੁੱਖ ਦੀ ਉਮਰ ਬਾਰੇ, ਪੇਟ ਦੀ ਧੁਨੀ ਬਾਰੇ, ਮੌਤ ਬਾਰੇ, ਤੇ ਆਪਾਂ ਸ਼ੁਰੂਆਤ ਕਰਦੇ ਹਾਂ ਬੱਚੇ ਦੇ ਜਨਮ ਦਾ। ਤੋ ਲਿਖਦੇ ਆ, ਕਹਿੰਦੇ ਪਹਿਲਾਂ ਬੱਚੇ ਦਰਖਤਾਂ ਨਾਲ ਫਲਾਂ ਵਾਂਗ ਹੀ ਲੱਗਿਆ ਕਰਦੇ ਸਨ, ਜਿਸ ਨੂੰ ਜਿਹੜਾ ਬੱਚਾ ਚੰਗਾ ਲੱਗਦਾ ਦਰਖਤ ਨਾਲ ਤੋੜ ਕੇ ਲੈ ਆਉਂਦਾ। ਲੋਕਾਂ ਦਾ ਬੱਚਿਆਂ ਵਿੱਚ ਮੋਹ ਤੇ ਹਿਰਸ਼ ਘੱਟ ਹੀ ਹੁੰਦਾ ਸੀ। ਜਦੋਂ ਕੋਈ ਬੱਚਾ ਜ਼ਿਆਦਾ ਬਿਮਾਰ ਪੈ ਜਾਂਦਾ ਤਾਂ ਲੋਕ ਉਸਨੂੰ ਦਰਖਤ ਹੇਠਾਂ ਸੁੱਟ ਆਉਂਦੇ ਤੇ ਉੱਥੋਂ ਕੋਈ ਨਵਾਂ ਬੱਚਾ ਤੋੜ ਲਿਆਉਂਦੇ। ਲੁੱਲੇ ਲੰਗੜੇ ਅੰਨੇ ਕਾਣੇ ਤੇ ਕੁਝ ਬੱਚੇ ਦਰਖਤ ਨਾਲ ਹੀ ਲੱਗੇ ਗਲ ਸੜ ਕੇ ਡਿੱਗ ਪੈਂਦੇ। ਇਸ ਤਰ੍ਹਾਂ ਦਰਖਤ ਹੇਠਾਂ ਬੱਚੇ ਟਿੱਕੇ ਕੀੜਿਆਂ ਵਾਂਗ ਕੁਰਬੁਲ ਕੁਰਬੁਲ ਕਰਦੇ ਰਹਿੰਦੇ। ਇੱਕ ਵਾਰ ਕੋਈ ਭਿਆਨਕ ਬਿਮਾਰੀ ਫੈਲ ਗਈ। ਲੋਕੀ ਬਿਮਾਰ ਬੱਚਿਆਂ ਨੂੰ ਦਰਖਤ ਹੇਠ ਸੁੱਟਦੇ ਗਏ ਤੇ ਉੱਥੋਂ ਨਵੇਂ ਨਰੋਏ ਬੱਚੇ ਤੋੜ ਕੇ ਘਰ ਲਿਆਉਂਦੇ ਗਏ। ਇਸ ਤਰ੍ਹਾਂ ਦਰਖਤ ਹੇਠਾਂ ਬਿਮਾਰ ਬੱਚਿਆਂ ਦੇ ਅੰਬਾਰ ਲੱਗ ਗਏ। ਸਾਰੇ ਪਾਸੇ ਹਾਲ ਪਰ ਹਾਲ ਮੱਚ ਗਈ। ਇੱਕ ਬਜ਼ੁਰਗ ਤੋਂ ਬੱਚਿਆਂ ਦਾ ਰੋਣਾ ਕੁਰਲਾਣਾ ਤੇ ਪੀੜ ਨਾਲ ਤੜਪ ਤੜਪ ਕੇ ਪ੍ਰਾਣ ਤਿਆਗਣੇ ਵੇਖੇ ਨਾ ਗਏ। ਉਸਨੇ ਰੱਬ ਅੱਗੇ ਤਰਲਾ ਕੀਤਾ, ਹੇ ਰੱਬਾ, ਬੱਚਿਆਂ ਦੀ ਹਾਲਤ ਵੇਖੀ ਨਹੀਂ ਜਾਂਦੀ, ਮੇਰੀ ਮਨ ਤੇ ਬੱਚਿਆਂ ਨੂੰ ਦਰਖਤਾਂ ਦੀ ਥਾਂ ਮਾਵਾਂ ਦੀਆਂ ਆਂਦਰਾਂ ਨਾਲ ਲਗਾਇਆ ਕਰ, ਤਾਂ ਜੋ ਬੱਚਿਆਂ ਨੂੰ ਦੁਖੀ ਵੇਖ ਕੇ ਮਾਵਾਂ ਦੀਆਂ ਆਂਦਰਾਂ ਤੜਫ ਉੱਠਣ। ਰੱਬ ਨੇ ਉਸ ਬਜ਼ੁਰਗ ਦੀ ਗੱਲ ਮੰਨੀ ਤੇ ਉਹ ਤੋਂ ਬੱਚੇ ਦਰਖਤਾਂ ਨਾਲ ਲੱਗਣੇ ਬੰਦ ਹੋ ਗਏ। ਸੋ ਇਹ ਬੱਚਿਆਂ ਦੇ ਜਨਮ ਬਾਰੇ ਧਾਰਨਾ ਹਨਾ, ਕਿ ਕਿੱਦਾਂ ਮਾਵਾਂ ਦੇ ਆਂਦਰਾਂ ਨੂੰ ਬੱਚੇ ਲੱਗਦੇ ਆ, ਤੇ ਇਹ ਧਾਰਨਾ ਮੰਨੀ ਜਾਂਦੀ ਸੀ ਜਾਂ ਦੱਸੀ ਜਾਂਦੀ ਸੀ। ਇਸ ਤੋਂ ਅੱਗੇ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਮੌਤ ਬਾਰੇ ਕੀ ਧਾਰਨਾ ਸੀ ਜੋ ਇਸ ਕਿਤਾਬ ਦੇ ਵਿੱਚ ਸਾਂਝੀ ਕੀਤੀ ਹੋਈ ਹੈ। ਪਹਿਲਿਆਂ ਸਮਿਆਂ ਦੇ ਵਿੱਚ ਕਹਿੰਦੇ ਰੱਬ ਨੇ ਥੋੜੀ ਜਿਹੀ ਮਿੱਟੀ ਗੁੰਨ ਕੇ ਮਨੁੱਖੀ ਸ਼ਕਲ ਦਾ ਇੱਕ ਵੱਡਾ ਸਾਰਾ ਖਿਡੌਣਾ ਬਣਾਇਆ, ਫਿਰ ਉਸਨੂੰ ਧੁੱਪੇ ਪਾ ਕੇ ਕਈ ਦਿਨ ਸੁਕਾਇਆ। ਜਦੋਂ ਖਿਡੌਣਾ ਚੰਗੀ ਤਰ੍ਹਾਂ ਪੱਕ ਗਿਆ ਤਾਂ ਰੱਬ ਨੇ ਇੱਕ ਰੂਹ ਨੂੰ ਸੱਦਿਆ ਤੇ ਉਸ ਖਿਡੌਣੇ ਵਿੱਚ ਦਾਖਲ ਹੋਣ ਵਾਸਤੇ ਕਿਹਾ। ਰੂਹ ਪੁੱਤ ਵਿੱਚ ਦਾਖਲ ਹੋਣ ਤੋਂ ਘਬਰਾਈ ਤੇ ਟਾਲ ਮਟੋਲ ਕਰਨ ਲੱਗੀ। ਰੱਬ ਦੇ ਹੁਕਮ ਨੂੰ ਉਹ ਟਾਲ ਤਾਂ ਨਹੀਂ ਸਕਦੀ ਸੀ, ਇਸ ਵਾਸਤੇ ਸਾਰੇ ਹਿੱਲੇ ਪਰਤਾ ਕੇ ਅਖੀਰ ਉਹ ਕਹਿਣ ਲੱਗੀ, ਹਜ਼ੂਰ, ਮੈਂ ਇਸ ਵਿੱਚ ਦਾਖਲ ਹੋਣ ਤੋਂ ਇਨਕਾਰ ਨਹੀਂ ਕਰ ਸਕਦੀ, ਪਰ ਇੱਕ ਮੇਰੀ ਵੀ ਸ਼ਰਤ ਅਰਜ਼ ਹੈ। ਰੱਬ ਨੇ ਕਿਹਾ, ਉਹ ਕੀ ਹੈ? ਮੈਨੂੰ ਹਮੇਸ਼ਾ ਲਈ ਇਸ ਬੁੱਤ ਵਿੱਚ ਨਾ ਰਹਿਣ ਦੇਣਾ, ਰੂਹ ਨੇ ਤਰਲੇ ਨਾਲ ਕਿਹਾ। ਰੱਬ ਨੇ ਗੱਲ ਮੰਨ ਲਈ। ਰੂਹ ਨੇ ਬੁੱਤ ਵਿੱਚ ਦਾਖਲ ਹੁੰਦਿਆਂ ਸਾਰੀ ਬੁੱਤ ਵਿੱਚ ਜਾਨ ਪੈ ਗਈ। ਉਹ ਬੁੱਤ ਮਨੁੱਖ ਬਣ ਕੇ ਇੱਧਰ ਉੱਧਰ ਨੱਚਣ ਟੱਪਣ ਲੱਗਾ ਤੇ ਰੂਹ ਜ਼ਿੰਦਗੀ ਦਾ ਆਨੰਦ ਮਾਣਨ ਲੱਗ ਪਈ। ਥੋੜੇ ਚਿਰ ਬਾਅਦ ਜਦੋਂ ਰੱਬ ਬੁੱਤ ਵਿੱਚੋਂ ਰੂਹ ਨੂੰ ਬਾਹਰ ਕੱਢਣ ਲੱਗਾ ਤਾਂ ਰੂਹ ਬੜੀ ਘਬਰਾਈ। ਉਹ ਬਾਹਰ ਨਿਕਲਣ ਲਈ ਬਿਲਕੁਲ ਤਿਆਰ ਨਹੀਂ ਸੀ, ਪਰ ਰੱਬ ਨੇ ਆਪਣਾ ਬਚਨ ਪਾਲਦੇ ਹੋਏ ਰੂਹ ਨੂੰ ਬੁੱਤ ਵਿੱਚੋਂ ਬਾਹਰ ਕੱਢਿਆ। ਕਿਉਂ ਉਸ ਮਨੁੱਖ ਦੀ ਮੌਤ ਹੋ ਗਈ ਤੇ ਇਸ ਤਰ੍ਹਾਂ ਮੌਤ ਨੇ ਦੁਨੀਆਂ ਵਿੱਚ ਮਨੁੱਖ ਅਤੇ ਰੱਬ ਵਿਚਕਾਰ ਇੱਕ ਸਮਝੌਤੇ ਦੇ ਰੂਪ ਵਿੱਚ ਜਨਮ ਲਿਆ। ਸੋ ਇਹ ਧਾਰਨਾ ਸੀ, ਇਹ ਮੁੱਢੀਆਂ ਮੁੱਢ ਸੀ ਕਿ ਮੌਤ ਬਾਰੇ ਜੋ ਬਜ਼ੁਰਗਾਂ ਦਾ ਕਹਿਣਾ ਸੀ, ਬਜ਼ੁਰਗਾਂ ਦਾ ਮੰਨਣਾ ਸੀ। ਸੋ ਸਮੇਂ ਦੇ ਨਾਲ ਨਾਲ ਜਿੰਨਾ ਸਮਾਂ ਲੰਘਦਾ ਗਿਆ, ਪੀਰ ਪੈਗੰਬਰ ਧਰਤੀ ਤਾਂ ਦੇ ਗਏ ਤਾਂ ਉਹਨਾਂ ਨੇ ਇਸ ਚੀਜ਼ਾਂ ਤੇ ਚਾਨਣਾ ਪਾਇਆ ਨਾ, ਕਿੱਦਾਂ ਜਨਮ ਹੁੰਦਾ ਆ। ਹੁਣ ਬੇਸ਼ੱਕ ਅਸੀਂ ਕਹਿ ਦਿੱਤੇ ਜਾਂਦਾ ਮਿੱਟੀ ਦੇ ਅਸੀਂ ਬਣੇ ਆ ਨਾ, ਮਿੱਟੀ ਦਾ ਸਰੀਰ ਆ, ਪਰ ਸਾਨੂੰ ਪੂਰਾ ਪ੍ਰੋਸੈਸ ਨਹੀਂ ਕਈ ਵਾਰ ਪਤਾ ਹੁੰਦਾ ਕਿ ਮਿੱਟੀ ਦਾ ਸਰੀਰ ਕਿੱਦਾਂ ਆ। ਲੇਟੈਸਟ ਧਰਮ ਦੀ ਜੇਕਰ ਗੱਲ ਕਰੀਏ ਤਾਂ ਸਿੱਖ ਧਰਮ ਲੇਟੈਸਟ ਧਰਮ ਹੈ ਨਾ, ਸੋ ਫਿਰ ਜਿਹੜੀ ਚੀਜ਼ ਲੇਟੈਸਟ ਹੋਵੇ ਤਾਂ ਉਹਦੇ ਵਿੱਚ ਨਵੀਆਂ ਹੀ ਗੱਲਾਂ ਹੋਣਗੀਆਂ। ਤਾਂ ਉਹਦੇ ਵਿੱਚ ਸਾਰਾ ਪ੍ਰੋਸੈਸ, ਜੇਕਰ ਅਸੀਂ ਗੁਰਬਾਣੀ ਪੜ੍ਹੀਏ ਤਾਂ ਗੁਰਬਾਣੀ ਦੇ ਵਿੱਚ ਸਾਰਾ ਪ੍ਰੋਸੈਸ ਦੱਸਿਆ ਹੋਇਆ ਆ ਕਿ ਬੰਦੇ ਦਾ ਜਨਮ ਮਿੱਟੀ ਤੋਂ ਕਿੱਦਾਂ ਹੁੰਦਾ, ਪਾਣੀ ਤੋਂ ਕਿੱਦਾਂ ਹੁੰਦਾ। ਸੋ ਇਹਨਾਂ ਜਿਹੜੇ ਪੀਰ ਪੈਗੰਬਰਾਂ ਨੇ ਇਹ ਗੱਲਾਂ ਕਲੀਅਰ ਕੀਤੀਆਂ ਹੋਈਆਂ ਨੇ ਸਾਡੇ ਲਈ। ਤਾਂ ਚਲੋ ਸਿਲਸਿਲਾ ਇਸੇ ਤਰ੍ਹਾਂ ਅੱਗੇ ਵਧਾਉਂਦੇ ਹਾਂ ਤੇ ਮੈਂ ਇੱਕ ਦੋ ਮੁੱਟੀਆਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦਾ। ਬਾਕੀ ਤਾਂ ਤੁਸੀਂ ਹੁਣ ਕਿਤਾਬ ਮੰਗਵਾ ਕੇ ਆਪਣੇ ਘਰੇ ਬੈਠ ਕੇ ਪੜ੍ਹਿਓ ਤੇ ਨਾਲੇ ਤਾਂ ਬੱਚਿਆਂ ਨੂੰ ਸੁਣਾਇਓ ਤੇ ਆਪ ਆਨੰਦ ਮਾਣਿਓ, ਤੇ ਜੇਕਰ ਤੁਹਾਡੇ ਘਰੇ ਬਜ਼ੁਰਗ ਆਏ ਹੋਏ ਆ ਤੇ ਉਹਨਾਂ ਦੀਆਂ ਵੀ ਯਾਦਾਂ ਤਾਜ਼ੀਆਂ ਕਰਿਓ। ਤਾਂ ਅਗਲੀ ਮੁੱਢੀ ਹੈ, ਕਹਿੰਦੇ ਸੂਰਜ ਗਰਮ ਕਿਉਂ ਆ? ਬਚਪਨ ਦੇ ਵਿੱਚ ਚਲੋ ਸਾਨੂੰ ਵੀ ਹੁੰਦੀ ਹੈ ਨਾ ਕਿ ਸੂਰਜ ਵੱਲ ਦੇਖਦੇ ਹਾਂ ਤੇ ਕਿੰਨੀਆਂ ਧਾਰਨਾਵਾਂ, ਜਾਂ ਕਿੰਨੇ ਅਸੀਂ ਛੋਟੇ ਹੁੰਦੇ ਪ੍ਰੋਗਰਾਮ ਦੇਖਦੇ ਹੁੰਦੇ ਸੀਗੇ, ਸੁਣਨ ਹੁੰਦਾ ਸੀਗਾ ਕਿ ਹਨੂੰਮਾਨ ਨੇ ਸੂਰਜ ਨੂੰ ਮੂੰਹ ਚ ਪਾ ਲਿਆ ਸੀ, ਤੇ ਹੋਰ ਅਨੇਕਾਂ ਗੱਲਾਂ ਹੁੰਦੀਆਂ ਸੀਗੀਆਂ ਹਨਾ, ਕਿ ਸੂਰਜ ਦੇ ਕੋਲ ਜਾ ਕੇ ਪਾਣੀ ਪਾ ਕੇ ਆਵਾਂਗੇ, ਅੱਜ ਗਰਮੀ ਬਹੁਤ ਆ, ਠੰਡਾ ਕਰਨਾ। ਤੇ ਜਿਹੜੀ ਅਗਲੀ ਹੈ, ਕਹਿੰਦੇ ਸੂਰਜ ਗਰਮ ਕਿਉਂ ਆ? ਚੰਨ ਤੇ ਸੂਰਜ ਦੋਵੇਂ ਭੈਣ ਭਰਾ ਸਨ। ਇੱਕ ਵਾਰੀ ਉਹਨਾਂ ਦੀ ਮਾਂ ਸਖ਼ਤ ਬਿਮਾਰ ਪੈ ਗਈ। ਮਾਂ ਨੇ ਚੰਨ ਨੂੰ ਆਟਾ ਗੁੰਨਣ ਲਈ ਤੇ ਸੂਰਜ ਨੂੰ ਅੱਗ ਬਾਲਣ ਲਈ ਕਿਹਾ। ਸੂਰਜ ਨੇ ਪਹਿਲਾਂ ਨਾ ਕਰ ਦਿੱਤੀ, ਪਰ ਜਦੋਂ ਮਾਂ ਬਹੁਤ ਗੁੱਸੇ ਹੋਈ ਤਾਂ ਉਹ ਅੱਗ ਭਖਾਣ ਲੱਗਾ। ਜਦੋਂ ਅੱਗ ਚੰਗੀ ਤਰ੍ਹਾਂ ਭੱਕ ਗਈ ਤਾਂ ਸੂਰਜ ਨੇ ਸ਼ਰਾਰਤ ਨਾਲ ਇੱਕ ਦੋ ਅੰਗਿਆਰੇ ਮਾਂ ਵੱਲ ਸੁੱਟਦੇ ਹੋਏ ਕਿਹਾ, ਇਹ ਲੈ ਮਾਂ ਅੱਗ ਭੱਕ ਗਈ ਆ। ਅਚਾਨਕ ਅੰਗਿਆਰੇ ਮਾਂ ਦੀ ਮੰਜੀ ਉੱਤੇ ਜਾ ਡਿੱਗਾ, ਜਿਸ ਨਾਲ ਮੰਜੀ ਨੂੰ ਅੱਗ ਲੱਗ ਗਈ। ਉਸ ਵੇਲੇ ਚੰਨ ਨੇ ਪਾਣੀ ਪਾ ਕੇ ਅੱਗ ਬੁਝਾਈ। ਮਾਂ ਨੇ ਕ੍ਰੋਧ ਵਿੱਚ ਆ ਕੇ ਸੂਰਜ ਨੂੰ ਸ਼ਰਾਪ ਦਿੱਤਾ, ਜਾ ਤੂੰ ਸਦਾ ਸੜਦਾ ਰਹੇ। ਸੋ ਫਿਰ ਉਸ ਦਿਨ ਤੋਂ ਬਾਅਦ ਤੁਹਾਡੇ ਹੁਣ ਸਾਹਮਣੇ ਹੀ ਆ ਸੂਰਜ। ਇੰਨੀ ਗਰਮੀ ਹੁੰਦੀ, ਪਰਥ ਵਾਲਿਆਂ ਨੂੰ ਜ਼ਿਆਦਾ ਪਤਾ, ਕੱਲ ਬਹੁਤ 37 degrees ਤੱਕ ਤਾਪਮਾਨ ਗਿਆ ਹੋਇਆ ਸੀ। ਸੋ ਇਹ ਕਾਰਨ ਆ ਕਿ ਚਲੋ ਇਹਦੇ ਵਿੱਚੋਂ ਘੱਟੋ ਘੱਟ ਜੇ ਕੱਢਣਾ ਹੋਵੇ ਤਾਂ ਇੰਨਾ ਕਿ ਮਾਂ ਨੂੰ ਕਲਪਾਓ, ਮਾਂ ਨੂੰ ਨਾ ਕਲਪਾਓ। ਸੋ ਉਹਨਾਂ ਦਾ ਸਤਿਕਾਰ ਕਰੋ। ਪਰ ਜੋ ਲਿਖਿਆ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਹਰੇਕ ਗੱਲ ਦਾ ਜਵਾਬ ਪਹਿਲੇ ਪਹਿਲ ਏਦਾਂ ਹੀ ਦੇ ਦਿੱਤਾ ਜਾਂਦਾ ਸੀ ਨਾ, ਕਿ ਬਿਨਾਂ ਸੋਚੇ ਸਮਝੇ ਜਾਂ ਕਹਿ ਲਓ ਕੀ ਕਹਾਣੀਆਂ ਬਣਾਈਆਂ ਰੱਖੀਆਂ ਹੋਈਆਂ ਸੀ। ਸੋ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੁੱਟੀਆਂ ਦਾ ਜਾਂ ਕਹਾਣੀਆਂ ਦਾ ਸਿਲਸਿਲਾ ਇੰਨਾ ਹੀ। ਤੇ ਮੈਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਸਵਾਲ ਵੀ ਪੁੱਛਿਆ ਸੀਗਾ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਕਿ ਵਣਜਾਰਾ ਬੇਦੀ ਜੀ ਦਾ ਪੂਰਾ ਨਾਮ ਕੀ ਆ। ਇਹ ਕਿਤਾਬ ਤੁਸੀਂ ਬਾਤਾਂ ਮੁੱਢ ਕਦੀਮ ਦੀਆਂ ਸਾਨੂੰ ਪੰਜਾਬ ਰੀਡਿੰਗ ਗਰੁੱਪ ਦੇ ਫੇਸਬੁੱਕ ਪੇਜ ਤੇ ਜਾ ਕੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਜੇਕਰ ਤੁਸੀਂ ਮੰਗਵਾਉਣਾ ਚਾਹੁੰਦੇ ਹੋ, ਜਾਂ ਕੋਈ ਵੀ ਜਿਹੜੀ ਇੰਟਰਨੈਟ ਦੇ ਉੱਤੇ ਵੈਬਸਾਈਟਸ ਨੇ, ਜੇਕਰ ਤੁਸੀਂ ਪੰਜਾਬ ਵਿਜ਼ਿਟ ਕਰ ਰਹੇ ਹੋ ਆਪ ਵੀ ਜਾ ਕੇ ਉੱਥੋਂ ਲਿਆ ਸਕਦੇ ਹੋ, ਤਾਂ ਜਾਂ ਕਿਸੇ ਵੀ ਵੈਬਸਾਈਟ ਦੇ ਉੱਤੋਂ ਜਿਹੜੀਆਂ ਪੰਜਾਬੀ ਦੀਆਂ ਵੈਬਸਾਈਟਸ ਨੇ ਕਿਤਾਬਾਂ ਮੰਗਵਾਈਆਂ ਨੇ ਉੱਥੋਂ ਵੀ ਤੁਸੀਂ ਮੰਗਵਾ ਕੇ ਪੜ੍ਹ ਸਕਦੇ ਹੋ। ਅਤੇ ਬਹੁਤ ਹੀ ਸੋਹਣੀ ਕਿਤਾਬ ਹੈ ਅਤੇ ਵਣਜਾਰਾ ਬੇਦੀ ਜੀ ਦੀਆਂ ਸਾਰੀਆਂ ਕਿਤਾਬਾਂ ਵੀ ਬਹੁਤ ਖੂਬਸੂਰਤ ਲਿਖੀਆਂ ਹੋਈਆਂ ਨੇ। ਸੋ ਇਹਨਾਂ ਕਿਤਾਬਾਂ ਨਾਲ ਜੇਕਰ ਅਸੀਂ ਸਾਂਝ ਵਧਾਵਾਂਗੇ, ਇੱਕ ਤਾਂ ਆਪ ਕਲਚਰ ਨਾਲ ਜੁੜੇ ਰਹਾਂਗੇ, ਆਪਣੇ ਸੱਭਿਆਚਾਰ ਨਾਲ ਜੁੜੇ ਰਹਾਂਗੇ, ਅਤੇ ਫਿਰ ਤੁਹਾਨੂੰ ਬਹੁਤੇ ਐਫਰਟਸ ਨਹੀਂ ਪਾਉਣੇ ਪੈਣੇ। ਜੇਕਰ ਤੁਸੀਂ ਕਹਾਣੀਆਂ ਸੁਣਾਓਗੇ ਤਾਂ ਬੱਚੇ ਆਪਣੇ ਆਪ ਹੀ ਪੰਜਾਬੀ ਬੋਲਣ ਸਮਝਣ ਲੱਗ ਜਾਣਗੇ। ਸੋ ਜਿੱਦਾਂ ਕਿ ਹਰ ਵਾਰ ਤੁਹਾਨੂੰ ਕਿ ਅਪੀਲ ਹੀ ਕੀਤੀ ਜਾਂਦੀ ਹੈ ਕਿ ਫੋਰਸ ਨਾ ਕਰੋ ਬੱਚਿਆਂ ਨੂੰ, ਕਿਉਂਕਿ ਇੱਥੋਂ ਦੀ ਆਬੋ ਹਵਾ 'ਚ ਹੀ ਆ ਕਿ ਉਹਨਾਂ ਨੂੰ ਅੰਗਰੇਜ਼ੀ ਹੀ ਬੋਲਣੀ। ਪਰ ਲੰਘਦੇ ਵੜਦੇ ਮੈਂ ਕਈ ਦੇਖੂ ਵੀ ਝਟਕਾ ਮਾਰ ਜਾਂਦੇ, ਪੰਜਾਬੀ 'ਚ ਗੱਲ ਕਰੋ, ਏਦਾਂ ਤਾਂ ਨਹੀਂ ਉਹਨੂੰ ਬੋਲਣ ਲੱਗਣਾ, ਜਿੰਨਾ ਮਰਜ਼ੀ ਜ਼ੋਰ ਲਗਾ ਲਓ। ਪਰ ਜੇਕਰ ਪਿਆਰ ਨਾਲ ਢੰਗ ਤਰੀਕੇ ਸੋਹਣੇ ਵਰਤੋਂਗੇ, ਨਾਲੇ ਤਾਂ ਆਪ ਬਚੇ ਰਹੋਗੇ ਅਤੇ ਨਾਲੇ ਆਪਣੀ ਅਗਲੀ ਜਨਰੇਸ਼ਨ ਨੂੰ ਤੁਸੀਂ ਪੰਜਾਬੀ ਨਾਲ ਢੰਗ ਸਿਰ ਜੋੜ ਸਕੋਗੇ। ਸੋ ਹੁਣ ਗੱਲ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਮੈਸੇਜ ਭੇਜੇ। ਸਿਡਨੀ ਤੋਂ ਆਪਣੇ ਭਿੰਦਰ ਕਿਸ਼ਨਪੁਰੀਆ ਸਾਹਿਬ ਜੀ ਨੇ ਮੈਸੇਜ ਭੇਜਿਆ ਅਤੇ ਉਹਨਾਂ ਨੇ ਸਹੀ ਨਾਮ ਦੱਸਿਆ। ਸਤਿ ਸ਼੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ ਅਤੇ ਭਾਅ ਜੀ ਤੁਹਾਨੂੰ ਕਿਤਾਬ ਮਿਲੇਗੀ, ਪਰ ਤੁਹਾਨੂੰ ਕਿਤਾਬ ਮਿਲੇਗੀ ਜਦੋਂ ਤੁਸੀਂ ਸਟਾਲ 'ਤੇ ਆ ਕੇ ਸਾਨੂੰ ਮਿਲੋਗੇ ਅਤੇ ਉੱਥੋਂ ਆਪਣੀ ਮਨਪਸੰਦ ਦੀ ਕੋਈ ਵੀ ਇੱਕ ਕਿਤਾਬ ਤੁਸੀਂ ਲਿਜਾ ਸਕੋਗੇ। ਵੈਸੇ ਜਵਾਬ ਜਿਨ੍ਹਾਂ ਨੇ ਦਿੱਤੇ ਨੇ, ਮਨਦੀਪ ਸਿੱਧੂ ਜੀ, ਨਪਿੰਦਰ ਰਹਿਲ ਮੈਲਬਨ ਤੋਂ ਅਤੇ ਨਰਿੰਦਰ ਰਾਠੌਰ ਜੀ ਨੇ ਸਾਨੂੰ ਜਵਾਬ ਭੇਜੇ। ਪਰ ਪਹਿਲੇ ਦੋ ਜਵਾਬ ਜਿਹੜੇ ਭੇਜੇ ਨੇ ਉਹਨਾਂ ਵਿੱਚ ਨੇ ਭਿੰਦਰ ਕਿਸ਼ਨਪੁਰੀਆ ਜੀ ਅਤੇ ਮਨਜੀਤ ਸਿੱਧੂ ਜੀ ਨੇ ਜਿਨ੍ਹਾਂ ਨੇ ਸਾਨੂੰ ਜਵਾਬ ਭੇਜੇ। ਮਨਜੀਤ ਸਿੱਧੂ ਜੀ, ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਸਾਨੂੰ ਸਾਂਝਾ ਕਰ ਦਿਓ ਅਤੇ ਉਹਨਾਂ ਨੇ ਤਾਂ ਆਹ ਤੋਂ ਤਾਂ ਗੂਗਲ ਤੋਂ ਸਰਚ ਮਾਰੀ ਲੱਗਦੀ, ਜਿੰਨੀ ਇਨਫੋਰਮੇਸ਼ਨ ਉਹਨੂੰ ਪ੍ਰੋਵਾਈਡ ਕਰ ਦਿੱਤੀ ਅਤੇ ਜਿਸ ਢੰਗ ਨਾਲ ਪ੍ਰੋਵਾਈਡ ਕੀਤੀ ਹੈ। ਤਾਂ ਨਵਦੀਪ ਕੌਰ ਜੀ ਨੇ ਵੀ ਸਾਂਝ ਬਣਾਈ ਆ ਪ੍ਰੋਗਰਾਮ ਦੇ ਵਿੱਚ ਅਤੇ ਉਹਨਾਂ ਨੇ ਵੀ ਨਾਮ ਦੱਸਿਆ ਕਿ ਸੁਹਿੰਦਰ ਸਿੰਘ ਜੀ ਨਾਮ ਹੈ ਇਹਨਾਂ ਦਾ, ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਪੂਰਾ ਨਾਮ ਹੈ ਇਹਨਾਂ ਦਾ। ਤਾਂ ਨਵਦੀਪ ਕੌਰ ਜੀ ਤੁਸੀਂ ਥੋੜ੍ਹੀ ਜਿਹੀ ਲੇਟ ਹੋ ਗਏ, ਪਰ ਕੋਈ ਨਹੀਂ, ਤੁਹਾਡੀ ਪਹਿਲੀ ਕਿਤਾਬ ਵੀ ਪੈਂਡਿੰਗ ਹੈ, ਪਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਦੋਂ ਸਵਾਲ ਪੁੱਛਾਂ ਅਤੇ ਚਲੋ ਸਵਾਲ ਦਾ ਟਾਈਮ ਪੱਕਾ ਰੱਖ ਲਵਾਂਗੇ। ਜਿਹੜੀ ਪ੍ਰੋਗਰਾਮ ਦੀ ਮਿਡ ਬ੍ਰੇਕ ਆਉਂਦੀ ਆ, ਜੋ ਬ੍ਰੇਕ ਆਉਂਦੀ, ਬ੍ਰੇਕ ਤੋਂ ਤੁਰੰਤ ਬਾਅਦ ਹੀ ਸਵਾਲ ਪੁੱਛਿਆ ਜਾਏਗਾ ਅਤੇ ਤਾਂ ਤੁਸੀਂ ਜਵਾਬ ਦੇ ਸਕੋ। ਅੱਗੇ ਪਿੱਛੇ ਹੋਣ ਨਾ ਕਿਸੇ ਬੰਦੇ ਦੇ ਕੋਲ ਫੋਨ ਨਹੀਂ ਹੁੰਦਾ ਜਾਂ ਪ੍ਰੋਗਰਾਮ ਆਪਣੇ ਕੰਮ 'ਚ ਬਿਜ਼ੀ ਹੁੰਦਾ ਹੈ। ਤਾਂ ਹੁਣ ਹਰ ਵਾਰ, ਹਰ ਵੀਰਵਾਰ ਨੂੰ ਅਸੀਂ ਉਦੋਂ ਹੀ ਸਵਾਲ ਪੁੱਛਾਂਗੇ ਜਦੋਂ ਬ੍ਰੇਕ ਤੋਂ ਬਾਅਦ ਤੁਰੰਤ ਬਾਅਦ ਸਵਾਲ ਪੁੱਛਿਆ ਕਰਾਂਗੇ। ਸੋ ਨਪਿੰਦਰ ਰਹਿਲ ਜੀ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਸਰੋਤਿਆਂ ਨੂੰ ਅਤੇ ਜਵਾਬ ਸਹੀ ਜਵਾਬ ਦਿੱਤਾ ਸੀਗਾ ਸੁਹਿੰਦਰ ਸਿੰਘ ਜੀ, ਵਣਜਾਰਾ ਬੇਦੀ, ਨਰਿੰਦਰ ਰਾਠੌਰ ਜੀ ਨੇ ਵੀ ਸਹੀ ਜਵਾਬ ਦਿੱਤਾ ਅਤੇ ਨਵਦੀਪ ਕੌਰ ਜੀ ਨੇ ਵੀ ਸਹੀ ਜਵਾਬ ਦਿੱਤਾ। ਪਰ ਪਹਿਲੇ ਦੋ ਵਿਨਰ ਨੇ ਭਿੰਦਰ ਕਿਸ਼ਨਪੁਰੀਆ ਸਿਡਨੀ ਤੋਂ ਤੇ ਮਨਜੀਤ ਸਿੱਧੂ ਜੀ। ਤੇ ਮਨਜੀਤ ਸਿੱਧੂ ਜੀ ਨੂੰ ਬੇਨਤੀ ਹੋ ਆਪਣਾ ਫੋਨ ਨੰਬਰ ਜ਼ਰੂਰ ਸਾਨੂੰ ਸਾਂਝਾ ਕਰ ਦੇਣ ਤੇ ਐਡਰੈਸ ਜ਼ਰੂਰ ਆਪਣਾ ਈਮੇਲ ਕਰ ਦੇਣ ਸਾਨੂੰ ਪ੍ਰੋਗਰਾਮ ਦੇ ਵਿੱਚ। ਤੇ ਦੋਸਤੋ ਅੱਜ ਦੇ ਕਿਤਾਬ ਵਾਲੇ ਸੈਕਸ਼ਨ ਦੇ ਵਿੱਚ ਇੰਨਾ ਹੀ ਤੇ ਕਿਤਾਬ ਦਾ ਨਾਮ ਸੀ ਬਾਤਾਂ ਮੁੱਢ ਕਦੀਮ ਦੀਆਂ, ਜ਼ਰੂਰ ਮੰਗਵਾ ਕੇ ਪੜ੍ਹੋ ਤੇ ਕਹਾਣੀਆਂ ਦਾ ਆਨੰਦ ਮਾਣੋ। ਤਾਂ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਤੁਸੀਂ ਇੱਕ ਗੀਤ ਸੁਣੋ, ਗੀਤ ਤੋਂ ਉਸ ਪਾਰ ਤੁਹਾਡੇ ਨਾਲ ਭਾਰਤ ਦੀਆਂ ਪੰਜਾਬ ਦੀਆਂ ਖਬਰਾਂ ਸਾਂਝੀਆਂ ਕਰਾਂਗੇ ਤੇ ਤੁਸੀਂ ਵੀ ਸਾਡੇ ਨਾਲ ਖਬਰ ਸਾਂਝੀ ਕਰੋਗੇ। ਚਾਹਲ ਸਾਹਿਬ ਨੇ ਸਾਡੇ ਨਾਲ ਖਬਰ ਸਾਂਝੀ ਕੀਤੀ ਸੀ, ਉਹ ਇਸ ਬ੍ਰੇਕ ਤੋਂ ਬਾਅਦ ਸਾਂਝੀ ਕਰਦੇ ਤੁਹਾਡੇ ਨਾਲ। ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾ। ਮਿਲਦੇ ਹਾਂ ਗੀਤ ਤੋਂ ਬਾਅਦ। ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਮੈਂ ਜਿੰਦਰਾ ਟੁੱਟਿਆ ਵੇਖਿਆ ਕਿ ਜਿੰਦਰੇ ਵਾਲੀ ਦੁਕਾਨ ਦਾ ਤੇ ਖਬਰਾਂ ਦਾ ਹੀ ਚਲੋ ਹੁਣ ਸੈਸ਼ਨ ਸ਼ੁਰੂ ਕਰਨਾ ਸੀ ਤਾਂ ਭਾਜੀ ਨੇ ਸਰਬਜੀਤ ਭਾਜੀ ਨੇ ਵਾਧਾ ਕੀਤਾ ਖਬਰ ਦੇ ਵਿੱਚ ਗੀਤ ਸੁਣਦੇ ਹੋਏ। ਕਹਿੰਦੇ ਪਟਿਆਲੇ ਸੀਸੀਟੀਵੀ ਕੈਮਰੇ ਲਗਾਉਣ ਵਾਲੀ ਦੁਕਾਨ ਦੇ ਵਿੱਚ ਹੀ ਚੋਰੀ ਹੋ ਗਈ ਲਾਸਟ ਵੀਕ। ਸੋ ਗੀਤ ਵੀ ਸੱਚਾਈ ਤੇ ਹੀ ਨਾ, ਕਈ ਗੀਤ ਸੱਚਾਈ ਨੂੰ ਬਿਆਨ ਕਰਦੇ ਹੁੰਦੇ ਆ ਤੇ ਉਹ ਲੋਕਾਂ ਦੇ ਘਰਾਂ ਚ ਸੀਸੀਟੀਵੀ ਲਾਉਂਦੇ ਆ ਕਿ ਚੋਰੀ ਨਾ ਹੋਵੇ, ਪਰ ਉਹਨੇ ਆਪਣੀ ਦੁਕਾਨ ਦੇ ਵਿੱਚ ਚੋਰੀ ਹੋ ਗਈ। ਲੋ ਹੁਣ ਭਾਰਤ ਦੀਆਂ ਖਬਰਾਂ ਵੱਲ ਚੱਲਦੇ ਆ, ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੇ ਕੁਛ ਇਨਫੋਰਮੇਸ਼ਨ ਜੋ ਸਟੇਟ ਦੀਆਂ ਸੀਗੀਆਂ ਉਹ ਵੀ ਤੁਹਾਨੂੰ ਇਸ ਸੈਸ਼ਨ ਦੇ ਵਿੱਚ ਕਰਾਂਗੇ ਸਾਂਝੀਆਂ। ਤਾਂ ਸਭ ਤੋਂ ਪਹਿਲਾਂ ਕਹਿੰਦੇ ਦਿੱਲੀ ਮੈਟਰੋ ਲਾਈਨ ਤੇ ਪਿਛਲੇ 3 ਮਹੀਨਿਆਂ ਤੋਂ ਚੋਰੀ ਕੀਤੀ ਗਈ ਹੈ 2 ਕਰੋੜ ਦੀ ਕੇਬਲ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਦੱਸਿਆ ਕਿ ਹਾਲ ਹੀ ਦੇ ਵਿੱਚ ਸ਼ੁਰੂ ਹੋਈ ਮਜੈਟਾ ਲਾਈਨ ਦੇ ਪਿਛਲੇ 3 ਮਹੀਨਿਆਂ ਦੌਰਾਨ ਕਰੀਬ 2 ਕਰੋੜ ਦੀ ਪਾਵਰ ਕੇਬਲ ਦੀ ਚੋਰੀ ਹੋ ਗਈ ਹੈ। ਇਸ ਦੌਰਾਨ ਕਰੀਬ 15 ਮਾਮਲਿਆਂ ਦੇ ਵਿੱਚ 3,750 ਮੀਟਰ ਕੇਬਲ ਚੋਰੀ ਹੋਈ ਆ ਤੇ ਬਤੌਰ DSRC ਅਗਰ ਚੋਰੀ ਜਾਰੀ ਰਹੀ ਤਾਂ ਮੈਟਰੋ ਸੇਵਾ ਪ੍ਰਭਾਵਿਤ ਹੋ ਸਕਦੀ ਆ। ਇਸ ਤੋਂ ਅਗਲੀ ਖਬਰ ਦੇ ਵਿੱਚ ਬਾਤੀ ਦੇ ਵਿੱਚ ਅੱਤਵਾਦੀ ਮੁਕਾਬਲੇ ਦੌਰਾਨ 5 ਜਵਾਨ ਸ਼ਹੀਦ ਹੋਏ ਆ। ਸੋ ਉੱਤਰੀ ਕਸ਼ਮੀਰ ਤੇ ਕੁਪਵਾੜਾ ਚ ਮੰਗਲਵਾਰ ਤੋਂ ਸ਼ੁਰੂ ਹੋਏ ਮੁਕਾਬਲੇ ਚ ਬੁੱਧਵਾਰ ਨੂੰ 5 ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਿਆ, ਜਿਨ੍ਹਾਂ ਵਿੱਚ 3 ਫੌਜੀ ਤੇ 2 ਪੁਲਿਸ ਮੁਲਾਜ਼ਮ ਸ਼ਾਮਲ ਸਨ। ਤੇ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਫੌਜ ਦੇ 1 ਕਮਾਂਡਰ ਤੇ ਪੁਲਿਸ ਦੇ 1 ਸਬ ਇੰਸਪੈਕਟਰ ਸਮੇਤ 4 ਸੁਰੱਖਿਆ ਮੁਲਾਜ਼ਮਾਂ ਜ਼ਖਮੀ ਵੀ ਹੋਏ ਆ। ਤੇ ਇਸ ਦਰਮਿਆਨ ਇੱਕ ਹੋਰ ਅੱਤਵਾਦੀ ਦੇ ਮਾਰੇ ਜਾਣ ਦੇ ਨਾਲ ਹੀ ਮੁਕਾਬਲੇ ਚ ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ 5 ਹੋ ਗਈ ਆ। ਤੇ ਫੌਜ ਨੇ ਸੂਬਾ ਪੁਲਿਸ ਦੀ ਸਾਂਝੀ ਟੀਮ ਨੇ ਮੰਗਲਵਾਰ ਨੂੰ ਦੁਪਹਿਰ ਬਾਅਦ ਕਰੀਬ 3:30 ਵਜੇ ਦੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਤੇ ਜੰਗਲ ਦੀ ਤਲਾਸ਼ੀ ਸ਼ੁਰੂ ਕੀਤੀ ਸੀ ਤੇ ਇਸ ਮੁਹਿੰਮ ਚ ਫੌਜ ਦੇ ਪੈਰਾ ਕਮਾਂਡੋ ਨੇ ਵੀ ਹਿੱਸਾ ਲਿਆ ਸੀ। ਤੇ ਦੇਰ ਸ਼ਾਮ ਮੁਕਾਬਲੇ ਚ ਫੌਜ ਦਾ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ ਤੇ 1 ਅੱਤਵਾਦੀ ਮਾਰਿਆ ਗਿਆ। ਤੇ ਸੂਤਰਾਂ ਨੇ ਦੱਸਿਆ ਕਿ ਇਸ ਮੁਕਾਬਲੇ ਚ ਸੂਬਾ ਪੁਲਿਸ ਦਾ ਸਬ ਇੰਸਪੈਕਟਰ ਹਰਵਿੰਦਰ ਸਿੰਘ, 1 ਕਾਂਸਟੇਬਲ, ਫੌਜ ਦਾ 1 ਕਮਾਂਡੋ ਤੇ CRPF ਦਾ 1 ਜਵਾਨ ਜ਼ਖਮੀ ਹੋ ਗਿਆ। ਤੇ ਇਹਨਾਂ ਸਾਰਿਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤੇ ਇੱਕ ਅੰਕੜੇ ਤੁਹਾਡੇ ਨਾਲ ਸਾਂਝੇ ਕਰਦੇ ਆ, ਕਹਿੰਦੇ ਦੇਸ਼ ਦੇ ਵਿੱਚ 4 ਲੱਖ ਤੋਂ ਵੱਧ ਨੇ ਭਿਖਾਰੀ, ਪੱਛਮੀ ਬੰਗਾਲ ਪਹਿਲੇ ਤੇ UP ਦੂਸਰੇ ਨੰਬਰ ਤੇ ਹੈ ਦੱਸਿਆ ਜਾ ਰਿਹਾ। ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰੀ ਥਾਵਰ ਚੰਦ ਗਹਿਲੋਤ ਨੇ ਦੱਸਿਆ ਕਿ 2011 ਦੀ ਜਨਗਣਨਾ ਦੇ ਮੁਤਾਬਕ ਦੇਸ਼ ਵਿੱਚ 4 ਲੱਖ ਤੋਂ ਵੱਧ ਭਿਖਾਰੀ ਖਾਨਾ ਬਦੋਸ਼ ਨੇ, ਜਿਨ੍ਹਾਂ ਚ 2,21,673 ਪੁਰਸ਼ ਤੇ 1,91,997 ਦੇ ਕਰੀਬ ਔਰਤਾਂ ਸ਼ਾਮਲ ਨੇ। ਗਹਿਤੌਲ ਨੇ ਦੱਸਿਆ ਕਿ ਇਹਨਾਂ ਚ ਵਧੇਰੇ ਭਿਖਾਰੀ ਪੱਛਮ ਬੰਗਾਲ, ਜਿਹਨਾਂ ਦੀ ਗਿਣਤੀ 81,244 ਤੇ ਜਦਕਿ ਉੱਤਰ ਪ੍ਰਦੇਸ਼ ਦੇ ਵਿੱਚ 65,835 ਦੀ ਸੰਖਿਆ ਦੇ ਨਾਲ ਦੂਜੇ ਸਥਾਨ ਤੇ ਨੇ। ਤੇ ਅਗਲੀ ਖਬਰ ਦੇ ਵਿੱਚ ਹੈਲਮਟ ਨੂੰ ਯਕੀਨੀ ਬਣਾਉਣ ਲਈ ਕੀਤਾ ਹਾਈਕੋਰਟ ਦੇ ਆਰਡਰ ਆਏ ਨੇ। ਕਹਿੰਦੇ 2-ਪਹੀਆ ਵਹੀਕਲ ਚਾਲਕ ਵੱਲੋਂ ਹੈਲਮਟ ਪਹਿਨਣ ਨੂੰ ਯਕੀਨੀ ਬਣਾਉਣ ਲਈ ਹਾਈਕੋਰਟ ਦੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਜਵਾਬ ਮੰਗਿਆ ਹੈ। ਤੇ ਹੈਲਮਟ ਨਾ ਪਹਿਨਣ ਦੇ ਸੰਬੰਧ ਵਿੱਚ ਹਾਈਕੋਰਟ ਦਾ ਦਾਇਰ ਪਟੀਸ਼ਨ ਤੇ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਹੈਲਮਟ ਦੀ ਵਰਤੋਂ ਜ਼ਰੂਰੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਇਸ ਦੀ ਵਰਤੋਂ ਨਹੀਂ ਕਰਦੇ। ਇਸ ਤੇ ਸਟੇਟਸ ਰਿਪੋਰਟ ਮੰਗਦੇ ਹੋਏ ਹਾਈਕੋਰਟ ਨੇ ਕਿਹਾ ਕਿ ਰਿਪੋਰਟ ਵਿੱਚ ਸਿਰਫ ਚਲਾਨਾਂ ਦੀ ਜਾਣਕਾਰੀ ਦੀ ਬਜਾਏ ਹੈਲਮਟ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਜਾਵੇ। ਤੇ ਆਪਣੇ ਨਾਲ ਚਾਹਲ ਜੀ ਨੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਡਰਬਨ ਦੇ ਸਿੱਖ ਭਾਈਚਾਰੇ ਵੱਲੋਂ ਮਾਰਕਸ ਚੱਕਰਵਰਤ ਦੇ ਕਹਿਰ ਤੋਂ ਬਾਅਦ ਜਿਹੜਾ ਜ਼ਰੂਰਤਮੰਦ ਲੋਕਾਂ ਨੂੰ ਮੁਫ਼ਤ ਵਿੱਚ ਭੋਜਨ ਤੇ ਪੀਣ ਪਦਾਰਥ ਮੁਹੱਈਆ ਕਰਾਉਣ ਦੀਆਂ ਖਬਰਾਂ ਨੇ ਤੇ ਉਹ ਖਬਰ ਸਾਡੇ ਨਾਲ ਸਾਂਝੀ ਕੀਤੀ ਸੀ। ਖਬਰ ਦਾ ਸੋਰਸ SBS ਨੇ ਤੇ ਇਹ ਖਬਰ ਪ੍ਰੀਤਿੰਦਰ ਗਰੇਵਾਲ ਵੱਲੋਂ ਲਿਖੀ ਗਈ ਹੈ। ਸੋ ਕਹਿੰਦੇ ਜਿਹੜਾ ਚੱਕਰਵਾਤ ਨੇ ਨਦਰਨ ਟੈਰੀਟਰੀ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਝੰਝੋੜ ਕੇ ਰੱਖ ਦਿੱਤਾ ਸੀ ਤਾਂ ਇਹ ਡਰਬਨ ਦੇ 30 ਸਾਲਾ ਇਤਿਹਾਸ 'ਚ ਸਭ ਤੋਂ ਭਿਆਨਕ ਚੱਕਰਵਾਤ ਸੀ। ਸ਼ਨਿਚਰਵਾਰ ਨੂੰ ਆਏ ਇਸ ਤੱਟਵਰਤੀ ਕੈਟਾਗਰੀ ਦੇ 2 ਸਾਈਕਲੋਨ ਕਰਕੇ ਹਜ਼ਾਰਾਂ ਲੋਕਾਂ ਨੂੰ ਬਿਨਾਂ ਬਿਜਲੀ ਗੈਸ ਪਾਣੀ ਦੇ ਸਬਰ ਕਰਨਾ ਪਿਆ। ਰਾਹਤ ਤੇ ਬਚਾਅ ਕੰਮਾਂ ਦੇ ਚੱਲਦਿਆਂ ਉੱਥੇ ਵੱਸਦੇ ਸਿੱਖ ਭਾਈਚਾਰੇ ਨੇ ਮਦਦ ਲਈ ਹੱਥ ਅੱਗੇ ਵਧਾਇਆ ਤੇ ਉਹਨਾਂ ਵੱਲੋਂ ਲੋਕਾਂ ਨੂੰ ਮੁਫ਼ਤ ਭੋਜਨ ਦੀ ਸੇਵਾ ਕਰਨ ਦੀਆਂ ਖ਼ਬਰਾਂ ਹਨ। ਆਪਣੇ ਇਹਨਾਂ ਸਮਾਜ ਸੇਵੀ ਕੰਮਾਂ ਲਈ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਿਰਫ ਸਿਫਤ ਸੁਣਨ ਨੂੰ ਮਿਲ ਰਹੀ ਹੈ। ਡਾਰਬਨ ਵਿੱਚ ਸਿੱਖ ਭਾਈਚਾਰੇ ਦੇ ਤਕਰੀਬਨ 250 ਪਰਿਵਾਰ ਅਤੇ ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸੋ ਇਹ ਸਨ ਕੁਛ ਖ਼ਬਰਾਂ ਭਾਰਤ ਤੋਂ ਤੇ ਸਾਡੇ ਨਾਲ ਮੈਸੇਜ ਦੇ ਜ਼ਰੀਏ ਈਮੇਲ ਦੇ ਜ਼ਰੀਏ ਮਨਜੀਤ ਸਿੱਧੂ ਜੀ ਪ੍ਰੋਗਰਾਮ ਦੇ ਵਿੱਚ ਦੁਬਾਰਾ ਤੋਂ ਜੁੜੇ ਨੇ। ਕਹਿੰਦੇ ਮੈਂ ਮੈਸੇਜ ਪਹਿਲਾਂ ਲਿਖ ਲਿਆ ਸੀ, ਮੈਨੂੰ ਪਤਾ ਸੀ ਕਿ ਤੁਸੀਂ ਇਹ ਸਵਾਲ ਹੀ ਪੁੱਛੋਗੇ। ਵਾਹ ਕਿਆ ਬਾਤ ਆ, ਤੁਸੀਂ ਮੈਸੇਜ ਭੇਜਣ ਦਾ ਤੇ ਸਵਾਲ ਪੁੱਛਣ ਦਾ ਸਮਾਂ ਨੋਟ ਕਰੋ ਜੀ, ਇੰਨਾ ਲੰਬਾ ਮੈਸੇਜ ਉਹ ਵੀ ਪੰਜਾਬੀ ਵਿੱਚ ਲਿਖਣਾ ਮੁਸ਼ਕਿਲ ਹੈ ਜੀ। ਹਾਂ ਬਿਲਕੁਲ ਭਾਅ ਜੀ, ਤੁਹਾਨੂੰ ਸਮਾਂ ਦੱਸਤਾ ਕਿ ਪ੍ਰੋਗਰਾਮ ਦੇ ਮਿਡ ਵਿੱਚ, ਵੈਸੇ ਤਾਂ ਹੁਣ ਸਮਾਂ ਇੱਕ ਹੋ ਜਾਣਾ ਅਪ੍ਰੈਲ ਤੋਂ, ਤਾਂ 8 ਵਜੇ ਪ੍ਰੋਗਰਾਮ ਸ਼ੁਰੂਆਤ ਹੁੰਦੀ ਆ ਤੇ ਤੁਹਾਨੂੰ ਅਸੀਂ 9 ਵਜੇ ਸਵਾਲ ਪੁੱਛਿਆ ਕਰਾਂਗੇ, ਜਿਹੜੀ ਬ੍ਰੇਕ ਤੋਂ ਬਾਅਦ ਤੁਰੰਤ ਬਾਅਦ ਸਵਾਲ ਪੁੱਛਿਆ ਕਰਾਂਗੇ। ਪਰ ਤੁਹਾਡੇ ਵੀ ਦੂਰ ਦੇਸ਼ੀ ਦੇ ਕੀ ਕਹਿਣੇ ਕਿ ਤੁਹਾਨੂੰ ਪਤਾ ਸੀ ਕਿ ਕੀ ਸਵਾਲ ਪੁੱਛਣਾ। ਸੋ ਚੰਗਾ ਲੱਗਾ ਜਾਣ ਕੇ, ਤੇ ਜੇਕਰ ਤੁਸੀਂ ਸਿਡਨੀ ਸਿੱਖ ਗੇਮਸ ਤੇ ਆ ਰਹੇ ਹੋ ਤਾਂ ਜ਼ਰੂਰ ਸਾਨੂੰ ਆ ਕੇ ਬੁੱਕ ਸਟਾਲ ਦੇ ਉੱਤੇ ਜ਼ਰੂਰ ਮਿਲਿਓ, ਤੇ ਕਿਉਂਕਿ ਜਿਹਨਾਂ ਦਾ ਕਿਤਾਬਾਂ 'ਚ ਇੰਟਰਸਟ ਹੁੰਦਾ ਉਹਨਾਂ ਨੂੰ ਮਿਲ ਕੇ ਇੱਕ ਤਾਂ ਐਨਰਜੀ ਮਿਲਦੀ ਆ ਤੇ ਸਾਡੀ ਵੀ ਜਾਣਕਾਰੀ 'ਚ ਵਾਧਾ ਹੁੰਦਾ ਕਿ ਅਸੀਂ ਵੀ ਸਾਰੀਆਂ ਕਿਤਾਬਾਂ ਨਹੀਂ ਨਾ ਪੜ੍ਹੀਆਂ ਹੋਈਆਂ, ਤੇ ਜਿੰਨੀਆਂ ਪੜ੍ਹੀਆਂ ਹੋਈਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ। ਤੇ ਜੇਕਰ ਕੋਈ ਵਧੀਆ ਕਿਤਾਬ ਤੁਸੀਂ ਪੜ੍ਹੀ ਹੋਈ ਆ ਤੁਸੀਂ ਸਾਡੇ ਨਾਲ ਸਾਂਝੀ ਕਰੋ, ਉਹਦਾ ਨਾਮ ਉਹ ਅਸੀਂ ਕਿਤਾਬ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗੇ। ਇੱਥੋਂ ਤੱਕ ਕਿ ਜੇਕਰ ਤੁਸੀਂ ਆਪਣੇ ਬੋਲਾਂ ਦੇ ਨਾਲ ਕਿਤਾਬ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹਾਂ, ਤੁਹਾਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਕਿ ਅਸੀਂ ਕਿਤਾਬ ਸਰੋਤਿਆਂ ਨਾਲ ਸਾਂਝੀ ਕਰਾਂਗੇ। ਤੇ ਵਿਸ਼ਾ ਕੋਈ ਵੀ ਹੋਵੇ, ਤੇ ਵੀ ਆਰ ਓਪਨ ਟੂ ਆਲ ਸਬਜੈਕਟਸ, ਪਰ ਸਾਡਾ ਚਲੋ ਇੰਟਰਸਟ ਹੁਣ ਕਹਿ ਲਓ ਕਿ ਧਰਮ ਤੇ ਇਤਿਹਾਸ ਵੱਲ ਜ਼ਿਆਦਾ ਆ। ਪਰ ਜੇਕਰ ਤੁਸੀਂ ਕੋਈ ਸਾਇੰਸ ਦੀ ਕਿਤਾਬ, ਇਨਫੋਰਮੇਸ਼ਨ ਨਾਲ ਰਿਲੇਟਡ, ਟੈਕਨੋਲੋਜੀ ਨਾਲ ਰਿਲੇਟਡ ਸਾਂਝੀ ਕਰਨੀ ਚਾਹੁੰਦੇ ਆ ਤਾਂ ਯੂ ਆਰ ਮੋਰ ਦੈਨ ਵੈਲਕਮ, ਤੇ ਜ਼ਰੂਰ ਸੰਪਰਕ ਬਣਾਓ ਤੇ ਪ੍ਰੋਗਰਾਮ ਦਾ ਹਿੱਸਾ ਬਣਾਓ। ਸੋ ਇਹ ਸਨ ਖ਼ਬਰਾਂ ਤੇ ਮੈਸੇਜ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ। ਬ੍ਰਿਸਬੇਨ ਵਾਲਿਆਂ ਲਈ ਪਹਿਲਾਂ ਤਾਂ ਇਹ ਜਾਣਕਾਰੀ ਹੈ ਕਿ ਅੱਜ ਸ਼ਾਮ ਦੇ ਜਿਹੜੇ 31 ਰਾਗਾਂ ਰਾਗ ਕੀਰਤਨ ਦਰਬਾਰ ਚੱਲ ਰਿਹਾ ਉਹ ਅੱਜ ਸ਼ਾਮ ਨੂੰ 8 ਮਾਈਲ ਪਲੇਨਸ ਦੇ ਗੁਰਦੁਆਰਾ ਸਾਹਿਬ, ਜਿਹੜਾ ਲੋਗਨ ਰੋਡ ਤੇ ਗੁਰਦੁਆਰਾ ਸਾਹਿਬ ਉੱਥੇ ਹੋਣਗੇ। ਸੋ ਜੇਕਰ ਤੁਸੀਂ ਬ੍ਰਿਸਬੇਨ ਤੋਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਜ਼ਰੂਰ ਜਾ ਕੇ ਆਨੰਦ ਮਾਣੋ, ਇਹਨਾਂ ਕੀਰਤਨ ਦਰਬਾਰ ਦਾ ਹਿੱਸਾ ਬਣੋ। ਸੋ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਸਿੱਖ ਗੇਮਸ ਦੀ ਕਮੇਟੀ ਵੱਲੋਂ, ਉਹਨਾਂ ਦੇ ਪ੍ਰਬੰਧਕਾਂ ਵੱਲੋਂ, ਉਹਨਾਂ ਦੇ ਡਾਇਰੈਕਟਰ ਵੱਲੋਂ, ਜਿਹੜੇ ਪਿਛਲੇ 1 ਸਾਲ ਦੀ ਮਿਹਨਤ ਤੋਂ ਜਿਹੜਾ ਉਪਰਾਲਾ ਕੀਤਾ ਗਿਆ, ਅਮਨਦੀਪ ਭਾਅ ਜੀ ਉਹਨਾਂ ਵੱਲੋਂ ਆਪਣਾ ਸਮਾਂ ਦੇ ਕੇ ਉਹ ਸਾਡੇ ਸੰਗਤਾਂ ਲਈ, ਸਾਡੇ ਲਈ ਕੀਤਾ ਜਾ ਰਿਹਾ। ਇੱਕ ਤੁਸੀਂ ਵੀ ਜੇਕਰ ਤੁਹਾਡੇ ਸ਼ਹਿਰ ਦੇ ਵਿੱਚ ਕੀਰਤਨ ਦਰਬਾਰ ਹੋ ਰਿਹਾ ਉੱਥੇ ਜ਼ਰੂਰ ਜਾਓ ਤੇ ਜਾ ਕੇ ਕੀਰਤਨ ਦਾ ਆਨੰਦ ਮਾਣੋ। ਤੇ ਜੇਕਰ ਤੁਸੀਂ ਵਿਆਹ ਵਰੇ ਹੋ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਤੇ ਜਾ ਕੇ ਉਹਨਾਂ ਨੂੰ ਤੁਸੀਂ ਸਾਜ ਦਿਖਾਓ ਜਿਹੜੇ ਸਾਡੇ ਸੱਭਿਆਚਾਰ ਦੇ ਸਾਜ ਨੇ। ਬਹੁਤ ਸੋਹਣਾ ਮੌਕਾ ਆ ਕਿ ਚੱਲ ਕੇ ਤੁਹਾਡੇ ਸ਼ਹਿਰ ਤੇ ਆ ਰਹੇ ਨੇ ਤੇ ਅੱਜ ਸ਼ਾਮ ਦੇ 2 ਦਰਬਾਰ ਲੱਗੇਗਾ 8 ਮਾਈਲ ਪਲੇਨ ਵਾਲੇ ਗੁਰਦੁਆਰੇ, ਲੋਗਨ ਰੋਡ ਵਾਲੇ ਗੁਰਦੁਆਰੇ ਦੇ ਵਿੱਚ। ਤੇ ਅਗਲੇ ਵੀਕਐਂਡ ਸਿੱਖ ਗੇਮਸ ਹੋਣ ਜਾ ਰਹੀਆਂ ਨੇ ਸਿਡਨੀ, ਤੇ ਜੇਕਰ ਤੁਸੀਂ ਹਜੇ ਆਪਣੀ ਬੁਕਿੰਗ ਨਹੀਂ ਕਰਾਈ, ਪਲਾਨ ਨਹੀਂ ਕੀਤਾ ਤੇ ਪਲਾਨ ਕਰੋ, ਈਸਟਰ ਵੀਕਐਂਡ ਹੈ, ਲੌਂਗ ਵੀਕਐਂਡ ਆ, ਤੇ ਜ਼ਰੂਰ ਇਹਨਾਂ ਖੇਡਾਂ ਦਾ ਹਿੱਸਾ ਬਣੋ। ਇਹਨਾਂ ਖੇਡਾਂ ਦਾ ਹਿੱਸਾ ਬਣਨ ਦਾ ਇੱਥੋਂ ਦੀ ਸਰਕਾਰ 'ਤੇ ਵੀ ਅਸਰ ਪੈਂਦਾ ਹੈ, ਉਹਨਾਂ ਨੂੰ ਪਤਾ ਲੱਗਦਾ ਕਿ ਕਮਿਊਨਿਟੀ ਕਿੱਡੀ ਆ, ਤੇ ਫਿਰ ਕੁਛ ਕੁ ਮੰਗਾਂ ਮੰਗਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਪੂਰੀਆਂ ਕਰਨਗੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਕਮਿਊਨਿਟੀ ਕਿੱਡੀ ਆ। ਤੇ ਉੱਥੇ ਆ ਕੇ ਹਿੱਸਾ ਬਣੋ, ਤੇ ਜੇਕਰ ਤੁਸੀਂ ਸਿਡਨੀ 'ਚ ਰਹਿੰਦੇ ਹੋ ਤੇ ਤੁਸੀਂ ਆਪਣੇ ਐਜ਼ ਏ ਵਲੰਟੀਅਰ ਨਾਮ ਉੱਥੇ ਦੀ ਕਮੇਟੀ ਨੂੰ ਜ਼ਰੂਰ ਦੇਵੋ ਕਿ ਅਸੀਂ ਤੁਹਾਡੇ ਸ਼ਹਿਰ ਆਓਗੇ, ਤੁਸੀਂ ਸੇਵਾ ਕਰਨਾ ਤੁਹਾਨੂੰ ਮੌਕਾ ਦੇਵਾਂਗੇ। ਤੇ ਜਿਹੜੇ ਜਿਹੜੇ ਸ਼ਹਿਰ 'ਚ ਹੁੰਦੀ ਆ ਤੇ ਉੱਥੋਂ ਦੇ ਵਸਨੀਕਾਂ ਦਾ, ਈਵਨ ਤੁਸੀਂ ਦੂਜੇ ਸ਼ਹਿਰ ਤੋਂ ਜਾ ਕੇ ਵੀ ਚਲੋ ਉੱਥੇ ਸੇਵਾ ਕਰ ਸਕਦੇ ਆ, ਪਾਠ ਪਾਣ ਸਕਦੇ ਆ, ਪਰ ਆਪਣੇ ਨਾਮ ਜ਼ਰੂਰ ਦੇਵੋ ਜਿਹੜੇ ਵੀਰ ਸੇਵਾ ਕਰਨੀ ਚਾਹੁੰਦੇ ਨੇ। ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਲਾਸਟ ਵੀਕ ਇੱਕ ਮੈਨੂੰ ਵੀਰ ਨੂੰ ਮਿਲਣ ਦਾ ਮੌਕਾ ਮਿਲਿਆ ਜਦੋਂ ਇੱਥੇ ਟੂਰਨਾਮੈਂਟ ਸੀ ਮੈਲਬਨ, ਤਾਂ ਉਹਨੇ ਦੱਸਿਆ ਕਿ ਉਹ ਗ੍ਰਿਫਤ ਪਿਛਲੇ 6 ਸਾਲਾਂ ਤੋਂ ਗ੍ਰਿਫਤ ਵਿੱਚ ਲੰਗਰ ਦੀ ਸੇਵਾ ਕਰਦੇ ਨੇ। ਤਾਂ ਉਹਨੇ ਦੱਸਿਆ ਕਹਿੰਦੇ ਵੀ ਮੈਂ ਕਦੇ ਵੀ ਕੋਈ ਮੈਚ ਨਹੀਂ ਦੇਖਿਆ, ਸਵੇਰੇ ਸਾਜਰੇ ਤੋਂ ਸਵਖਤੇ ਤੋਂ ਹੀ ਜਾ ਕੇ ਲੰਗਰ ਦੀ ਸੇਵਾ 'ਚ ਲੱਗ ਜਾਂਦੇ ਆ, ਅਤੇ ਹਫ਼ਤਾ ਪਹਿਲਾਂ ਹੀ ਲੱਗੇ ਹੁੰਦੇ ਆ ਸਾਰਾ ਕੁਛ ਬਣਾਉਣ, ਅਤੇ ਜਿੰਨੇ ਦਿਨ ਲੰਗਰ ਚੱਲਦਾ ਤਾਂ ਉੱਥੇ ਸੇਵਾ ਹੀ ਕਰਦੇ ਰਹਿੰਦੇ ਆ। ਅਤੇ ਮੈਨੂੰ ਮੈਂ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਮੈਂ ਪਰਸਨਲੀ ਸੇਇੰਗ ਕਿ ਏਦਾਂ ਦੀਆਂ ਆਦਤਾਂ ਪੈ ਗਈਆਂ ਕਿ ਅਸੀਂ ਮੇਨ ਇਵੈਂਟ ਦੇ ਵਿੱਚ ਚਲੋ ਪਹਿਲਾਂ ਖੇਡਦੇ ਰਹੇ ਜੋ ਖੇਡਣਾ ਹੁੰਦਾ ਸੀ ਤੇ ਉਸ ਤੋਂ ਬਾਅਦ ਵੀ ਕਿ ਐਡਾ ਸੁਭਾਗ ਨਹੀਂ ਪ੍ਰਾਪਤ ਹੋਇਆ ਕਿ ਸੇਵਾ ਕਰ ਸਕੀਏ ਨਾ ਪਰ ਜੇ ਕਰਦੇ ਵੀ ਅੱਧਾ ਪੌਣੇ ਘੰਟੇ ਜੇ ਬੰਦਾ ਕਹਿੰਦਾ ਨਹੀਂ ਬਸ ਪਰ ਉਹਨਾਂ ਨੂੰ ਸਲੂਟ ਆ ਜਿਹੜੇ ਸਾਰਾ ਸਾਰਾ ਦਿਨ ਬੀਬੀਆਂ ਨੂੰ ਸਲੂਟ ਆ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਜੇਕਰ ਅੱਜ ਦੀ ਤਰੀਕ ਦੇ ਵਿੱਚ ਸਿੱਖ ਕਮਿਊਨਿਟੀ ਨੂੰ ਕ੍ਰੈਡਿਟ ਆ ਰਿਹਾ ਆ ਕਿ ਡਰਬਨ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ ਤੇ ਮੋਸਟਲੀ ਬੀਬੀਆਂ ਹੀ ਸਿਆਣੀਆਂ ਬੀਬੀਆਂ ਸੇਵਾ ਨਿਭਾਉਂਦੀਆਂ ਲੰਗਰ ਦੀ ਸੋ ਉਹਨਾਂ ਨੂੰ ਬਿਗ ਸਲੂਟ ਉਹਨਾਂ ਕਰਕੇ ਹੀ ਆਪਣੀ ਕਮਿਊਨਿਟੀ ਦਾ ਨਾਮ ਹੋ ਰਿਹਾ ਹੈ ਤੇ ਅਗਲੇ ਪ੍ਰੋਗਰਾਮ 'ਚ ਉਹ ਵੀਰ ਨੂੰ ਵੀ ਜ਼ਰੂਰ ਲੈ ਕੇ ਆਵਾਂਗੇ ਕਿ ਜਿਹੜੇ ਇੰਨੇ ਲੌਂਗ ਅਰਲੀ ਮਾਰਨਿੰਗ ਉੱਠ ਕੇ ਸਾਡੇ ਲਈ ਲੰਗਰ ਤਿਆਰ ਕਰਦੇ ਨੇ ਸੋ ਜੇਕਰ ਤੁਸੀਂ ਵੀ ਕਿਸੇ ਨੂੰ ਜਾਣਦੇ ਹੋ ਜਾਂ ਤੁਸੀਂ ਖੁਦ ਇੱਦਾਂ ਦੀ ਸੇਵਾ ਕਰਦੇ ਹੋ ਤੁਸੀਂ ਜ਼ਰੂਰ ਸਾਨੂੰ ਦੱਸੋ ਤੁਹਾਡੀ ਸਟੋਰੀ ਅਸੀਂ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਾਂਗੇ ਤੇ ਅੱਜ ਲਈ ਇੰਨਾ ਹੀ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਚੇਤਾ ਕਰਾਵਾਂ ਕਿ ਅੱਜ ਵਰਲਡ ਵਾਟਰ ਡੇ ਤੇ ਕੋਸ਼ਿਸ਼ ਕਰੋ ਕਿ ਪਾਣੀ ਨੂੰ ਅਸੀਂ ਵੇਸਟ ਨਾ ਕਰੀਏ ਅਸੀਂ ਫਿਰ ਔਖੇ ਹੋਵਾਂਗੇ ਸੋ ਪਹਿਲੇ ਬਚਾ ਲਈਏ ਜਿਹੜੀ ਚੀਜ਼ ਬਚਾ ਸਕਦੇ ਹਾਂ ਤੇ ਬਸ ਬੱਚਤ 'ਚ ਵਰਤੋਂ ਕਰੀਏ ਸੋ ਇੰਨਾ ਹੀ ਕਹਿੰਦਾ ਹਾਂ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਤੇ ਆਸ ਕਰਦੇ ਹਾਂ ਕਿ ਅਗਲੇ ਵੀਰਵਾਰ ਨੂੰ ਤੁਹਾਡੇ ਨਾਲ ਸਾਂਝ ਪਾਵਾਂਗੇ ਨਵੀਂ ਕਿਤਾਬ ਦੇ ਨਾਲ ਨਵਾਂ ਪ੍ਰੋਗਰਾਮ ਤੇ ਦੋਸਤੋ ਸੁਣਦੇ ਰਹੋ ਹਰਮਨ ਰੇਡੀਓ ਸੱਤੋ ਦਿਨ 24 ਘੰਟੇ ਇਸੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਝੂਠ ਫਰੇਬ ਤੇ ਬੇਈਮਾਨੀ ਝੂਠ ਫਰੇਬ ਤੇ ਬੇਈਮਾਨੀ ਹੁਣ ਦੁਨੀਆ ਤੇ ਸ਼ਰਿਆਮ ਹੋ ਗਏ।